ਇਨਸਾਫ ਅਤੇ ਹੱਕਾਂ ਲਈ ਜੱਦੋਜਹਿਦ। ਰਿਹਾ ਹੋਏ ਸਿੰਘਾਂ ਵਿੱਚੋਂ ਕੁਝ ਦਾ ਰਸਤੇ ਵਿੱਚ ਬਿਮਾਰ ਹੋ ਕੇ ਚਲਾਣਾ ਕਰ ਜਾਣਾ ਤੇ ਪੜਤਾਲੀਆ ਕਮੇਟੀ ਨਿਯਤ ਹੋਣੀ। ਪਰੰਤੂ ਇਤਨੀ ਸੋਏ ਸੁਣਦਿਆਂ ਹੀ ਕਈ ਕਾਲੇ ਪੈ ਰਹੇ ਜੋਸ਼ੀਲੇ ਸੱਜਣ ਛੇਤੀ ਬਾਹਰ ਜਾਣ ਨੂੰ ਉਤਾਵਲੇ ਹੋ ਗਏ। ਉਹ ਲੋਚਣ ਕੇ ਕਦੋਂ ਬਾਹਰ ਦਾ ਨਜ਼ਾਰਾ ਦੇਖੀਏ। ਇੱਧਰ ਜੇਲ੍ਹ ਵਿੱਚ ਇੱਥੋਂ ਤਾਈਂ ਸਾਰੇ ਸੱਜਣ ਜੁੱਚ ਆ ਗਏ ਸੀ ਕਿ ਇਹਨਾਂ ਨੂੰ ਬਾਹਰ ਦੀ ਹਵਾ ਖਾਣੀ ਵੀ ਦੁੱਭਰ ਹੋ ਗਈ ਸੀ। ਅੱਠੋ ਪਹਿਰ ਅੰਦਰੇ ਹੀ ਜੰਗਲਿਆਂ ਵਿੱਚ ਤੜੇ ਰਹਿੰਦੇ ਸਨ, ਟਹਿਲਣ ਲਈ ਵੀ ਬਾਹਰ ਨਹੀਂ ਕੱਢਦੇ ਸਨ। ਪਰ ਇਤਨੇ ਨੂੰ ਗਵਰਨਮੈਂਟ ਵੱਲੋਂ ਆਰਡਰ ਆ ਗਿਆ, ਬਲਕਿ ਹਜ਼ਾਰੀਬਾਗ ਜੇਲ੍ਹ ਡਿਪਾਰਟਮੈਂਟ ਤੋਂ ਜਵਾਬ ਤਲਬੀ ਕੀਤੀ ਗਈ ਕਿ ਪੰਜਾਬੀ ਪੋਲੀਟੀਕਲ ਕੈਦੀਆਂ ਨੂੰ ਟਹਿਲਣ ਲਈ ਇੱਕ ਘੰਟਾ ਕਿਉਂ ਨਹੀਂ ਦਿੱਤਾ ਜਾਂਦਾ। ਇਸ ਕੈਫੀਅਤ ਤਲਬੀ ਦਾ ਇਹ ਕਾਰਨ ਸੀ ਕਿ ਜਦੋਂ ਸਾਡੇ 17-18 ਸਾਥੀ ਸ਼ਾਹੀ ਐਲਾਨ ਦੁਆਰਾ ਰਿਹਾ ਹੋਏ ਸਨ ਤਾਂ ਉਹਨਾਂ ਵਿੱਚੋਂ ਬਾਹਰ ਨਿਕਲਣ ਸਾਰ ਹੀ ਕਈ ਸਖਤ ਬਿਮਾਰ ਹੋ ਚੁੱਕੇ ਸਨ। ਰਸਤੇ ਵਿੱਚ ਹੀ ਨਮੂਨੀਆ ਹੋ ਗਿਆ। ਦੋ ਤਿੰਨ ਸੱਜਣ ਤਾਂ ਘਰ ਪਹੁੰਚਦੇ ਹੀ ਚੜ੍ਹਾਈ ਕਰ ਗਏ। ਸ਼ਾਇਦ ਪੰਜਾਬ ਦੇ ਅਖਬਾਰਾਂ ਵਿੱਚ ਇਸ ਗੱਲ ਬਦਲੇ ਸਖਤ ਐਜੀਟੇਸ਼ਨ ਹੋਈ ਸੀ। ਹਜ਼ਾਰੀਬਾਗ ਜੇਲ੍ਹ ਅੰਦਰ ਇੱਕ ਇਨਕੁਆਇਰੀ ਕਮੇਟੀ ਇਸ ਗੱਲ ਦੀ ਪੜਤਾਲ ਕਰਨ ਆਈ ਸੀ ਕਿ ਇਸ ਹਾਦਸੇ ਦਾ ਅਸਲੀ ਕਾਰਨ ਕੀ ਹੈ। ਗਹਿਰੀ ਤਫਤੀਸ਼ ਪੜਤਾਲ ਪਿੱਛੋਂ ਉਹ ਇਸ ਨਤੀਜੇ ਉੱਤੇ ਪਹੁੰਚੇ ਸੀ ਕਿ ਇੱਕ ਤਾਂ ਰਿਹਾ ਹੋਣ ਵਾਲਿਆਂ ਨੂੰ ਜਾਣ ਸਮੇਂ ਕਾਫੀ ਕੱਪੜੇ ਨਹੀਂ ਦਿੱਤੇ ਗਏ ਸਨ। ਦੂਜਾ ਵੱਡਾ ਕਾਰਨ ਇਸ ਬਿਮਾਰੀ ਦਾ ਉਹਨੇ ਇਹ ਲੱਭਿਆ ਕਿ ਇਹ ਲੋਕ ਸਾਲਾਂ ਬੱਧੀ ਤੰਗ ਤਾਰੀ ਕੋਠੀਆਂ ਅੰਦਰ ਹੀ ਤੜੇ ਰਹੇ ਅਤੇ ਇਹਨਾਂ ਨੂੰ ਬਾਹਰ ਦੀ ਹਵਾ ਮਾਤਰ ਵੀ ਨਹੀਂ ਲਵਾਈ ਗਈ ਅਤੇ ਟਹਿਲਣ ਦਾ ਅਵਸਰ ਵੀ ਨਹੀਂ ਦਿੱਤਾ ਗਿਆ। ਇਤਨੇ ਸਾਲਾਂ ਦੀ ਲਗਾਤਾਰ ਦੜਬੇਬੰਦੀ ਪਿੱਛੋਂ ਇਕਦਮ ਬਾਹਰ ਉਹ ਨਿਕਲੇ ਅਤੇ ਨਿਕਲ ਕੇ ਤੇਜ਼ ਰਫ਼ਤਾਰ ਮੋਟਰਾਂ ਉੱਤੇ ਪਹਿਲੀ 40 ਮੀਲ ਹਜ਼ਾਰੀਬਾਗ ਰੋਡ ਨੂੰ ਸਟੇਸ਼ਨ ਨੂੰ ਨਿਕਲਦੇ ਸਾਰ ਲਿਜਾਏ ਗਏ ਤਾਂ ਇਤਨੇ ਫਾਸਲੇ ਵਿੱਚ ਹੀ ਬਹੁਤ ਸਾਰੇ ਸੱਜਣ ਬਿਮਾਰ ਹੋ ਗਏ ਅਤੇ ਬਾਕੀ ਦੇ ਰੇਲਵੇ ਸਫ਼ਰ ਵਿੱਚ ਬਿਮਾਰ ਪੈ ਗਏ। ਇਕਦਮ ਬਾਹਰ ਆਉਣ ਨਾਲ ਬਾਹਰ ਦੀ ਤੇਜ਼ ਹਵਾ ਸਹਾਰ ਨਹੀਂ ਸਕੇ। ਇਨਕੁਆਇਰੀ ਕਮੇਟੀ ਦੀ ਇਸ ਰਿਪੋਰਟ ਪਰ ਗਵਰਨਮੈਂਟ ਨੇ ਉੱਪਰਲੀ ਕੈਫੀਅਤ ਜੇਲ੍ਹ ਵਾਲਿਆਂ ਤੋਂ ਤਲਬ ਕੀਤੀ ਸੀ ਅਤੇ ਘੰਟਾ ਘੰਟਾ ਨਿੱਤ ਖੁੱਲ੍ਹੇ ਮੈਦਾਨ ਵਿੱਚ ਕੈਦੀਆਂ ਨੂੰ ਟਹਿਲਾਉਣ ਦਾ ਹੁਕਮ ਦਿੱਤਾ ਸੀ। ਦਾਸ ਨੂੰ ਗੁਪਤ ਵਸੀਲਿਆਂ ਤੋਂ ਇਸ ਆਰਡਰ ਦਾ ਪਤਾ ਲੱਗ ਗਿਆ ਸੀ। ਇਹਨਾਂ ਜੇਲ੍ਹ ਵਾਲਿਆਂ ਨੇ ਨਾਮ ਮਾਤਰ ਸਾਨੂੰ ਬਾਹਰ ਟਹਿਲਾਉਣਾ ਸ਼ੁਰੂ ਕਰ ਦਿੱਤਾ, ਪਰ ਇਸ ਵਿੱਚ ਆਪਣੀ ਮਿਹਰਬਾਨੀ ਹੀ ਜਿਤਾਉਣ, ਪੂਰਾ ਘੰਟਾ ਵੀ ਟਹਿਲਣ ਨੂੰ ਨਾ ਦੇਣ, 15 ਮਿੰਟਾਂ ਵਿੱਚ ਹੀ ਫੇਰ ਤੁਰ ਕੇ ਫੇਰ ਅੰਦਰ ਤਾੜ ਦਿਆ ਕਰਨ, ਕਦੇ ਕੁ ਤਾਈਂ ਬਹੁਤੇ ਤੋਂ ਬਹੁਤਾ ਸਮਾਂ ਜੇ ਦਿੱਤਾ ਹੋਊ ਤਾਂ ਮਸਾਂ ਅੱਧਾ ਘੰਟਾ ਦਿੱਤਾ ਹੋਊ। ਖੁੱਲ੍ਹੇ ਮੈਦਾਨ ਵਿੱਚ ਟਹਿਲਾਉਣ ਦੇ ਥਾਂ ਸਪੈਸ਼ਲ ਸੈੱਲ ਬਲਾਕਾਂ ਦੇ ਹਾਤਿਆਂ ਵਿੱਚ ਹੀ ਟਹਿਲਾਇਆ ਕਰਨ, ਚੌਂ ਚੌਂ ਪੰਜਾਂ ਪੰਜਾਂ ਨੂੰ ਕੱਢ ਕੇ ਲੈ ਜਾਇਆ ਕਰਨ ਅਤੇ 15 ਕੁ ਮਿੰਟ ਫੇਰ ਤੁਰ ਕੇ ਵਾਪਸ ਲਾਇਆ ਕਰਨ। ਖੁੱਲ੍ਹਣ ਬੰਦ ਹੋਣ ਅਤੇ ਆਉਣ ਜਾਣ ਦਾ ਹੀ ਝੇੜਾ ਰਿਹਾ ਕਰੇ, ਅੰਦਰੇ ਹੀ ਕੰਮ ਕਰਾਇਆ ਕਰਨ। ਇਤਨੇ ਨੂੰ ਇੱਕ ਹਿੰਦੁਸਤਾਨ ਅਤੇ ਬਾਹਰਲੇ ਮੁਲਕਾਂ ਦੇ ਰਿਟਾਇਰ ਜੇਲ੍ਹ ਜਰਨੈਲਾਂ ਦਾ ਜੱਥਾ ਮੁਲਕਾਂ ਦੇ ਜੇਲ੍ਹਾਂ ਦੇ ਮੁਲਾਜ਼ੇ ਕਰਦਾ ਅਤੇ ਹਿੰਦੁਸਤਾਨ ਦੇ ਸਾਰੇ ਜ਼ਿਲ੍ਹਿਆਂ ਨੂੰ ਵੇਖਦਾ ਚੱਖਦਾ ਇੱਥੇ ਹਜ਼ਾਰੀਬਾਗ ਵੀ ਆ ਗਿਆ। ਇਸ ਜੱਥੇ ਦੇ ਆਉਂਦੇ ਨੂੰ ਅਸੀਂ ਅੰਦਰੇ ਤੜੇ ਹੋਏ ਸੀ। ਅਚਾਨਕ ਹੀ ਇਹ ਆ ਗਏ। ਜੇਲ੍ਹ ਵਾਲਿਆਂ ਨੂੰ ਥੋੜ੍ਹਾ ਅਰਸਾ ਪਹਿਲਾਂ ਹੀ ਪਤਾ ਲੱਗਾ। ਆਈ ਜੀ ਵੀ ਨਾਲ ਸੀ। ਆਉਂਦੇ ਹੀ ਝੱਟ ਮੇਰੀ ਕੋਠੀ ਦੇ ਵਿਹੜੇ ਵਿੱਚ ਆਵੜੇ, ਸਾਰੀਆਂ ਉਹਨਾਂ ਨੂੰ ਸ਼ਿਕਾਇਤਾਂ ਸੁਣਾਈਆਂ, ਉਹਨਾਂ ਵੀ ਕੰਨ ਦੇ ਕੇ ਸੁਣੀਆਂ, ਜਿਸ ਦਾ ਅਸਰ ਇਹ ਹੋਇਆ ਕਿ ਕੋਠੀਆਂ ਵਿੱਚੋਂ ਚੱਕੀਆਂ ਸਾਰੀਆਂ ਢਾਈਆਂ ਗਈਆਂ ਅਤੇ ਸਾਰਿਆਂ ਨੂੰ ਖੁੱਲ੍ਹੀ ਬਾਰਕ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ। ਪੋਲੀਟੀਕਲਾਂ ਨੂੰ ਬੈਂਤਾਂ ਲੱਗਣ ਦੀ ਸਜ਼ਾ ਦੇ ਬਰਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ, ਪਰ ਪੰਚਾਂ ਦਾ ਕਹਿਣਾ ਸਿਰ ਮੱਥੇ, ਪ੍ਰਣਾਲਾ ਉਹ ਥਾਂ ਦਾ ਥਾਂ। ਉਲਟਾ ਇਸ ਸ਼ਿਕਾਇਤਬਾਜ਼ੀ ਦੇ ਬਦਲੇ ਜੇਲ੍ਹ ਅਫਸਰ ਮੇਰੇ ਹੋਰ ਵੀ ਵੈਰ ਪੈ ਗਏ। ਚੱਕੀਆਂ ਤਾਂ ਕੋਠੀਆਂ ਵਿੱਚ ਉਖੜ ਗਈਆਂ ਅਤੇ ਬੈਂਤਾਂ ਦੀ ਸਜ਼ਾ ਵਿੱਚ ਵੀ ਸੰਕੋਚ ਹੋ ਗਿਆ, ਪਰੰਤੂ ਸਾਨੂੰ ਕਿਸੇ ਨੇ ਕੋਠੀਆਂ ਵਿੱਚੋਂ ਬਾਹਰ ਨਾ ਕੱਢਿਆ। ਬਾਰਕਾਂ ਵਿੱਚ ਤਾਂ ਕੀ ਲੈ ਜਾਣਾ ਸੀ, ਟਹਿਲਣ ਦਾ ਸਮਾਂ ਵੀ ਨਾ ਵਧਾਇਆ। ਬਹੁਤ ਸਾਰੇ ਸੱਜਣ ਰੋਹ ਵਿੱਚ ਆ ਗਏ ਅਤੇ ਲੱਗੇ ਅੰਦਰੋਂ ਅੰਦਰੀ ਗੁੰਦੜਾਂ ਗੁੰਦਣ। ਬਾਹਰਲੀਆਂ ਹਵਾਵਾਂ ਲੈਣ ਨੂੰ ਤਾਬਲੇ ਹੋ ਰਹੇ ਪਿੰਜਰ ਪਖੇਰੂਆਂ ਨੂੰ ਹੋਰ ਸਹਾਰਾ ਕਰਨਾ ਦੁੱਭਰ ਹੋ ਗਿਆ। ਆਪਣੇ ਫੰਦ ਪ੍ਰਾਣ ਮੁਕਲੇ ਕਰਨ ਦੇ ਆਪ ਉਪਰਾਲੇ ਸਜਾਲੇ, ਉਦੋਂ ਹੀ ਪਤਾ ਲੱਗਾ ਕਿ ਹਰਨ ਮੋਰਚੇ ਫੇਰ ਬਣਾ ਲਏ। ਮੈਨੂੰ ਕੁਛ ਪਤਾ ਸਾਰ ਹੀ ਨਾ। ਇੱਕ ਦਿਨ ਮੈਥੋਂ ਪੁੱਛਣ ਲੱਗੇ, ਭਾਈ ਸਾਹਿਬ ਜੀ, ਇਹਨਾਂ ਜੇਲ੍ਹ ਵਾਲਿਆਂ ਸਾਨੂੰ ਬੜਾ ਜੱਜ ਕੀਤਾ ਹੈ, ਸਾਡਾ ਨੱਕ ਵਿੱਚ ਦਮ ਆ ਗਿਆ ਹੈ, ਤੁਸੀਂ ਬਹੁਤ ਸਾਰੇ ਹੀਲੇ ਕੀਤੇ, ਇਹਨਾਂ ਨੂੰ ਉੱਪਰੋਂ ਬਥੇਰੀਆਂ ਹਦਾਇਤਾਂ ਦਵਾਈਆਂ, ਪਰ ਇਹਨਾਂ ਇੱਕ ਕਰਕੇ ਨਾ ਜਾਣੀ। ਹੁਣ ਤੁਸੀਂ ਸਾਨੂੰ ਆਗਿਆ ਦਿਓ, ਅਸੀਂ ਇੱਕ ਵਾਰ ਇਹਨਾਂ ਨੂੰ ਫਿਰ ਹੱਥ ਦਿਖਾਈਏ। ਐਵੇਂ ਨਹੀਂ ਇਹ ਸੂਤ ਆਉਣੇ। ਅਸੀਂ ਆਪ ਤੋਂ ਬਿਨਾਂ ਪੁੱਛਿਆਂ ਹਰਨ ਮੋਰਚੇ ਤਾਂ ਬਣਾ ਲਏ ਹਨ, ਪਰ ਹਰਨ ਹੋਣ ਦਾ ਹੌਸਲਾ ਨਹੀਂ ਕਰ ਸਕਦੇ, ਕਿਉਂਕਿ ਅੱਗੇ ਆਪ ਦਾ ਕਿਹਾ ਨਾ ਮੰਨਣ ਦਾ ਫਲ ਅਸੀਂ ਭਲੀ ਵਿਧ ਚੱਖ ਰਹੇ ਹਾਂ। ਅੱਗੇ ਤਾਂ ਅਸੀਂ ਆਪ ਦੀ ਆਗਿਆ ਉਲੰਘ ਕੇ ਆਪ ਉਧਰੇ ਹਰਨ ਹੋ ਗਏ ਸੀ ਅਤੇ ਆਪ ਬਥੇਰਾ ਮਨਾ ਕਰ ਹਟੇ ਤਾਂ ਸਾਨੂੰ ਫਿਰ ਮੁੜ ਕੇ ਆਉਣਾ ਪਿਆ। ਹੁਣ ਤੁਸੀਂ ਖੁਸ਼ੀ ਹੋ ਕੇ ਸਾਨੂੰ ਆਪਣੀ ਵਾਹ ਲਾਉਣ ਦੀ ਖੁੱਲ ਦੇ ਦਿਓ, ਫਿਰ ਅਸੀਂ ਕਿਸੇ ਦੇ ਲੈਣ ਦੇ ਨਹੀਂ। ਇਸ ਪਰ ਦਾਸ ਨੇ ਉਹਨਾਂ ਪ੍ਰਤੀ ਇਸ ਵਿਧ ਆਪਣੇ ਖਿਆਲ ਪ੍ਰਗਟ ਕੀਤੇ। ਸੱਜਣ ਜਨੋ, ਦਾਸ ਆਪ ਦਾ ਬੜਾ ਧੰਨਵਾਦੀ ਹੈ ਕਿ ਆਪ ਸਾਹਿਬਾਨ ਮੇਰੀ ਸਲਾਹ ਲੈਣ ਦੀ ਪਰਵਾਹ ਰੱਖਦੇ ਹੋ, ਪਰ ਦਾਸ ਦਾ ਅੰਤਸ਼ਕਰਨ ਅਜੇ ਵੀ ਆਪ ਸੱਜਣਾਂ ਨੂੰ ਹਰਨ ਹੋਣ ਦੀ ਸਲਾਹ ਨਹੀਂ ਦਿੰਦਾ, ਬਲਕਿ ਦਾਸ ਆਪ ਦੇ ਹਰਨ ਮੋਰਚੇ ਬਣਾਉਣ ਵਾਲੀ ਕਾਹਲੀ ਕਰਨ ਵਿੱਚ ਰਾਜ਼ੀ ਨਹੀਂ। ਮੈਨੂੰ ਪੱਕਾ ਪ੍ਰਤੀਤ ਹੈ ਕਿ ਤੁਸੀਂ ਜਦ ਚਾਹੋ ਹਰਨ ਹੋ ਸਕਦੇ ਹੋ। ਚਾਹੇ ਮੈਨੂੰ ਕੁਛ ਪਤਾ ਨਹੀਂ ਕਿ ਆਪਨੇ ਕਿਸ ਪ੍ਰਕਾਰ ਦੇ ਮੋਰਚੇ ਬਣਾਏ ਹਨ, ਪਰ ਮੈਨੂੰ ਇਹ ਪ੍ਰਤੀਤ ਹੈ ਕਿ ਤੁਸੀਂ ਜੋ ਕੁਛ ਕਰਨਾ ਚਾਹੋਗੇ ਸੋ ਕਰ ਦਿਖਾਓਗੇ, ਪਰ ਤੁਸੀਂ ਅਜੇ ਧੀਰਜ ਧਰੋ। ਮੈਨੂੰ ਗੁਪਤ ਵਸੀਲੇ ਦੁਆਰਾ ਪਤਾ ਲੱਗਿਆ ਹੈ ਕਿ ਬਾਹਰ ਆਪਣੇ ਛਡਾਉਣ ਲਈ ਪੰਥ ਵੱਲੋਂ ਖਾਸੇ ਯਤਨ ਹੋ ਰਹੇ ਹਨ, ਅਤੇ ਮੈਂ ਇਹ ਵੀ ਬੜੇ ਵਸੂਕ ਨਾਲ ਸੁਣਿਆ ਹੈ ਕਿ ਆਪਣੇ ਕਾਲੇ ਪਾਣੀ ਵਾਲੇ ਸਾਥੀ ਵੀ ਇਸ ਜੇਲ੍ਹ ਵਿੱਚ ਬੁਲਾਏ ਜਾ ਰਹੇ ਹਨ। ਇਸ ਦੇ ਕਈ ਅਰਥ ਲਗਾਏ ਜਾ ਰਹੇ ਹਨ ਕਿ ਜਾਂ ਤਾਂ ਹਜ਼ਾਰੀਬਾਗ ਜੇਲ੍ਹ ਨੂੰ ਹੀ ਪੰਜਾਬੀ ਪੋਲੀਟੀਕਲਾਂ ਦਾ ਕਾਲਾ ਪਾਣੀ ਬਣਾਉਣ ਲੱਗੇ ਹਨ, ਜਾਂ ਛੱਡ ਛਡਾਈ ਦਾ ਕੋਈ ਇੰਤਜ਼ਾਮ ਹੋ ਰਿਹਾ ਹੈ, ਪਰ ਇਹ ਖਬਰ ਯਕੀਨੀ ਹੈ ਕਿ ਉਹ ਇੱਥੇ ਜ਼ਰੂਰ ਆ ਰਹੇ ਹਨ। ਸੋ ਘੱਟੋ ਘੱਟ ਉਹਨਾਂ ਦੇ ਆਉਣ ਤਾਈਂ ਤਾਂ ਅਟਕੋ ਅਤੇ ਜ਼ਰੂਰ ਅਟਕੋ, ਕਾਲੇ ਨਾ ਪਵੋ, ਦੇਖੋ ਕਰਤਾਰ ਦੇ ਰੰਗ। ਸਾਥੀ ਜਨ, ਪਰ ਭਾਈ ਸਾਹਿਬ ਜੀ, ਹੁਣ ਤਾਂ ਅਸੀਂ ਮੋਰਚੇ ਬਣਾ ਬੈਠੇ ਹਾਂ, ਉਹਨਾਂ ਮੋਰਚਿਆਂ ਦਾ ਕੀ ਕਰੀਏ? ਦਾਸ, ਬੇਮਲੂਮੇ ਹਨ ਕਿ ਮਲੂਮ ਹੁੰਦੇ ਹਨ? ਜੇ ਮਲੂਮ ਹੁੰਦੇ ਹਨ ਤਾਂ ਮੁੰਦ ਦਿਓ, ਜੇ ਬੇਮਲੂਮੇ ਹਨ ਤਾਂ ਰਹਿਣ ਦਿਓ, ਅਤੇ ਰਫੂ ਹੋ ਸਕਦੇ ਹਨ ਤਾਂ ਉਹ ਵੀ ਰਫੂ ਕਰ ਦਿਓ। ਤਾਂ ਉਹਨਾਂ ਆਖਿਆ ਹਨ ਤਾਂ ਬੇਮਲੂਮੇ, ਸਾਥੋਂ ਬਿਨਾਂ ਉਹਨਾਂ ਦੀ ਹੋਰ ਕਿਸੇ ਨੂੰ ਪਤਾ ਨਹੀਂ ਲੱਗ ਸਕਦਾ। ਇਸ ਪਰ ਦਾਸ ਨੇ ਆਖਿਆ ਕਿ ਭਲੀ ਗੱਲ ਤਾਂ ਇਹੋ ਹੈ ਕਿ ਰਫੂ ਹੀ ਕੀਤੇ ਜਾਣ, ਨਾ ਜਾਣੀਏ ਕੋਈ ਸੱਜਣ ਤੁਹਾਡੇ ਵਿੱਚੋਂ ਕਿਸੇ ਵੇਲੇ ਕਮਜ਼ੋਰ ਹੋ ਜਾਵੇ ਅਤੇ ਸਾਰਾ ਭਾਂਡਾ ਭੰਨ ਬੈਠੇ। ਇਹ ਗੱਲ ਸੁਣ ਕੇ ਉਹ ਸਾਰੇ ਸਹਿਮਤ ਹੋ ਗਏ, ਪਰ ਔਲੀ ਕਦ ਟਲਦੀ ਹੈ। ਸਿੰਘਾਂ ਅਤੇ ਅਫਸਰਾਂ ਦੀ ਜੇਲ੍ਹ ਇੰਤਜ਼ਾਮ ਬਾਰੇ ਬਹਿਸ। ਇੱਕ ਦਿਨ ਸੁਪਰਡੈਂਟ ਜੇਲਰ ਸਣੇ ਰੌਂਦ ਕਰਨ ਲਈ ਆਏ ਤਾਂ ਸਾਡੇ ਸਾਹਮਣੇ ਭਾਂਤ ਭਾਂਤ ਦੀਆਂ ਡਿੰਗਾਂ ਮਾਰਨ ਲੱਗੇ। ਸਾਡੇ ਵਿੱਚੋਂ ਚਾਰ ਪੰਜ ਸੱਜਣ ਛੋਟੇ ਨਿਹੰਗ ਗੰਡਾ ਸਿੰਘ ਅਤੇ ਨੱਥਾ ਸਿੰਘ ਧੁੰਨ ਵਰਗੇ ਸਪੈਸ਼ਲ ਬਲਾਕਾਂ ਦੇ ਵਿੱਚ ਟਹਿਲਣ ਗਏ ਹੋਏ ਸੀ ਅਤੇ ਦਿਨ ਨੂੰ ਟਹਿਲਾ ਕੇ ਉੱਥੇ ਹੀ ਉਹਨਾਂ ਕੋਠੀਆਂ ਵਿੱਚ ਬੰਦ ਕੀਤੇ ਸਨ। ਇਸ ਰੌਂਦ ਕਰਨ ਵਾਲੇ ਲਾਣੇ ਦੀ ਉਹਨਾਂ ਨਾਲ ਉੱਥੇ ਹੀ ਝੜਪ ਹੋ ਗਈ। ਅਫਸਰ ਉੱਥੇ ਜਾ ਕੇ ਵੀ ਲੱਗੇ ਉਸਰ ਉਸਰ ਡਿੰਗਾਂ ਮਾਰਨ ਕਿ ਦੇਖਾ ਹਮਨੇ ਤੁਮਕੋ ਕੈਸਾ ਕਾਬੂ ਕੀਆ ਹੁਆ ਹੈ, ਅਬ ਤੋਂ ਭਾਗੋ ਕੈਸੇ ਭਾਗ ਸਕਦੇ ਹੋ, ਹਮਨੇ ਤੁਮਕੋ ਖੂਬ ਕੁੰਦ ਗੋਸ਼ੇ ਕਰ ਰੱਖਾ ਹੈ, ਬੜਾ ਇੰਤਜ਼ਾਮ ਸੇ ਰੱਖਾ ਹੈ। ਗੰਡਾ ਸਿੰਘ, ਤਾਈਓ ਤੁਸੀਂ ਸਾਨੂੰ ਕੋਠੀਆਂ ਤੋਂ ਬਾਹਰ ਨਿਕਲ ਨਹੀਂ ਦਿੰਦੇ, ਹਾਲਾਂਕਿ ਉੱਪਰੋਂ ਗਵਰਨਮੈਂਟੀ ਆਰਡਰ ਸਾਨੂੰ ਖੁੱਲ੍ਹੇ ਰੱਖਣ ਦਾ ਆ ਚੁੱਕਾ ਹੈ। ਤੁਸੀਂ ਚੰਗੇ ਸਰਕਾਰ ਦੇ ਫਰਮਾ ਬਰਦਾਰ ਹੋ, ਆਪਣੀ ਇਸ ਕਰਤੂਤ ਦੁਆਰਾ ਤੁਸੀਂ ਇੱਕ ਪ੍ਰਕਾਰ ਸਾਨੂੰ ਨਾ ਫਰਮਾਨੀਆਂ ਦੇ ਸਬਕ ਸਿਖਾਉਂਦੇ ਹੋ। ਜੇਲਰ, ਹਮਾਰਾ ਜੇਲ੍ਹ ਵੱਲੋਂ ਕਾ ਆਪਣਾ ਇੰਤਜ਼ਾਮ ਹੈ, ਆਪਣੇ ਇੰਤਜ਼ਾਮ ਕੇ ਹਮ ਆਪ ਜ਼ਿੰਮੇਵਾਰ ਹੈ। ਗੰਡਾ ਸਿੰਘ, ਅਸੀਂ ਤਾਂ ਤੁਹਾਡੇ ਇੰਤਜ਼ਾਮ ਨਾਲ ਇੱਥੇ ਨਹੀਂ ਰਹੇ ਹੋਏ, ਮਤੇ ਕਿਤੇ ਐਵੇਂ ਆਕੜੇ ਫਿਰਦੇ ਹੋ। ਸੁਪਰਡੈਂਟ, ਹਮਾਰੇ ਇੰਤਜ਼ਾਮ ਸੇ ਨਹੀਂ ਤੋ ਔਰ ਕਿਸ ਤਰ੍ਹਾਂ ਸੇ ਰਹੇ ਹੋਏ ਹੋ, ਤੁਮ ਲੋਗੋਂ ਕੀ ਕਿਆ ਮਜ਼ਾਲ ਹੈ ਕਿ ਆਪ ਭੱਕ ਸਕੋ। ਗੰਡਾ ਸਿੰਘ, ਬਹੁਤੇ ਆਫਰੇ ਨਾ ਫਿਰੋ, ਅਸੀਂ ਤਾਂ ਕਦੇ ਦੇ ਤੁਹਾਨੂੰ ਹੱਥ ਦਿਖਾ ਦਿੰਦੇ, ਪਰ ਕੀ ਕਰੀਏ। ਕਹੋ ਕਹੋ ਅੱਗੇ ਕਿਆ ਕਹਿਣਾ ਚਾਹਤੇ ਹੋ, ਰੁਕ ਕਿਉਂ ਗਏ? ਗੰਡਾ ਸਿੰਘ, ਅੜਾ ਇੰਤਜ਼ਾਮ ਤਾਂ ਅਸੀਂ ਕਦੇ ਦਾ ਘਸੇੜ ਦਿੰਦੇ, ਪਰ ਸਾਨੂੰ ਇਜਾਜ਼ਤ ਨਹੀਂ ਮਿਲਦੀ, ਕੀ ਕਰੀਏ। ਸੁਪਰਡੈਂਟ, ਇਜਾਜ਼ਤ ਕਿਸ ਕੀ? ਗੰਡਾ ਸਿੰਘ, ਜਿਸ ਦੇ ਰੱਖੇ ਹੋਏ ਅਸੀਂ ਹੁਣ ਤਾਂ ਹੀ ਰਹੇ ਹਾਂ। ਜੇਲਰ, ਔਰ ਕਿਸਕੇ ਰੱਖੇ ਹੋਏ ਰਹੇ ਹੋ, ਹਮਾਰੇ ਇੰਤਜ਼ਾਮ ਕੇ ਰੱਖੇ ਹੋਏ ਰਹੇ ਹੋ? ਗੰਡਾ ਸਿੰਘ, ਬਾਲਾ ਕਿਉਂ ਗਿਬਦੇ ਹੋ, ਅਸੀਂ ਤਾਂ ਹੁਣੇ ਹੀ ਹੱਥ ਦਿਖਾ ਦਈਏ, ਪਰ ਭਾਈ ਸਾਹਿਬ ਸਾਡੀ ਕੁਛ ਪੇਸ਼ ਨਹੀਂ ਜਾਣ ਦਿੰਦੇ, ਉਹਨਾਂ ਨੇ ਸਾਨੂੰ ਹੁਣ ਤਾਂ ਹੀ ਵਰਜ਼ੀ ਰੱਖਿਆ ਹੈ, ਨਹੀਂ ਤਾਂ ਅਸੀਂ ਕਦੇ ਦੇ ਪੱਤਰਾ ਵਾਚ ਜਾਂਦੇ। ਸੁਪਰਡੈਂਟ, ਭਾਈ ਸਾਹਿਬ ਕੌਣ? ਜੇਲਰ, ਰਣਧੀਰ ਸਿੰਘ ਕੋ ਜੇ ਲੋਕ ਭਾਈ ਸਾਹਿਬ ਬੋਲਤੇ ਹੈ। ਵੈਸੇ ਤੋ ਆਮ ਤੌਰ ਪਰ ਜੇ ਲੋਕ ਇੱਕ ਦੂਸਰੇ ਕੋਈ ਭਾਈ ਸਾਹਿਬ ਕਹਿ ਕੇ ਪੁਕਾਰਤੇ ਹੈ, ਮਗਰ ਰਣਧੀਰ ਸਿੰਘ ਕੋ ਜੇ ਖਾਸ ਤੌਰ ਪਰ ਭਾਈ ਸਾਹਿਬ ਕਹਿ ਕੇ ਪੁਕਾਰਤੇ ਹੈ, ਚੂੰਕਿ ਰਣਧੀਰ ਸਿੰਘ ਇਨ ਸਭ ਲੋਗੋ ਮੇ ਸੇ ਕਿਸੀ ਕੇ ਸਾਥ ਬਾਤਚੀਤ ਕਰਤਾ ਹੈ ਤੋ ਇਨ ਸਭ ਕੋ ਭਾਈ ਸਾਹਿਬ ਕਹਿ ਕੇ ਮੁਖਾਤਬ ਹੋਤਾ ਹੈ। ਭਾਈ ਸਾਹਿਬ ਕਾ ਨਾਮ ਉਸਕੇ ਮੂੰਹ ਪਰ ਬਹੁਤ ਚੜ੍ਹਾ ਹੁਆ ਹੈ, ਇਸ ਲਈ ਉਸਕਾ ਵੀ ਨਾਮ ਭਾਈ ਸਾਹਿਬ ਹੀ ਪੜ ਗਿਆ। ਸੁਪਰਡੈਂਟ, ਐਸਾ ਨਹੀਂ, ਜੇ ਸੱਚਮੁੱਚ ਉਸਕਾ ਬਹੁਤ ਅਦਬ ਕਰਤੇ ਹੈ, ਕਿਉਂਕਿ ਉਹ ਬੜਾ ਧਾਰਮਿਕ ਆਦਮੀ ਹੈ, ਇਸ ਲਈ ਉਸਕੀ ਇੱਜ਼ਤ ਕਰਤੇ ਹੈ। ਮੇਰੇ ਖਿਆਲ ਮੇਂ ਜੇ ਬਾਤ ਸੱਚ ਹੈ ਕਿ ਜੇ ਲੋਕ ਉਸਕੇ ਰੁਕੇ ਹੋਏ ਹੀ ਥੋੜ੍ਹਾ ਬਹੁਤ ਰੁਕੇ ਰਹਿਤੇ ਹੈ, ਨਹੀਂ ਤੋ ਜੇ ਬਹੁਤ ਫਤੂਰ ਮਚਾਏ ਰੱਖਤੇ। ਮਗਰ ਜੇ ਬਾਤ ਸੱਚ ਨਹੀਂ ਕਿ ਜੇ ਲੋਕ ਆਪ ਭਾਗ ਸਕਤੇ ਹੈ ਜਾਂ ਰਣਧੀਰ ਸਿੰਘ ਕੇ ਰੁਕਨੇ ਸੇ ਰੁਕੇ ਹੋਏ ਹੈਂ, ਜਹਾਂ ਹਮਾਰਾ ਇੰਤਜ਼ਾਮ ਇਤਨਾ ਜ਼ਬਰਦਸਤ ਹੈ ਕਿ ਜੇ ਕਭੀ ਭਾਗ ਨਹੀਂ ਸਕਤੇ। ਭਲਾ ਰਣਧੀਰ ਸਿੰਘ ਨੇ ਇਨਕੋ ਕਿਆ ਰੁਕਣਾ ਥਾ, ਪਿਛਲੀ ਦਫ਼ਾ ਜਬ ਜੇ ਭਾਗ ਨੇ ਲੱਗੇ ਤੇ ਤੋ ਰਣਧੀਰ ਸਿੰਘ ਨੇ ਬਹੁਤ ਜ਼ੋਰ ਲਗਾਇਆ, ਮਗਰ ਜੇ ਰੁਕੇ ਨਹੀਂ। ਸੱਚ ਬਾਤ ਤੋਂ ਜੇ ਹੈ ਕਿ ਜੇ ਲੋਕ ਆਪ ਭਾਗ ਹੀ ਨਹੀਂ ਸਕਤੇ, ਹਮਾਰਾ ਇੰਤਜ਼ਾਮ ਹੀ ਐਸਾ ਹੈ। ਗੰਡਾ ਸਿੰਘ ਰੋਹ ਵਿੱਚ ਆ ਕੇ, ਤੁਹਾਰਾ ਕੁਛ ਇੰਤਜ਼ਾਮ ਨਹੀਂ। ਸੁਪਰਡੈਂਟ ਧਰਤੀ 'ਤੇ ਪੈਰ ਮਾਰ ਕੇ, ਹਮਾਰਾ ਇੰਤਜ਼ਾਮ ਹੈ, ਹਮਾਰਾ ਇੰਤਜ਼ਾਮ ਹੈ, ਹੈ, ਹੈ। ਗੰਡਾ ਸਿੰਘ, ਕੁਛ ਨਹੀਂ, ਕੁਛ ਨਹੀਂ, ਕੁਛ ਨਹੀਂ, ਸਵਾਹ ਵੀ ਨਹੀਂ। ਸੁਪਰਡੈਂਟ, ਕਿਆ ਤੁਮ ਆਪ ਭਾਗ ਸਕਦੇ ਹੋ? ਗੰਡਾ ਸਿੰਘ, ਹਾਂ, ਜਦ ਵੀ ਜੀ ਚਾਹੇ ਭੱਜ ਸਕਦੇ ਹਾਂ। ਸੁਪਰਡੈਂਟ, ਕਿਆ ਤੁਮ ਹਮਾਰੇ ਸਾਹਮਣੇ ਬੰਦ ਕੋਠੜੀ 'ਚ ਨਿਕਲ ਕਰ ਦਿਖਾ ਸਕਦੇ ਹੋ? ਗੰਡਾ ਸਿੰਘ, ਹਾਂ, ਬਾਹਰ ਨਿਕਲ ਕੇ ਦਿਖਾ ਤਾਂ ਦਿੰਦਾ ਹਾਂ, ਪਰ ਤੁਸੀਂ ਕਿਹੜਾ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਦੁੱਧ ਕੀ ਦੇਣਾ ਹੈ? ਸਗੋਂ ਕੋਈ ਹੋਰ ਤੰਗੀ ਹੀ ਦੇ ਜਾਓਗੇ। ਕਿਹੜਾ ਚੰਗਾ ਸਲੂਕ ਕਰਨ ਲੱਗੇ ਹੋ? ਫਿਰ ਵੀ ਤੁਹਾਨੂੰ ਯਕੀਨ ਨਹੀਂ ਆਉਣ ਲੱਗਾ ਕਿ ਅਸੀਂ ਜਦ ਚਾਹੇ ਭੱਜ ਸਕਦੇ ਸੀ? ਸੁਪਰਡੈਂਟ ਅਤੇ ਜੇਲਰ ਮਿਲਵੀਂ ਆਵਾਜ਼ ਨਾਲ, ਹਾਂ ਫਿਰ ਯਕੀਨ ਕਿਉਂ ਨਹੀਂ ਆਵੇਗਾ? ਫਿਰ ਤੋਂ ਹਮ ਪੱਕੇ ਤੌਰ ਪਰ ਯਕੀਨ ਕਰ ਲੈਂਗੇ ਕਿ ਤੁਮ ਹਮਾਰੇ ਇੰਤਜ਼ਾਮ ਸੇ ਨਹੀਂ, ਆਪਣੀ ਮਰਜ਼ੀ ਸੇ ਜਾਂ ਰਣਧੀਰ ਸਿੰਘ ਕੇ ਰੱਖੇ ਰਹਿ ਰਹੇ ਹੋ। ਗੰਡਾ ਸਿੰਘ, ਪਰ ਇਸ ਦਾ ਵਾਅਦਾ ਕਰੋ ਕਿ ਸਾਨੂੰ ਪੰਜਾਬੀ ਸੈੱਲਾਂ ਵਿੱਚ ਦਿਨ ਰਾਤ ਤਾੜ ਕੇ ਤਾਂ ਨਹੀਂ ਰੱਖੋਗੇ? ਸੁਪਰਡੈਂਟ, ਹਾਂ, ਹਮ ਸਭ ਇਕਰਾਰ ਕਰਤੇ ਹੈ ਕਿ ਤੁਮ ਸਭ ਕੋ ਫੌਰਨ ਆਜ ਹੀ ਸਪੈਸ਼ਲ ਬਲਾਕ ਮੇ ਲਾਇਆ ਜਾਏਗਾ ਔਰ ਕਾਫੀ ਅਰਸਾ ਤੱਕ ਹਰ ਰੋਜ਼ ਖੁੱਲ੍ਹੇ ਰੱਖਾ ਜਾਏਗਾ, ਫਿਰ ਰਫ਼ਤਾਰ ਰਫ਼ਤਾਰ ਵਾਰਕੋ ਮੇ ਭੇਜਾ ਜਾਏਗਾ। ਗੰਡਾ ਸਿੰਘ, ਇਹਨਾਂ ਕੌਲਾਂ ਕਰਾਂਦਾ ਤੂੰ ਫਿਰੋਂਗੇ ਤਾਂ ਨਹੀਂ? ਦੋਵੇਂ ਇੱਕੋ ਵਾਜ ਨਾਲ, ਹਰਗਿਜ਼ ਨਹੀਂ, ਪਰ ਦਿਲ ਵਿੱਚ ਆਪੋ ਵਿੱਚ ਹੀ ਹੱਸਣ ਕਿ ਨਿਰੀ ਖਾਮ ਖਿਆਲੀ ਹੈ, ਐਵੇਂ ਦਮਗਜ਼ੇ ਮਾਰਦਾ ਹੈ ਕਿ ਸੈੱਲਾਂ ਵਿੱਚੋਂ ਨਿਕਲਣਾ ਕੋਈ ਮਖੌਲ ਹੈ। ਗੰਡਾ ਸਿੰਘ, ਅੱਛਾ, ਸਾਡੇ ਵਿੱਚੋਂ ਇੱਕ ਜਾਣੇ ਨੂੰ ਇੱਥੋਂ ਕੱਢ ਕੇ ਆਪਣੇ ਨਾਲ ਪੰਜਾਬੀ ਸੈੱਲਾਂ ਵਾਲੇ ਬਲਾਕਾਂ ਵਿੱਚ ਲੈ ਚੱਲੋ। ਸੁਪਰਡੈਂਟ, ਅੱਛਾ, ਨਿਕਲੇ ਕੌਣ ਨਿਕਲਤਾ ਹੈ? ਜਿਸ ਕੋ ਤੁਮ ਕਹੋ ਹਮ ਸਾਥ ਲੈ ਚਲਤੇ ਹੈ। ਗੰਡਾ ਸਿੰਘ, ਨਥਾ ਸਿੰਘ ਤੁਹਾਨੂੰ ਆਵਾਜ਼ ਮਾਰ ਕੇ, ਜੋ ਲਾਗ ਦੀ ਕੋਠੀ ਵਿੱਚ ਹੀ ਬੰਦ ਸੀ, ਜਾਂ ਨਿਕਲੋ ਏ, ਨਥਾ ਸਿੰਘ ਦਿਖਾ ਦੇ ਇਹਨਾਂ ਨੂੰ ਚੰਡੀ ਦਾ ਭੌਣ। ਨਥਾ ਸਿੰਘ, ਚੰਗਾ ਮੈਨੂੰ ਕੱਢੋ ਬਾਹਰ, ਮੈਂ ਹੀ ਦਿਖਾ ਦਿੰਦਾ ਹਾਂ। ਮੁੱਖ ਦੀ ਗੱਲ ਇਹ ਕਿ ਨਥਾ ਸਿੰਘ ਨੂੰ ਉੱਥੋਂ ਖੋਲ੍ਹ ਕੇ ਕੋਠੀ ਨੂੰ ਬਾਹਰ ਕੱਢਿਆ ਗਿਆ ਅਤੇ ਪੰਜਾਬੀ ਸੈੱਲਾਂ ਵੱਲ ਸਾਰੇ ਜਣੇ ਉਸ ਨੂੰ ਨਾਲ ਲਿਆਏ। ਜੇਲ੍ਹ ਸਟਾਫ ਉਸ ਦੇ ਮਗਰ ਲਾਰਾ ਬੰਨੀ ਤੁਰਿਆ ਆਵੇ, ਪਹਿਲਾਂ ਪੰਜਾਬੀ ਸੈੱਲਾਂ ਦੇ ਉਸ ਬਲਾਕ ਵਿੱਚ ਆਏ ਜਿੱਥੇ ਕਿ ਅਸੀਂ ਉਸ ਵੇਲੇ ਬੰਦ ਬੈਠੇ ਸੀ। ਹਰੇਕ ਬਲਾਕ ਦੀਆਂ ਅੱਧੀਆਂ ਕੋਠੀਆਂ ਖਾਲੀ ਰਹਿੰਦੀਆਂ ਸਨ। ਇੱਕ ਕੋਠੀ ਵਿਚਾਲੇ ਛੱਡ ਕੇ ਤੀਜੀ ਕੋਠੀ ਵਿੱਚ ਸਾਡੇ ਸਾਥੀਆਂ ਵਿੱਚੋਂ ਇੱਕ ਸਾਥੀ ਬੰਦ ਰਹਿੰਦਾ ਸੀ। ਦਿਨੇ ਵਿਚਕਾਰਲੀਆਂ ਕੋਠੀਆਂ ਖਾਲੀ ਰਹਿੰਦੀਆਂ ਹੁੰਦੀਆਂ ਸਨ ਅਤੇ ਰਾਤ ਨੂੰ ਇਹਨਾਂ ਵਿਚਕਾਰਲੀਆਂ ਕੋਠੀਆਂ ਵਿੱਚ ਬਿਹਾਰੀ ਕੈਦੀ ਲਿਆ ਕੇ ਬੰਦ ਕੀਤੇ ਜਾਂਦੇ ਸਨ। ਇਸ ਬਲਾਕ ਵਿੱਚ ਆਉਂਦੇ ਸਾਰ ਹੀ ਨੱਥਾ ਸਿੰਘ ਨੇ ਵੰਗਾਰ ਕੇ ਆਖਿਆ, ਦੱਸੋ ਕਿਹੜੀ ਕੋਠੀ ਨੂੰ ਜਮਾਉਣਾ ਹੈ? ਜੇਲਰ ਨੇ ਇੱਕ ਕੋਠੀ ਵੱਲ ਇਸ਼ਾਰਾ ਕੀਤਾ। ਨੱਥਾ ਸਿੰਘ ਨੇ ਆਖਿਆ ਕਿ ਖੋਲ੍ਹੋ ਤਾਲਾ। ਤਾਲਾ ਖੋਲ੍ਹਿਆ ਗਿਆ ਅਤੇ ਨੱਥਾ ਸਿੰਘ ਅੰਦਰ ਜਾ ਵੜਿਆ ਅਤੇ ਅੰਦਰ ਵੜਦੇ ਸਾਰ ਬੋਲਿਆ, ਅੜਾ ਦਿਓ ਜੰਗਲਾ ਅਤੇ ਲਾ ਦਿਓ ਬਾਹਰੋਂ ਤਾਲਾ। ਜੰਗਲਾ ਬੰਦ ਹੋ ਗਿਆ ਅਤੇ ਤਾਲਾ ਵੀ ਬੰਦ ਹੋ ਗਿਆ ਤਾਂ ਅੰਦਰ ਬੰਦ ਹੋਇਆ ਹੋਇਆ ਨੱਥਾ ਸਿੰਘ ਬੋਲਿਆ ਕਿ ਹੁਣ ਬਾਹਰ ਦੇ ਹਾਤੇ ਦਾ ਤਾਲਾ ਬੰਦ ਕਰਕੇ ਤੁਸੀਂ ਬਲਾਕ ਦੇ ਦੂਜੇ ਸਿਰੇ ਤੱਕ ਹੋ ਆਓ, ਜਿੱਥੇ ਤੱਕ ਸੰਤਰੀ ਜਾਇਆ ਕਰਦਾ ਹੈ। ਜਦ ਤੱਕ ਉਹ ਤਾਲਾ ਲਾ ਕੇ ਬਲਾਕ ਦੇ ਸਿਰੇ ਵੱਲ ਨੂੰ ਗਏ ਤਾਂ ਉਹਨਾਂ ਦੇ ਸਿਰੇ ਪੁੱਜਣ ਤੋਂ ਪਹਿਲਾਂ ਹੀ ਨੱਥਾ ਸਿੰਘ ਨੇ ਕੋਠੀ ਅੰਦਰੋਂ ਜਿੰਦਰਾ ਲੱਗੇ ਲਗਾਏ ਜੰਗਲੇ ਤੋਂ ਬਾਹਰ ਨਿਕਲ ਕੇ ਆਵਾਜ਼ ਦਿੱਤੀ, ਮੁੜ ਆਓ। ਜਦ ਵਾਪਸ ਆ ਕੇ ਉਹਨਾਂ ਨੇ ਬਾਹਰ ਤਾਲਾ ਖੋਲ੍ਹ ਕੇ ਦੇਖਿਆ ਤਾਂ ਹੈਰਾਨ ਹੋ ਗਏ ਕਿ ਕੋਠੀ ਦਾ ਤਾਲਾ ਵੀ ਲੱਗਿਆ ਹੋਇਆ ਹੈ ਅਤੇ ਜਿੰਦਰਾ ਵੀ ਠੀਕ ਹੈ, ਪਰ ਨੱਥਾ ਸਿੰਘ ਫਿਰ ਵੀ ਬਾਹਰ ਨਿਕਲ ਖੜੋਤਾ ਹੈ। ਅਫਸਰਾਂ ਨੇ ਸੋਚਿਆ ਕਿ ਸ਼ਾਇਦ ਇਸ ਜੰਗਲੇ ਵਿੱਚ ਕੋਈ ਨੁਕਸ ਹੋਵੇਗਾ। ਇੱਕ ਹੋਰ ਕੋਠੀ ਵਿੱਚ ਨੱਥਾ ਸਿੰਘ ਨੂੰ ਜਾ ਬੰਦ ਕੀਤਾ ਅਤੇ ਆਪ ਪਹਿਲਾਂ ਵਾਂਗ ਹੀ ਬਲਾਕ ਦੇ ਦੂਜੇ ਸਿਰੇ ਵੱਲ ਗਏ ਤਾਂ ਪਹਿਲਾਂ ਵਾਂਗੂ ਹੀ ਨੱਥਾ ਸਿੰਘ ਨੇ ਅੱਧ ਵਾਟਿਓ ਹੀ ਆਵਾਜ਼ ਦੇ ਕੇ ਮੋੜ ਲਏ ਤਾਂ ਕੀ ਦੇਖਦੇ ਹਨ ਕਿ ਨੱਥਾ ਸਿੰਘ ਪਹਿਲਾਂ ਵਾਂਗੂ ਹੀ ਬਾਹਰ ਖੜ੍ਹਾ ਹੈ ਅਤੇ ਤਾਲਾ ਜੰਗਲਾ ਠੀਕ ਦਿਸਦਾ ਹੈ, ਕਿਤੋਂ ਵੀ ਟੁੱਟਾ ਭੱਜਾ ਨਹੀਂ। ਬੜੇ ਹੈਰਾਨ ਹੋਏ। ਸੁਪਰਡੈਂਟ, ਕਿਆ ਤੂੰ ਮੰਤਰ ਮਾਰਾ ਹੈ ਜਾਂ ਮਦਾਰੀ ਕਾ ਖੇਲ ਕੀਆ ਹੈ? ਨੱਥਾ ਸਿੰਘ ਸਾਹਿਬ, ਮੈਂ ਨਾ ਤਾਂ ਜਾਦੂਗਰ ਹੀ ਹਾਂ ਅਤੇ ਨਾ ਹੀ ਕਰਾਮਾਤੀ ਹਾਂ, ਤੁਹਾਡੇ ਜੰਗਲਿਆਂ ਵਿੱਚ ਨੁਕਸ ਹੈ। ਸੁਪਰਡੈਂਟ, ਅਗਰ ਨੁਕਸ ਹੈ ਤਾਂ ਹਮਕੋ ਦਿਖਾਓ। ਨੱਥਾ ਸਿੰਘ ਸਾਰਿਆਂ ਨੂੰ ਇੱਕ ਕੋਠੀ ਵਿੱਚ ਲੈ ਗਿਆ ਜਿਸ ਦਾ ਤਾਲਾ ਬੰਦ ਸੀ ਪਰ ਅੰਦਰੋਂ ਖਾਲੀ ਸੀ। ਉਸਨੇ ਜੰਗਲੇ ਦੀ ਹੇਠਲੀ ਲੋਹ ਫੱਟੀ ਉੱਤੇ ਪੈਰ ਨਾਲ ਦੱਬ ਕੇ ਜ਼ੋਰ ਦਿੱਤਾ ਅਤੇ ਉੱਪਰਲੀ ਸੀਖ ਦੋਹਾਂ ਹੱਥਾਂ ਨਾਲ ਸਹਾਰ ਕੇ ਉੱਪਰ ਨੂੰ ਖਿੱਚੀ ਤਾਂ ਸੀਖ ਤੜਕ ਲੋਹ ਫੱਟੀ ਤੋਂ ਗੱਠ ਉੱਚੀ ਬਾਹਰ ਨਿਕਲ ਆਈ ਅਤੇ ਜਦੋਂ ਆਪਣੇ ਵੱਲ ਨੂੰ ਥੋੜ੍ਹਾ ਜ਼ੋਰ ਦੇ ਕੇ ਖਿੱਚੀ ਤਾਂ ਸੀਖ ਲਿਫ ਕੇ ਦੂਰੀ ਹੋ ਗਈ ਅਤੇ ਅੰਦਰ ਜਾਣ ਨੂੰ ਖਾਸਾ ਉਘਾੜ ਵਿਹਲ ਹੋ ਗਿਆ। ਅਸ਼ੁੱਤ ਅੰਦਰ ਜਾ ਵੜਿਆ, ਝਟਪਟ ਬਾਹਰ ਵੀ ਨਿਕਲ ਆਇਆ, ਤਾਲਾ ਲੱਗਾ ਹੀ ਰਹਿ ਗਿਆ। ਨੱਥਾ ਸਿੰਘ ਨੇ ਬਾਹਰ ਨਿਕਲ ਕੇ ਦੂਰੀ ਕੀਤੀ ਸੀਖ ਨੂੰ ਝੱਟ ਜ਼ੋਰ ਨਾਲ ਸਿੱਧੀ ਕਰਕੇ ਪਹਿਲਾਂ ਥਾਂ ਹੀ ਬਿਠਾ ਦਿੱਤਾ। ਵੇਖਣ ਵਾਲਿਆਂ ਨੂੰ ਜੰਗਲਾ ਜਿਉਂਦਾ ਤਿਉਂ ਬਣਿਆ ਸਾਬਤ ਦਿਸੇ, ਮਨੋਂ ਕਦੇ ਸੀਖ ਹਿੱਲੀ ਹੀ ਨਹੀਂ। ਝੋਟੇ ਵਰਗੇ ਮੋਟੇ ਫੌਜੀ ਜੇਲਰ ਨੇ ਨੱਥਾ ਸਿੰਘ ਦੀ ਰੀਸੇ ਸੀਖ ਉੱਤੇ ਬਥੇਰਾ ਜ਼ੋਰ ਲਾਇਆ ਪਰ ਸੀਖ ਆਪਣੇ ਥਾਂ ਉੱਤੇ ਨਾ ਹਿੱਲੀ, ਹਫ ਕੇ ਹਟ ਗਿਆ। ਉਸਨੂੰ ਕੀ ਪਤਾ ਸੀ ਕਿ ਕਿਹੜੀ ਸੀਖ ਦੱਬਣੀ ਅਤੇ ਕਿਹੜੀ ਖਿੱਚਣੀ ਹੈ। ਨੱਥਾ ਸਿੰਘ ਹੋਰਾਂ ਤਾਂ ਹਰ ਜੰਗਲੇ ਵਿੱਚ ਇੱਕ ਇੱਕ ਸੀਖ ਦੀ ਹੀ ਹੇਠੋਂ ਜਾਂ ਉੱਤੋਂ ਖੋਖਲੀ ਕੀਤੀ ਹੋਈ ਸੀ। ਇੱਕ ਦੋ ਹੱਟੇ ਕੱਟੇ ਸਿਪਾਹੀਆਂ ਨੂੰ ਨਾਲ ਲਾ ਕੇ ਵੀ ਹੰਭ ਹਟਿਆ, ਫਿਰ ਵੀ ਕੁਛ ਨਾ ਬਣਿਆ। ਨੱਥਾ ਸਿੰਘ ਫਿਰ ਸਾਰਿਆਂ ਨੂੰ ਦੂਜੇ ਸੈੱਲ ਬਲਾਕ ਦੇ ਜੰਗਲਿਆਂ ਵੱਲ ਲੈ ਗਿਆ। ਉੱਥੇ ਜਾ ਕੇ ਤਾਂ ਐਸੇ ਰੋਹ ਭਰੇ ਕਰਾਰ ਨਾਲ ਸੀਖਾਂ ਖਿੱਚੀਆਂ ਕਿ ਟੁੱਟ ਹੀ ਗਈਆਂ ਅਤੇ ਜੰਗਲੇ ਨਾਕਸ ਹੋ ਗਏ। ਫਿਰ ਤਾਂ ਨੱਥਾ ਸਿੰਘ ਨੂੰ ਸ਼ਾਬਾਸ਼ ਦੇਣ ਅਤੇ ਸ਼੍ਰੀਮਾਨ ਵਰਗੇ ਯੋਧਿਆਂ ਨੂੰ ਥਾਪੀਆਂ ਦੇਣ, ਇੱਕਦਮ ਸਭ ਕੋਠੀਆਂ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਅਤੇ ਸਾਨੂੰ ਸਾਰਿਆਂ ਨੂੰ ਕੱਢ ਕੇ ਬੰਗਾਲੀ ਸਪੈਸ਼ਲ ਸੈੱਲ ਵੱਲ ਲੈ ਗਏ। ਰਾਹ ਜਾਂਦੇ ਜਾਂਦੇ ਬੜੀਆਂ ਬੁਸ਼ਾਰਤਾਂ ਦੇਣ ਅਤੇ ਸ਼ੁਕਰੀਆ ਅਦਾ ਕਰਨ। ਮੈਨੂੰ ਲੱਗ ਕਰਕੇ ਆਖਣ ਲੱਗੇ, ਸ਼ਾਬਾਸ਼ ਰਣਧੀਰ ਸਿੰਘ, ਤੁਮਨੇ ਹਮਾਰੀ ਜੇਲ੍ਹ ਵੱਲੋਂ ਕੀ ਬੜੀ ਇੱਜ਼ਤ ਰੱਖੀ, ਸਾਡੀ ਪਾਤਾਬਰੋ ਤੁਹਾਡੀ ਤਫੈਲ ਰਹਿ ਗਈ। ਨਹੀਂ ਤਾਂ ਰੰਚਕ ਸੰਦੇਹ ਨਹੀਂ ਸੀ ਕਿ ਤੁਸੀਂ ਲੋਕ ਜਦੋਂ ਵੀ ਚਾਹੁੰਦੇ ਤਾਂ ਭੱਜ ਸਕਦੇ ਸੀ, ਔਰ ਹਮ ਲੋਕ ਸਭ ਫਾਂਸੀ ਲੱਗ ਜਾਤੇ, ਸਭ ਕੀ ਰੁਜ਼ਗਾਰ ਮਾਰ ਹੋ ਜਾਤੀ, ਔਰ ਬਦਨਾਮੀ ਕੀ ਤਾਂ ਕੋਈ ਹੱਦ ਨਾ ਰਹਿਤੀ। ਹਮ ਜੇ ਅਹਿਸਾਨ ਤੁਮਹਾਰਾ ਕਭੀ ਨਾ ਭੁਲਾਏਂਗੇ, ਔਰ ਆਪਸੇ ਕੋਈ ਤਕਲੀਫ਼ ਤੁਮ ਲੋਗੋਂ ਕੋ ਨਹੀਂ ਦੇਂਗੇ, ਬਲਕਿ ਹਰ ਕਿਸਮ ਕਾ ਆਰਾਮ ਦੇਂਗੇ। ਜੈਸੇ ਤੁਮ ਲੋਗੋਂ ਨੇ ਹਮਾਰੀ ਰੱਖੀ, ਹਮ ਵੀ ਇਸਕਾ ਹੱਕ ਜ਼ਰੂਰ ਅਦਾ ਕਰੇਂਗੇ। ਸਿੱਖ ਲੋਕ ਬੜੇ ਬਹਾਦਰ ਉਪਕਾਰੀ ਲੋਕ ਹੋਤੇ ਹੈ। ਮੈਂ ਤੁਸੀਂ ਲੋਕ ਅਕੈਰਤ ਘਣ ਅਤੇ ਅਹਿਸਾਨ ਫਰਾਮੋਸ਼ ਹੋ, ਸੁਪਰਡੈਂਟ ਅਤੇ ਜੇਲਰ ਥਾਪੀ ਦੇ ਕੇ ਐਸਾ ਮਤ ਕਹੋ। ਪਿਛਲੀ ਖਫਗੀ ਦੂਰ ਕਰੋ ਔਰ ਹਮਾਰੇ ਪਿਛਲੇ ਕਸੂਰ ਮੁਆਫ਼ ਕਰੋ। ਆਪ ਦੇਖੋਗੇ ਕਿ ਹਮ ਲੋਕ ਆਗੇ ਕੇ ਲੀਏ ਆਪਕੇ ਸਾਥ ਕੈਸਾ ਸਲੂਕ ਕਰੇਂਗੇ। ਮੈਂ ਅੱਛਾ ਦੇਖ ਲਵਾਂਗੇ, ਖਾਲਸਾ ਤਾਂ ਸਦਾ ਹੀ ਸਾਫ਼ ਦਿਲ ਹੈ, ਤੁਸੀਂ ਅੱਖਾਂ ਫੇਰ ਜਾਣੀਆਂ ਹਨ। ਜੇਲਰ, ਨਹੀਂ ਨਹੀਂ, ਐਸਾ ਕਭੀ ਨਹੀਂ ਹੋਗਾ, ਖਾਤਰ ਜਮ੍ਹਾਂ ਰੱਖੋ। ਹਮ ਬਹੁਤ ਖੁਸ਼ ਹੈ, ਤੁਮਨੇ ਹਮਾਰੀ ਬੜੀ ਇੱਜ਼ਤ ਰੱਖੀ। ਬਾਰੰਬਾਰਿਓਂ ਕਹਿੰਦੇ ਹੋਏ ਵਾਹੋਦਾ ਚਾਂਬੜਾਂ ਪਾਉਂਦੇ ਚਲੇ ਗਏ ਅਤੇ ਕਿਸੇ ਹੋਰ ਆਰੇ ਜਾ ਲੱਗੇ। ਘੰਟਾ ਦੋ ਘੰਟੇ ਸਿੰਘਾਂ ਦੇ ਖੂਬ ਪ੍ਰੇਮ ਮਿਲਣੇ ਹੋਏ ਅਤੇ ਕੁੱਟ ਕੁੱਟ ਜੱਫੀਆਂ ਪੈਂਦੀਆਂ ਰਹੀਆਂ ਅਤੇ ਆਥਣ ਤਾਈਂ ਖੁੱਲ੍ਹੇ ਹੀ ਰਹੇ। ਦਿਨ ਛਿਪਦੇ ਹੀ ਥਾਂ ਥਾਈਂ ਨਵੇਕਲੀਆਂ ਕੋਠੀਆਂ ਵਿੱਚ ਅੱਡੋ ਅੱਡੀ ਜਾ ਬੰਦ ਹੋਏ। ਦੋ ਤਿੰਨ ਬਲਾਕ ਸਾਂਭ ਲਏ, ਕੋਠੀਆਂ ਦੇ ਮੂਹਰਲੇ ਪਾਸੇ ਹਰੇਕ ਬਲਾਕ ਵਿੱਚ ਸਾਂਝਾ ਬਰਾਂਡਾ, ਸਾਹਮਣੇ ਪਹਾੜ ਦੀ ਠੰਡੀ ਠੰਡੀ ਹਵਾ ਫਰਨ ਫਰਨ ਸਿੱਧੀ ਆਵੇ, ਸਨਮੁੱਖ ਪਹਾੜਾਂ ਦੇ ਹਰਿਆਵਲੇ ਨਜ਼ਾਰੇ ਦਿਸਣ, ਅੰਦਰੋਂ ਕੋਠੀਆਂ ਦੇ ਫਰਸ਼ ਬਲੌਰ ਵਾਂਗ ਝਲਕਣ, ਧੋਤੇ ਸਵਾਰੇ ਫਰਸ਼ਾਂ ਉੱਤੇ ਖਲਸਈ ਬਿਸਤਰੇ ਸਜ ਗਏ, ਉੱਤੇ ਅਸ਼ਟਾਂਗੀ ਆਸਣ ਜੰਮ ਗਏ, ਪ੍ਰੇਮ ਬਾਣੀਆਂ ਦੀਆਂ ਧੁਨਾਂ ਗੂੰਜ ਉੱਠੀਆਂ, ਅਭਿਆਸ ਬਿਰਤੀਆਂ ਆ ਮੁਹਾਰੀਆਂ ਉੱਚ ਮੰਡਲੀ ਚੜ੍ਹਦੀਆਂ ਜਾਣ, ਗੈਣ ਚੜ੍ਹਦੀਆਂ ਗਗਨ ਉਡੰਤਰੀ ਕੂੰਜਾਂ ਨੂੰ, ਨਵ ਤਾਰੀਆਂ ਮਾਰਨੋਂ ਕੌਣ ਹੋੜੇ, ਚੱਲੇ ਸੋ ਚੱਲੇ ਖੁੱਲ੍ਹੀਆਂ ਵਾਗਾਂ ਛੱਡ ਦਿੱਤੀਆਂ। ਅੱਜ ਤਾਂ ਜਗਰਾਤਰੀ ਦਾ ਪੂਰਨ ਆਨੰਦ ਮਾਣ ਲਵੋ, ਕੱਲ੍ਹ ਕਿਸਨੇ ਡਿੱਠਾ ਹੈ ਕਿ ਕਿਹਾ ਚੜ੍ਹਨਾ ਹੈ। ਉਹ ਗੱਲ ਹੋਈ, ਅਜੇ ਇੱਕ ਰਾਤਰੀ ਵਿੱਚ ਪਈ ਸੀ ਕਿ ਜੇਲ੍ਹ ਕਰਮਚਾਰੀਆਂ ਦੀ ਹੱਕ 'ਤੇ ਸੱਪ ਲੇਟਣ ਲੱਗ ਪਏ, ਰਾਤੋ ਰਾਤ ਹੋਰ ਮਨਸੂਬੇ ਘੜ ਲਏ। ਕਿਸੇ ਨੇ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਇਹ ਜੰਗਲੇ ਜਾਣ ਬੁੱਝ ਕੇ ਖੋਖਲੇ ਕੀਤੇ ਗਏ ਸਨ ਅਤੇ ਭੱਜਣ ਦੀ ਪੱਕੀ ਸਲਾਹ ਨਾਲ ਕੀਤੇ ਗਏ ਸਨ, ਕੀਤੇ ਵੀ ਸੱਜ ਰਹੇ ਹੀ ਹਨ, ਪੁਰਾਣੇ ਹੀ ਇਹੋ ਜਿਹੇ ਨਹੀਂ ਸਨ। ਅਤੇ ਇਹ ਸਭ ਕੁਛ ਰਣਧੀਰ ਸਿੰਘ ਦੀ ਉਕਸਾਹਟ ਇਸ਼ਾਰਤ ਨਾਲ ਹੋਇਆ ਹੈ। ਦਿਨ ਚੜ੍ਹਨਾ ਨਹੀਂ ਸੀ ਪਾਇਆ ਕਿ ਮੈਨੂੰ ਮੂੰਹ ਹਨੇਰੇ ਹੀ ਉੱਥੋਂ ਕੱਢ ਕੇ ਲੈ ਗਏ ਅਤੇ ਇਕੱਲੇ ਨੂੰ ਹੀ ਦੂਰ ਦੂਜੇ ਪਾਸੇ ਜੇਲ੍ਹ ਦੇ ਪੂਰਬ ਰੁੱਖ ਇੱਕ ਲਵਾਂਝੇ ਅਤੇ ਸੁਨਸਾਨ ਹਿੱਸ ਵਿੱਚ ਸਜ਼ਾ ਵਾਲੀ ਕੋਠੀ ਅੰਦਰ ਜਾ ਬੰਦ ਕੀਤਾ। ਉੱਥੇ ਗਿਣਵੀਆਂ ਤਿੰਨ ਕੋਠੀਆਂ ਸਨ, ਇੱਕ ਕੋਠੀ ਵਿੱਚ ਸਾਡੇ ਡੇਰੇ ਜਾ ਲੱਗੇ। ਇਹ ਕੋਠੀ ਪਹਿਲੀਆਂ ਕੋਠੀਆਂ ਵਰਗੀ ਹੀ ਬੰਦ ਕੋਠੀ ਸੀ, ਵੈਸੇ ਹੀ ਚਾਰ ਦੀਵਾਰੀ, ਲਾਗਦੀਆਂ ਕੋਠੀਆਂ ਖਾਲੀ, ਲਾਂਭੇ ਲਾਂਭੇ ਨੇੜੇ ਤੇੜੇ ਦੂਰ ਤਾਈਂ ਕੋਈ ਆਦਮੀ ਨਾ ਆਦਮਜ਼ਾਤ, ਦੋ ਕੁ ਬਾਰਕਾਂ ਦਿਸਣ ਉਹ ਵੀ ਖਾਲੀ, ਪਰ ਮੈਦਾਨ ਬੜੀ ਦੂਰ ਤਾਈਂ ਚਾਰ ਸਫੇਰੇ ਗੁੰਜਾਨ ਅਤੇ ਉਸ ਵਿੱਚ ਨਾਨਾ ਪ੍ਰਕਾਰ ਦੇ ਬੇਲ ਬੂਟੇ ਅਤੇ ਪੰਥੋ ਪੰਥ ਗੁਲਾਬ ਅਤੇ ਮੋਤੀਆਂ ਦੀਆਂ ਫੁਲਵਾੜੀਆਂ, ਕਿਤੇ ਆਲੂਆਂ ਦੇ ਖੇਤ, ਕਿਤੇ ਅੰਬਾਂ ਦੇ ਦਰਖਤ, ਕਿਤੇ ਪਪੀਤਿਆਂ ਦੇ ਬਿਰਸ਼। ਦਿਨੇ ਬਾਹਰ ਫਿਰਨ ਦੀ ਖੁੱਲ੍ਹ ਤਾਂ ਦੇ ਦਿੱਤੀ, ਪਰ ਆਪਣੇ ਜਾਣੇ ਕੈਦ ਤਨਹਾਈ ਦੀ ਸਜ਼ਾ, ਇਕਾਂਤ ਸਜ਼ਾ ਦਿੱਤੀ ਕਿ ਕਿਸੇ ਨਾਲ ਗੱਲਬਾਤ ਨਾ ਕਰ ਸਕੇ। ਇੱਕ ਸਿਪਾਹੀ ਦਾ ਪਹਿਰਾ ਮੇਰੇ ਉੱਤੇ ਲਾ ਦਿੱਤਾ ਅਤੇ ਇੱਕ ਮੇਟ ਮੇਰੀ ਅੰਗੀਠੀ ਧਕਾਉਣ ਨੂੰ ਮੁਕਰਰ ਕਰ ਦਿੱਤਾ। ਮੇਰਾ ਭਾਂਡਾ ਚੁੱਲ੍ਹਾ ਵੀ ਸਭ ਉੱਥੇ ਹੀ ਲਿਆਂਦਾ ਗਿਆ, ਇਸ਼ਨਾਨ ਕਰਨ ਵਾਲੀ ਬਾਲਟੀ ਵੀ ਲਿਆਉਣ ਦਿੱਤੀ ਅਤੇ ਖਾਦ ਖੁਰਾਕ ਦਾ ਸਾਰਾ ਸਮਾਨ ਅਰਥਾਤ ਰਾਸ਼ਨ ਸਮੱਗਰੀ ਵੀ ਲਿਆ ਮੌਜੂਦ ਕੀਤੀ। ਇਸ਼ਨਾਨ ਵਾਸਤੇ ਕੋਠੀਓਂ ਥੋੜ੍ਹੀ ਦੂਰ ਨਿਰਮਲ ਪੱਕੇ ਹੌਦ ਅਸਥਾਨ ਉੱਤੇ ਪੰਪ ਲੱਗੇ ਹੋਏ ਅਤੇ ਲੰਗਰ ਸਜਾਉਣ ਨੂੰ ਆਪਣੀ ਹੀ ਕੋਠੀ ਦਾ ਵਿਹੜਾ ਅਤੇ ਕੁਛ ਕਰਮਾਂ ਪਰੇ ਇੱਕ ਪੱਕਾ ਬਰਾਂਡਾ ਜੋ ਰਾਤ ਬਰਾਤੇ ਮੀਂਹ ਕਣੀ ਤੋਂ ਬਚਣ ਬਚਾਉਣ ਲਈ ਪਹਿਰੇਗਾਰਦ ਖਾਤਰ ਬਣਿਆ ਹੋਇਆ ਸੀ, ਉਸ ਨੂੰ ਵੀ ਮੇਰੇ ਲੰਗਰ ਨਿਮਿਤ ਥਾਪ ਦਿੱਤਾ। ਸੰਗੀਆਂ ਸਾਥੀਆਂ ਵਿੱਚੋਂ ਵਿਛੋੜੇ ਤਾਂ ਦਾਸ ਨੂੰ ਜ਼ਰੂਰ ਹੋ ਗਏ, ਪਰ ਉਸ ਰਮਣੀਕ ਗੁੰਜਾਨ ਇਕਾਂਤ ਸਥਾਨ ਨੂੰ ਵੇਖ ਕੇ ਬਿਰਤੀ ਹੋਰ ਵੀ ਖੜਾਓ ਵਿੱਚ ਖਿੜਦੀ ਜਾਵੇ। ਆਪੇ ਆ ਮੁਹਾਰੀਆਂ ਪ੍ਰੇਮ ਕਾਂਗਾਂ ਉੱਠਣ, ਅੰਮ੍ਰਿਤ ਵੇਲੇ ਇਸ਼ਨਾਨ ਕੀ ਕੀਤਾ ਕਿ ਬਲ ਦੀ ਪ੍ਰੇਮ ਚੁਆਤੀ ਉੱਤੇ ਚਮਕ ਪੱਥਰ ਦੀ ਚਮਕ ਬਿਜਲੀ ਲਿਸ਼ਕ ਗਈ, ਡੋਲ ਬਾਲਟੀਆਂ ਹੱਥ ਵਿੱਚ ਫੜੀਆਂ ਹੀ ਰਹਿ ਗਈਆਂ, ਪੰਪ ਰੂਪੀ ਦਮਦਮੇ ਵੱਲੋਂ ਰਹਿਣ ਵਸੇਰੇ ਵੱਲ ਜਾਣਾ ਹੀ ਭੁੱਲ ਗਿਆ। ਬਸ ਵਿਧੇ ਬੰਧੇ ਕਮਲ ਮਹਿ ਭਵਰ ਰਹੇ ਲਪਟਾਏ, ਅੰਦਰੋਂ ਅੰਮੀ ਲਪਟਾਂ ਆਉਣ ਅਤੇ ਪ੍ਰੇਮ ਕਾਂਗਾਂ ਉੱਠਣ, ਘਾਸ ਦੇ ਮਖਮਲੀ ਫਰਸ਼ ਉੱਤੇ ਸਮਾਧੀਆਂ ਲੱਗ ਗਈਆਂ, ਸੱਲ ਜੁਦਾਈ ਦੇ ਅਤੇ ਬੈਂਕ ਕਸਾਈਆਂ ਦੇ ਸਭ ਮਿਟ ਗਏ, ਪ੍ਰੇਮ ਰੰਗ ਰੰਗੀਜੀ ਬਿਰਹੇ ਬੇਦਨ ਪ੍ਰਿਆ ਪ੍ਰੀਤਮ ਸਿੱਖ ਸੱਧਣਾ ਵਾਲੀ ਉਪਜੀ ਅਤੇ ਕੀਰਤਨ ਲਹਿਰ ਉੱਠੀ ਤਾਂ ਇਹ ਸ਼ਬਦ ਪਤਾਰ ਅਚਰਚ ਆਤਮ ਭੋਗ ਅਲਾਪ ਜੰਤਰ ਵਜਾਉਂਦਾ ਹੋਇਆ ਅੱਗੇ ਆਣ ਖਲੋਤਾ। ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਸਾਰੰਗ ਮਹੱਲਾ ਪੰਜਵਾਂ ਘਰ ਦੂਜਾ, ਕੈਸੋ ਕਹੋ ਮੋਹੇ ਜੀ ਬੇਦਨ ਆਈ, दर्शन प्यास प्रप्रीत मनोहर मन न रहै बहु विध उमकाई रहाउ। चितवन चितवों प्रप्रीत बैरागी कद पावो हर दरसाई जतन करो एहो मन नहीं धीरै कहू है रे संत मिलाई जप तप संजम पुन सब होमो तिस अर्पो सब सुख जाई एक निमख प्रे दर्शद खावै तिस संतन कै बल जाई। करो निहोरा बहुत बेनती सेवों दिन रह नाई मान अभिमान हो सगल त्यागो ज्यो प्रिय बात सुनाई देख चरित्र पई हो बिस्मन गुर सतगुर पुरख मिलाई प्रभ रंग दयाल मोह गृह में पाया जन नानक तपत बुझाई। इस शब्द तुन अलमस्ती विच खबर नहीं कितना कचर बीतिया आनंद रस टिकाऊ विच बिरती टिकी ही सी कि इस शब्द की कीर्तन धुनी राग रतनागरी अलाप विच गावी दी मिंड शब्द सुरते सरवणा अंदर इउं पई मानो किसी ने बाण विंद भी वायरलैस भेजी है। एक ओंकार सतगुर प्रसाद आसा श्री कबीर जीओ के दुपदे हीरा हीरा बेद पवन मन सहजे रहा समाई सगल ज्योत एन हीरे बेदी सतगुर बचनी मैं पाई हर की कथा अनाहद बानी हंस होए हीरा लय पछानी रहाऊ। कह कबीर हीरा अस देख्यो जग में रहा समाई गुप्ता हीरा प्रगट पयो जब गुरगम दिया दिखाई। इस गुरबाक विच वरने भाव वाली हीरे हीरा बेदनी शब्द ज्योत बीजल तार एकदम दोह गुरगम घटी हिरद्या अंदर फिर गई तां की वेखदा हाँ कि ये कैसे कहो मोह जी बदनाई वाला शब्द जेल फसील तो बहर बैठा बैठा मेरा नवल विरागी वीर साधु राधा सिंह अचरज वैराग रंगा विच मस्त होए हुए गा रहा है। अदमीचे नेत्रां विचों तप तप नीर वह रहा है अत्यंत मोहनी मधुर धुनी विच कीर्तन कर रहा है फिर एक एक तुक नूं मुड़ मुड़ कई कई वार धुनतुना रहा है मनो अकह रस लै रहा है। सुते सुफुर राग धुनी दिल खिचवी लै विच उपज रही है इधरों ही फिर कंग उठी ते उधरली धुनी नाल सुरताल मेल दित्ती ओन भी उधर लिवतार गठ लीती मुड़ तो फिर शब्द का कीर्तन जोटियां विच आरंभ हो गया। एक वार उही तुक उधरों ते उही तुक दूजी वार इधरों शब्द आत्म संजोगी हीड़े रण झुनी धुना विच जुड़ के महव हो गए। सेंट्रल जेल का यह सुन्ना पासा सी नहीं तो तकड़ा कट हो जाता बाहर वार भी इस पासे सुन्नी पैठ ही लगती सी पर साधु राधा सिंह जी खबर नहीं किस अगमी खिच द्वारा खिचे हुए पिछवाड़े आ गए। बड़ा आनंद बनया अंदरला पहरेदार भी प्रेमी जुड़ा सी वह भी जरा दूरी उत्ते बुत बनया खड़ा रहा बुढ़ा मेट अंगीठी दगाई उत्थे बैठा ही लट्टू हो गया। ऐसा रस बजा कि बिरशां दा डाल डाल पात पात भी धुनी अलाप दा जाप रहा सी शब्द कीर्तन दा भोग पिया ही सी कि सुरत नेत्र भी उगड़ आए अपना आप संभाल के उठे ते लंगर सजाउण वल जा जुटे गफे सजाए भोग लगाए पुंचन दी डेर ही सी कि बिरती फिर गूढ़ अभ्यास रंगां विच जुड़ गई। जुड़े जुटे पए रहे ना कोई बुलावे ना चलावे ना कोई आवे ना जावे काणी पिठे कौन आउंदा है इधर रौंद भी विरली वांझी ही हुंदी सी हफ्ते विच एक दो वारी ही सुपरडेंट इधर आउंदा हुंदा सी पर अज तां तीजा पैर हो गया इधर कोई जेल अफसर भी नहीं आया। एकांत बिरत गिद्धियां नूं सगों सुन सरा सहा भी लगती है। जेलर नाल सवाल जवाब दिन ढलन लगे मैं टहलदा फिरदा सी कि जेलर मिस्टर मीक होरां ने आण मूँह दिखाया तो मेरे नाल नाल ही टहलन लग पिया इस वेद अपनी अंग्रेजी बोली विच मेरे नाल गलबात छेड़ी। जेलर भाई रणधीर सिंह एकांत स्थान आपदे खूब पसंद है मैं जिथे रखे बैकुंठ तै थाई साहब करता पुरख जिथे भी रखे तिथे ही प्रेम प्रसन्नता है पर आपनू पुछण दी की लोड़ पई। जेलर मैं आपनू दसना चाहुंदा हाँ कि आपनू इत्थे सिर्फ इस वास्ते लिआंदा गया है कि आम जगह नालों ये जगह आप दी बिरती दे माफक बहुत सुंदर सोभनिक ते रमणीक है भजन करन लई इह एक अदुत्तीय स्थान है खूब खुले गाओ बजाओ ते मंगल मनाओ तुहानू कोई होड़ हटक नहीं सकदा। मेरे पुछण दा भाव इह सी मते आपनू होर किसे प्रकार दा ख्याल ना होवे कि क्यों इत्थे लिआंदा गया है। मैं जिस ख्याल नाल मैनू इत्थे लिआंदा गया है उसका मैं भी भली प्रकार जाणू हाँ मैथों कुछ गुझा नहीं परंतु मैं इस ख्याल प्रथा एक कील काल करन दी की लोड़ मेरे आत्मनंद विच अजिहे नीच ख्याल रंचक विघनकारी नहीं हो सकते पर आप दी मंद ख्याली आपनू ही ਮੰਦੇ ਭਾਓ ਪਊ। ਸਾਡਾ ਇਸ ਵਿੱਚ ਕੀ ਜਾਣਾ ਹੈ? ਖਿਆਲ ਕਸੀਫਿਆਂ ਦੇ ਮੰਦੇ ਭਾਗਾਂ ਅੰਦਰ ਕਾਲੇ ਲੇਖ ਹੀ ਲਿਖੇ ਹਨ। ਬਸ ਮਿਹਰਬਾਨੀ ਕਰਕੇ ਮੇਰੇ ਨਾਲ ਕੋਈ ਕੁਲੇਖ ਲਿਖਣੀ ਗੱਲ ਨਹੀਂ ਛੇੜਨੀ। ਮੈਨੂੰ ਇਸ ਤਰ੍ਹਾਂ ਆਪਣੇ ਰੰਗ ਵਿੱਚ ਰਹਿਣ ਦਿਓ। ਮਾਫ਼ ਕਰੋ ਔਰ ਤਸ਼ਰੀਫ਼ ਲੈ ਜਾਓ। ਜਲਰ ਬਿੱਤਰ ਬਿੱਤਰ ਮੇਰੇ ਮੂੰਹ ਵਾਲਾ ਝਾਕਣ ਲੱਗ ਪਿਆ। ਫਿਰ ਗੌਹ ਕਰਕੇ ਗਹਿਰੀ ਨਿਗਾਹ ਨਾਲ ਮੇਰੇ ਚਿਹੜੇ ਨੂੰ ਤਾੜਨ ਲੱਗਾ ਅਤੇ ਬਿੰਦ ਕੁ ਪਿੱਛੋਂ ਬੋਲਿਆ ਚਾਹੁੰਦਾ ਹੀ ਸੀ ਕਿ ਫਿਰ ਚੁੱਪ ਕਰ ਗਿਆ ਅਤੇ ਚੁੱਪ ਕੀਤਾ ਮੇਰੇ ਮੂੰਹ ਵੱਲ ਟਿਕਟਿਕੀ ਲਾ ਕੇ ਝਾਕੀ ਗਿਆ। ਅਸੀਂ ਇਤਨੇ ਨੂੰ ਇੱਕ ਬੰਨੇ ਹੋ ਕੇ ਦੋਏ ਜਾਣੇ ਆਹਮੋ ਸਾਹਮਣੇ ਬੈਠ ਗਏ ਸੀ। ਓੜਕ ਮੈਂ ਉਸ ਤੋਂ ਪੁੱਛਿਆ, ਮੈਂ ਮੇਰੇ ਵੱਲ ਬੈਠ ਬੈਠ ਕੀ ਵਹਿੰਦੇ ਹੋ? ਜੇਲਰ, ਮੈਂ ਆਪਣੇ ਚਿਹਰੇ ਨੂੰ ਪੜ੍ਹ ਪੜਤਾਲ ਰਿਹਾ ਹਾਂ। ਮੈਂ CID ਦੇ ਪੁਲਿਸ ਮਹਿਕਮੇ ਵਿੱਚ ਰਹਿ ਕੇ ਚਿਹਰੇ ਪੜ੍ਹਨ ਦੀ ਵਿੱਦਿਆ ਸਿੱਖੀ ਹੈ, ਜਿਸ ਕਰਕੇ ਚਿਹਰੇ ਤੋਂ ਹੀ ਕਿਸੇ ਦਾ ਅੰਦਰਲਾ ਹਾਲ ਪੜ੍ਹਿਆ ਪੜਤਾਲਿਆ ਜਾ ਸਕਦਾ ਹੈ। ਮੈਂ ਪਰ ਇੱਥੇ ਆਪ ਨੂੰ ਪੜਤਾਲ ਦੀ ਕੀ ਲੋੜ? ਜੇਲਰ ਰਣਧੀਰ ਸਿੰਘ, ਮਾਫ਼ ਕਰਨਾ, ਆਪ ਦੇ ਉੱਪਰ ਕੁਛ ਦੋਸ਼ ਦੂਸ਼ਣ ਲੱਗੇ ਸਨ ਅਤੇ ਅਸੀਂ ਇਹ ਮਹਾਂਪਾਪ ਕੀਤਾ ਕਿ ਅਸੀਂ ਮੈਂ ਅਤੇ ਸੁਪਰਡੈਂਟ ਨੇ ਇਹਨਾਂ ਦੂਸ਼ਣਾਂ ਨੂੰ ਸੱਚ ਕਰਕੇ ਮੰਨ ਲਿਆ ਸੀ। ਪਰ ਹੁਣ ਆਪ ਦੇ ਚਿਹਰੇ ਤੋਂ ਮੈਨੂੰ ਆਪ ਦੀ ਅੰਦਰਲੀ ਮਸੂਮੀਅਤ ਇਨੋਸੈਂਸ ਦਾ ਅੱਛੀ ਤਰ੍ਹਾਂ ਪਤਾ ਲੱਗ ਗਿਆ ਹੈ। ਆਪ ਬਿਲਕੁਲ ਬੇਕਸੂਰ ਹੋ। ਮੈਂ ਪਰ ਮੈਂ ਕੱਲ੍ਹ ਕਿਸੇ ਚਿਹਰੇ ਪੜ੍ਹਨ ਜਾਂ ਪੜਤਾਲ ਤੋਂ ਬਿਹੂਣ ਹੀ ਆਪ ਦੀ ਤੋਤਾ ਚਸ਼ਮੀ ਅਤੇ ਕਸ਼ਫ ਨਫਸ਼ੀ ਦਾ ਸ਼ੀਸ਼ਾ ਆਪ ਨੂੰ ਦਿਖਾਲ ਦਿੱਤਾ ਸੀ। ਅਜੇ ਇੱਕ ਰਾਤ ਵੀ ਵਿਚਾਲੇ ਨਹੀਂ ਪਈ ਕਿ ਆਪ ਲੋਕ ਅੱਖੀਆਂ ਬਦਲ ਗਏ। ਜਿਲਰ, ਸੱਚਮੁੱਚ ਮੈਨੂੰ ਇਸ ਗੱਲ ਉੱਤੇ ਦਿਲੀ ਅਫਸੋਸ ਹੈ। ਮੈਂ ਹੁਣ ਅਫਸੋਸ ਕੀਤੇ ਕੀ ਬਣਦਾ ਹੈ? ਪਹਿਲਾਂ ਕਿਸੇ ਦਾ ਮੂੜਾ ਮੜ ਦੇਣਾ, ਪਿੱਛੋਂ ਅਫਸੋਸ ਕਰਨਾ। ਸਾਡੇ ਸਤਿਗੁਰੂ ਦਾ ਵਾਕ ਹੈ, ਐਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਪਛੁਤਾਈ ਹੈ। ਜੇਲਰ, ਪਰ ਅਸੀਂ ਮੂੜਾ ਆਪ ਦਾ ਕੋਈ ਨਹੀਂ ਬੰਨਿਆ, ਇਹ ਆਪ ਕੀ ਬੁਝਾਰਤ ਪਾਉਂਦੇ ਹੋ? ਮੈਂ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ। ਜੇਲਰ, ਮੈਨੂੰ ਇਸ ਦਾ ਮਤਲਬ ਵੀ ਸਮਝਾਓ। ਮੈਂ ਮਤਲਬ ਕੀ? ਆਪਦੇ ਮਨ ਵਿੱਚ ਕੋਈ ਹੋਰ ਪਾਪ ਹੈ ਅਤੇ ਮੁੱਖੋਂ ਮੀਸਣੀਆਂ ਗੱਲਾਂ ਕਰ ਕਰ ਸੁਣਾਉਂਦੇ ਹੋ। ਜੇਲਰ, ਜੋ ਪਾਪ ਸੀ ਸੋ ਮੈਂ ਦੱਸ ਦਿੱਤਾ। ਜੇ ਮੇਰਾ ਹਿਰਦਾ ਸਿਆਹ ਹੁੰਦਾ ਤਾਂ ਮੈਂ ਕਿਉਂ ਦੱਸਦਾ? ਮੈਂ ਪਰ ਜਿਹੜਾ ਹੋਰ ਮੂੜਾ ਬੰਨਿਆ ਹੈ ਉਹ ਵੀ ਦੱਸੋ ਨਾ। ਜੇਲਰ, ਮੈਂ ਕੋਈ ਨਹੀਂ ਬੰਨਿਆ। ਮੈਂ ਬੰਨਿਆ ਨਹੀਂ ਤਾਂ ਬਨਵਾਇਆ ਹੈ, ਪਰ ਯਾਦ ਰੱਖੋ ਕਿ ਤੁਸੀਂ ਆਪਣੇ ਪਾਪ ਰਾਹੀਂ ਆਪਣਾ ਹੀ ਮੂੜਾ ਬੰਨ ਰਹੇ ਹੋ, ਕਿਸੇ ਦਾ ਕੁਛ ਨਹੀਂ ਵਿਗਾੜ ਸਕਦੇ। ਜੇਲਰ, ਹੋਰ ਤਾਂ ਅਸੀਂ ਕੁਛ ਪਾਪ ਨਹੀਂ ਕੀਤਾ, ਪਰ ਸੁਪਰਡੈਂਟ ਸਾਹਿਬ ਨੇ ਸਖ਼ਤ ਹੁਕਮ ਦਿੱਤਾ ਹੈ ਕਿ ਆਪ ਨੂੰ ਸਭਨਾਂ ਤੋਂ ਅਲੱਗ ਰੱਖਿਆ ਜਾਵੇ, ਸੋ ਇੱਥੇ ਰਹਿਣ ਵਿੱਚ ਤੁਸੀਂ ਆਪ ਹੀ ਪ੍ਰਸੰਨ ਪ੍ਰਤੀਤ ਹੁੰਦੇ ਹੋ। ਮੈਂ ਕੀ ਤੁਸੀਂ DC ਦੇ ਰਾਹੀਂ ਇਹ ਰਿਪੋਰਟ ਉੱਪਰ ਨਹੀਂ ਪਹੁੰਚਾ ਦਿੱਤੀ ਕਿ ਜੰਗਲੇ ਖੋਖਲੇ ਕਰਨ ਵਾਲਾ ਕਾਰਾ ਰਣਧੀਰ ਸਿੰਘ ਨੇ ਹੀ ਕਰਵਾਇਆ ਹੈ? ਇਹ ਸੁਣ ਕੇ ਜੇਲਰ ਦਾ ਚਿਹਰਾ ਫੱਕ ਹੋ ਗਿਆ ਅਤੇ ਮੂੰਹ ਉੱਤੇ ਹਵਾਈਆਂ ਉੱਡਣ ਲੱਗੀਆਂ। ਤਾਂ ਮੈਂ ਫਿਰ ਆਖਿਆ, ਕੀ ਹੁਣ ਤੇਰਾ ਚਿਹਰਾ ਸਭ ਕੁਛ ਤੇਰੇ ਅੰਦਰਲੇ ਪਾਪ ਉੱਗੇ ਕਰਕੇ ਨਹੀਂ ਵਿਖਾਲ ਰਿਹਾ? ਅਸੀਂ CID ਦੇ ਮਹਿਕਮੇ ਵਿੱਚ ਬਿਨਾਂ ਪੜ੍ਹੇ ਹੀ ਇਹ ਵਿੱਦਿਆ ਪੜ੍ਹ ਲਈ ਹੈ। ਜੇਲਰ, ਜੇ ਠੀਕ ਹੈ, ਪਰ ਮੈਨੂੰ ਹੈਰਾਨਗੀ ਇਹ ਹੈ ਕਿ ਤੁਹਾਨੂੰ ਗੁਪਤ ਰਿਪੋਰਟ ਦਾ ਪਤਾ ਇਸ ਵਿੱਦਿਆ ਦੁਆਰਾ ਕਿਵੇਂ ਲੱਗ ਗਿਆ? ਫੇਸ ਰੀਡਿੰਗ ਵਿੱਚ ਤਾਂ ਇੰਨੀ ਡੂੰਘੀ ਵਿੱਦਿਆ ਨਹੀਂ ਆ ਸਕਦੀ। ਸੱਚ ਦੱਸਦਾ ਹਾਂ ਕਿ ਜਾਣ ਬੁੱਝ ਕੇ ਆਪ ਤੋਂ ਇਹ ਗੱਲਾਂ ਲੁਕਾ ਕੇ ਨਹੀਂ ਰੱਖੀ, ਪਰ ਸੁੱਤੇ ਹੀ ਮੈਨੂੰ ਦੱਸਣਾ ਭੁੱਲ ਗਿਆ। ਸੱਚਮੁੱਚ ਅਸੀਂ ਇਹ ਮਹਾਂਘੋਰ ਪਾਪ ਕੀਤਾ ਹੈ, ਪਰ ਮੈਂ ਆਪ ਨੂੰ ਯਕੀਨ ਦਿਵਾਉਂਦਾ ਹਾਂ ਕਿ ਇਸ ਰਿਪੋਰਟ ਦੀ ਬਹੁਤ ਛੇਤੀ ਤਰਤੀਬ ਕੀਤੀ ਜਾਵੇਗੀ। ਮੈਂ ਹੁਣੇ ਜਾਂਦਾ ਹੀ ਪਹਿਲਾਂ ਇਹੋ ਕੰਮ ਕਰਾਂਗਾ। ਪਰ ਮੈਂ ਇੱਕ ਗੱਲ ਆਪ ਤੋਂ ਪੁੱਛਦਾ ਹਾਂ, ਉਮੈਦ ਆਪ ਦੱਸਣ ਦੀ ਕੁਛ ਦਰੇਗ ਨਹੀਂ ਕਰੋਗੇ? ਅਤੇ ਮੈਨੂੰ ਯਕੀਨ ਹੈ ਕਿ ਆਪ ਜੋ ਕੁਛ ਦੱਸੋਗੇ ਸੋ ਸੱਚ ਦੱਸੋਗੇ। ਮੈਂ ਅੱਛਾ, ਮਤਲਬ ਵਾਲੀ ਗੱਲ ਹੁਣ ਆਖੀ ਹੈ, ਇਹੋ ਤਾਂ ਆਪ ਦੇ ਇੱਥੇ ਆਉਣ ਦਾ ਪ੍ਰਯੋਜਨ ਹੈ। ਅੱਛਾ, ਪੁੱਛੋ, ਕੀ ਪੁੱਛਦੇ ਹੋ? ਜੇਲਰ ਸ਼ਰਮਿੰਦਾ ਹੋ ਕੇ, ਸਾਨੂੰ ਇਹ ਯਕੀਨ ਹੈ ਕਿ ਆਪ ਦਾ ਜੰਗਲਿਆਂ ਵਾਲੇ ਮਾਮਲੇ ਵਿੱਚ ਕੋਈ ਹੱਥ ਨਹੀਂ, ਬਲਕਿ ਸਾਨੂੰ ਇਹ ਵੀ ਅੱਛੀ ਤਰ੍ਹਾਂ ਸਾਬਤ ਹੋ ਚੁੱਕਾ ਹੈ ਕਿ ਆਪ ਦੀ ਨੇਕ ਨਸੀਹਤ ਦੇ ਤੁਫੈਲ ਇਹ ਹੋਣ ਵਾਲਾ ਭਾਰੀ ਹਾਦਸਾ ਭਗੌੜ ਪੁਣੇ ਦਾ ਹੋਣੋਂ ਰਹਿ ਗਿਆ, ਨਹੀਂ ਤਾਂ ਸਾਡੀ ਸਭ ਇੱਜ਼ਤ ਖਾਕ ਵਿੱਚ ਮਿਲ ਜਾਂਦੀ। ਸਾਡੀਆਂ ਜੜ੍ਹਾਂ ਮੇਖਾਂ ਧੁਰ ਤਲੇ ਮੂਲ ਤੋਂ ਹੀ ਪੁੱਟੀਆਂ ਜਾ ਚੁੱਕੀਆਂ ਸਨ। ਹੁਣ ਆਪ ਦੇ ਨੇਕ ਨਿਹਾਦ ਨਫਸ ਤੋਂ ਅਤੇ ਆਪ ਦੀ ਗਿਆਨ ਬੋਧ ਬੁੱਧੀ ਤੋਂ ਅਸੀਂ ਇਹ ਫਾਇਦਾ ਉਠਾਉਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਮਾਮਲੇ ਦੇ ਅਸਲ ਕਾਰਨ ਦੱਸ ਕੇ ਸਾਡੀ ਇਮਦਾਦ ਕਰੋ ਕਿ ਜੰਗਲੇ ਕਿਸ ਨੇ ਖੋਖਲੇ ਕੀਤੇ ਹਨ। ਇਸ ਗੱਲ ਨੂੰ ਸਿਵਾਏ ਆਪ ਦੀ ਜ਼ਾਤ ਦੇ ਕੋਈ ਨਹੀਂ ਖੋਲ ਸਕਦਾ। ਮੈਂ ਗਰਜ ਕੇ, ਗੋਇਆ ਤੁਸੀਂ ਮੈਨੂੰ ਗਦਾਰ ਬਣਾਉਣਾ ਚਾਹੁੰਦੇ ਹੋ? ਅਤੇ ਤੁਸੀਂ ਇਸ ਗੱਲ ਨੂੰ ਮੰਨ ਲਿਆ
ਕਿ ਮੈਂ ਇਸ ਗੁਨਾਹ ਵਿੱਚ ਵੀ ਸ਼ਾਮਿਲ ਹਾਂ?
ਜੇਲਰ, ਨਹੀਂ ਨਹੀਂ, ਰੱਬ ਦੀ ਸਹੁੰ, ਬਾਈਗਾਰਡ, ਹਰਗਿਜ਼ ਨਹੀਂ। ਇਹ ਖਿਆਲ ਤਾਂ ਹਰਗਿਜ਼ ਨਹੀਂ। ਮੈਂ ਤਾਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਆਪ ਦਾ ਇਸ ਵਿੱਚ ਕੁਛ ਹੱਥ ਨਹੀਂ, ਪਰ ਤੁਹਾਨੂੰ ਖਬਰ ਹੈ ਕਿ ਇਹ ਕੰਮ ਕਿਸਨੇ ਕੀਤਾ ਹੈ। ਮੈਂ ਹੋਰ ਦੂਜੇ ਕਿਸੇ ਦੇ ਹੱਥ ਦਾ ਮੈਨੂੰ ਕੀ ਪਤਾ ਹੈ? ਜੇਲਰ, ਆਪ ਬੜੀਆਂ ਗੋਝ ਗੱਲਾਂ ਦੱਸ ਦਿੰਦੇ ਹੋ, ਇੱਥੇ ਵੀ ਟੇਵਾ ਲਾਓ। ਮੈਂ ਕੋਈ ਜਲਗਰ ਮਦਾਰੀ ਨਜ਼ੂਮੀ ਤਾਂ ਨਹੀਂ?
मैं तां टेवा लाउण वाली गल्लां विच पैणा ही महापाप समझदा हाँ। यह तां सुत्ते सहज सुभाउ ही तुहाडे जिहे थोड़ दिलां दे डूंग थोहरा पता लग जांदा है जिस विच पीरी करामात की है। जिलर फिर गल दा पहलू पलट के, सरदार साहब असल गल यह है कि तुहाडे साथियां दी सारी वाकफियत जैसी तुहानूं है होर किसी नूं नहीं हो सकती। तुहानूं पता है कि उहनां विच कौन इस गल विच माहर है जो तुसीं लखण ला सकदे हो, होर कोई नहीं। मैं मेरे भरा दा सब साध रूप हन। जिलर तां फिर जंगले किस तरह खराब हो गए? मैं अच्छा तां आप लोगों नूं यह शक है कि जंगले किसी ने जानबुझ के खराब किए हैं? भावें ठीक ही होवे फिर भी किसी खास उत्ते बिना सबूत तो शक करना बड़ा अयोग है। जिलर मैं आपनूं सिरक दिल नाल वचन दिंदा हाँ कि जे आप किसी विद खोज के जां लखण ला के असल आदमी दा नाम दस देवोगे तां ना सिर्फ उस कीती गई रिपोर्ट दी तरदीद ही कीती जाएगी बल्कि आपकी रिहाई लई जबरदस्त सिफारिश कीती जाएगी। तो यह भेद आपके साथियों नूं प्रगट नहीं किया जाएगा कि आपने यह नाम दस्या है। मैं इसी रिहाई उत्ते लख लाणत पाउंदा हाँ, नाले रिहाइयां दवाउण वाले नूं नाले देण वाले नूं। तो जिस रिपोर्ट की तुसीं तरतीद करना चाहते हो नशंग ना करो, सगो इहो जिहियां हज़ार रिपोर्टां होर कर दिओ, तां वी मैनूं कख परवाह नहीं। कि मैनूं भरमाउण लई ही तुसीं मेरे पास आए हो? कृपा करके तशरीफ लै जाओ, ज़्यादा वचन मैं आपके साथ नहीं करना चाहता। मेरे मूहों कोई होर सख्त सुस्त निकल जाएगा तो आपकी शान मैली होगी। इस पर जेलर तुर गया, फिर मुड़ मेरे पास कई दिन नहीं आया तो ना ही सुपरडेंट आया। इंस्पैक्टर जनरल जेल ते होर अफसरां दा आउणा। इस मौके पर पुराना आई जी बाबा जीवन सिंह बदल चुका सी ते उस दे थां एक नवा आई जी गोरी कौम विचों तैनात होके आया सी। इस हादसे की रिपोर्ट पहुँचने पर 5-7 दिनों पिछों वह खुद चल के हज़ारीबाग आया। आउंदा ही जेल सुपरडेंट DC नूं लै के पहला मेरे वल ही आया। मैं आउंदियां नूं खाण पकाण तो वेला होके किसी ख्याल विच जंगले नाल ढासना लाई खड़ा सी कि इधरों यह तांता बजया बजाया आ गया। आउंदे ही आई जी ने मेरे वल इशारा करके अंग्रेजी विच आख्या कि यह शख्स यही है? तां सुपरडेंट ने हौली देके यह दस के उस नूं पूरी गल करन नूं रोक लिया कि अंग्रेजी जाणदा है। इस पर आई जी अगे बोलण हट गया तो मैं हस पिया, पर आई जी बड़ा चलाक देखिया, झट गल पलटा गया तो बोलिया कि यही सिख पोलीटिकल है जिसनों साधु आखते हैं तो जो अपने हथियां पर शादा सजाता है। फिर मैनू मुखातब होकर अंग्रेजी विच बोलिया, सरदार साहब आप इस हादसे विच खुश हो? भजन करने वास्ते बड़ी टंक ते सुहावनी जगह है, होर कोई तकलीफ तो आपनू नहीं? मेरे तो ख्याल विच आप इस लहदगी विच रहण नू ज़्यादा पसंद करते हो, होर कोई शिकायत तो आपनू नहीं? मैं शिकायत आपके इंसाफ उत्ते है, पर यह भी आप दे अगे नहीं, सच्चे मुनसिफ के सच्चे दरबार में निबेड़े होणगे। उत्थे सच्चे ही सच निबड़ा चुण वख कढ़े जजमालिया, तो मैं यकीन है कि सच थोड़े दिनों में नित्तरन वाला है। तुहाडे जेल कर्मचारी तो हुणे अपनी बेवकूफी ते बेइंसाफी उत्ते अफसोस ते पछतावा करन लग पए हन, अजे अगे नूं होर करनगे। होर मैं इस जगह पर हर प्रकार आनंद प्रसन्न हाँ, मैनूं कोई हरख सुग नहीं, हर हालत में उस दी रजा विच राजी हाँ। पर इस गल उत्ते बड़ा अफसोस आउंदा है कि आप जैसे सरकारी कर्मचारी भी सच नहीं बोलते। आप नूं साफ मालूम है कि मेरे इत्थे आउण दा कारण कुछ होर है, पर दस कुछ होर रहे हो कि यह सरीहण झूठ नहीं? जानबुझ के असल गल ते पर्दा पा रहे हो अते मैनूं बेवकूफ बनाउण दे यतन विच खुद आप भी बेवकूफ बन रहे हो। कि मैनूं इतना भी वकूफ नहीं कि जेल कर्मचारियों ने की गलती कीती है ते इन्हां दे आखे लग के आपने इस तों भी भारी गलती ये कीती है कि इन्हां दी बेवकूफी बारे अणजाण हो के उस बेसमझी की गलत कथा नूं रिपोर्ट की शक्ल विच उतांहां तक दिता है, अते हुण तुसीं मैनूं इन्हां सारियां गल्लां दा वकूफ रखण वाले नूं बेवकूफ फर्ज़ करके अपने आप नूं होर भी बेवकूफ बना रहे हो। बस अपनी इस बेवकूफी नूं ढकी रहण दिओ ते अपने राह पवो, कूड़क सत दा पर्दा आपे उघड़ आवेगा। आई जी नहीं नहीं सरदार साहब, आपको किसी ने गलत फहमी में डाल दिया है और ना हक आपको रंज पहुँचाया है। मैं रंज खालसे नूं कुछ नहीं पहुँचता, काले लेख लिखण वालियां नूं ही सलेटां पैणगियां ते रंज पहुँचणगे। साडा कोई की विगाड़ सकता है? जो निर्दोषियां ते दूषण लगाएगा वह अपनी आकबत ही खराब करेगा ते अपने परमार्थी राह विच आप ही कंडे बीजेगा, जो उसनूं चुभणगे ते उसे नूं ही चुगणे पैणगे। यह तरदियां तरदियां गल्लां सुन के नवें आई जी भी अपने लाओ लश्कर नूं लैके तुरदे होए अते खालसा अपने रंग तरंगां विच मस्त मौजी होए रहा। रंग मस्तियां विच इत्थे उदों भी सोहणी विहौंदी रही, वाह बंदी अंदर बंदगी करावन हारे दतार, तेरे दात चोज नराले हन, सचमुच तेरे नाम भजन दे प्रताप कर, अज सानू बंदी खाने ही पैकंठ धाम बने हुए हैं, वाह तेरे भजन अभ्यास दियां बरकतां। ਜਦ ਤੂੰ ਅੰਤਰਾਤਮੇ ਆਨੰਦ ਖੇੜੇ ਖੜਾ ਛੱਡੇ ਤਾਂ ਅੰਤਰ ਬਾਹਰ ਸਾਰੇ ਹੀ ਖਿੜਿਆ ਹਰਿਆ ਬਾਗ ਦਿਖਾਈ ਦੇ ਰਿਹਾ ਹੈ। ਗੁਰਚਾਨਣ ਜੋਤ ਚਿਰਾਗ ਦੀਆਂ ਜੋਤ ਕਿਰਨਾਂ ਦੇ ਪ੍ਰਭਾਵ ਕਰ ਨਵ ਨਵ ਅੰਤਰ ਜੋਤ ਰਸ ਸਰੋਵਰ ਹੀ ਲਹਿ ਲਿਹਾ ਰਿਹਾ ਹੈ। ਸ਼੍ਰੀ ਸਾਧੂ ਰਾਧਾ ਸਿੰਘ ਜੀ ਨੇ ਚੀਫ ਹੈਡਵਾਰਡ ਨੂੰ ਆਖ ਕੇ ਆਪਣੀ ਡਿਊਟੀ ਇੱਥੇ ਹੀ ਲਵਾ ਲਈ। ਜਦ ਡਿਊਟੀ ਪਵੇ ਤਾਂ ਇੱਥੇ ਹੀ ਪਵੇ। ਦਿਨ ਰੈਣ ਰਸ ਪਿੰਨੀਆਂ ਮੌਜਾਂ ਬਹਾਰਾਂ ਹੀ ਬਣ ਆਈਆਂ। ਰਾਤ ਨੂੰ ਠੰਡੀਆਂ ਮਿੱਠੀਆਂ ਪ੍ਰੇਮ ਗੰਧ ਲਪਟਾਇਨ ਪਾਉਣਾ ਅੰਦਰ ਗੁਫਾ ਵਿੱਚ ਸਜਿਆਂ ਨੂੰ ਹੀ ਖੁੱਲੀਆਂ ਡੁੱਲੀਆਂ ਆਉਣ। ਸੁਰਤ ਸਹਿਜ ਗਗਨ ਉਡਾਰੀਆਂ ਦੇ ਚੜਾਓ ਚੜੇ ਰਹਿਣ ਅਤੇ ਦਿਨੇ ਵੀ ਉਸ ਤੋਂ ਵੀ ਅਧਿਕ ਮੌਜ ਮੁਲਾਰਾਂ ਬਣੀਆਂ ਰਹਿਣ। ਕਦੇ ਗੁਲਾਬ ਦੇ ਬੂਟਿਆਂ ਹੇਠ ਤਾੜੀਆਂ ਜਾ ਲੱਗਣ ਅਤੇ ਰਾਧਾ ਸਿੰਘ ਜੀ ਫੁੱਲਾਂ ਦੇ ਹਾਰ ਗੁੰਫ ਗੁੰਫ ਲਿਆਵਣ ਅਤੇ ਗੁਰਬਾਣੀ ਦੀਆਂ ਪੋਥੀਆਂ ਉੱਤੇ ਚੜਾਉਣ ਅਤੇ ਮੋਗਰੇ ਮੌਲਸਰੀਆਂ ਦੇ ਗੁੰਚੇ ਸਫੁੱਲਤ ਹੋਏ ਹੋਏ ਆਪਣੀਆਂ ਲਪਟਾਂ ਛੱਡਣ। ਉਛਾਲੇ ਉੱਠਣ ਤਾਂ ਕੀਰਤਨ ਦੀਆਂ ਘੁੰਮਰਾਂ ਪੈਣ ਲੱਗ ਜਾਣ। ਦਾਸ ਦੀ ਦਿਨ ਰਹਿਣ ਅੱਖ ਉਗੜੇ ਹੀ ਨਾ। ਅੰਬ ਨਿੰਮਾਂ ਦੀਆਂ ਗੂੜੀਆਂ ਛਾਵਾਂ ਆਪਣੇ ਵੱਲ ਅਲੱਗ ਖਿੱਚ ਪਾਉਣ। ਸੁਗੰਧੀ ਚਮਨ ਵਿਚਕਾਰ ਵਿਸ਼ੇ ਸਬਜ ਮਖਮਲੀ ਨਰਮ ਘਾਸ ਦੇ ਫਰਸ਼ ਆਪਣੀ ਵੱਲ ਧੂਣ। ਪਰ ਜਿੱਥੇ ਬਹੀਏ ਤਿੱਥੇ ਘੰਟਿਆਂ ਬੱਧੀ ਬੈਠੇ ਹੀ ਰਹੀਏ। ਕੋਈ ਟੁੰਮ ਕੇ ਹਿਲਾਵੇ ਤਾਂ ਭੋਜਨ ਆਹਾਰ ਤਿਆਰ ਕਰਨਾ ਸੁੱਝੇ, ਨਹੀਂ ਤਾਂ ਪਈਆਂ ਰਸਦਾਂ ਇਕੱਠੀਆਂ ਹੁੰਦੀਆਂ ਰਹਿਣ। ਕਈ ਕਈ ਦਿਨਾਂ ਪਿੱਛੋਂ ਇੱਕੋ ਵਾਰੀ ਸਾਰੀ ਸਮੱਗਰੀ ਲੇਖੇ ਲਾ ਲੈਣੀ। ਅਤਿਥੀਆਂ ਦੀਆਂ ਪੰਤਾਂ ਪੰਗਤਾਂ ਇੱਥੇ ਅੱਗੇ ਨਾਲੋਂ ਵੀ ਅਧਿਕ ਆਨੰਦਤਾ ਸੁਗਮ ਸੁਧੀਰਤਾ ਸਹਿਤ ਲੱਗਣ। ਕਈ ਪ੍ਰਕਾਰੀ ਪ੍ਰਸ਼ਾਦ ਖਾਣੇ ਸਜਿਆ ਕਰਨ। ਤੋਰੀਆਂ ਦੀਆਂ ਬੇਲਾਂ ਉੱਥੇ ਫੈਲ ਰਹੀਆਂ ਹੋਈਆਂ, ਟਮਾਟਰਾਂ ਦੇ ਬੂਟਿਆਂ ਦੀਆਂ ਟਾਹਣੀਆਂ ਟਮਾਟਰਾਂ ਨਾਲ ਲੱਦੀਆਂ ਹੋਈਆਂ, ਆਲੂਆਂ ਦੇ ਖੇਤਾਂ ਦੇ ਖੇਤ, ਉਦਾਲੇ ਛਪਾਲੇ ਸਬਜ਼ੀ ਭਾਜੀ ਦਾ ਕੁਛ ਅੰਤ ਨਾ। ਜਿੰਨੇ ਚਾਹੋ ਦੇ ਅੱਗੇ ਚਾੜੋ। ਪਰ ਇੱਥੇ ਖਾਣ ਪੀਣ ਦੀ ਕਿਹਨੂੰ ਸੁੱਝਦੀ ਸੀ? ਨਾਮ ਭੋਜਨ ਆਹਾਰ ਦੇ ਰਜਵੇਂ ਆਧਾਰ ਬਣੇ ਰਹਿੰਦੇ ਸੀ। ਦੁਖੀਆਂ ਨੂੰ ਤਾਂ ਆਪਣੇ ਜਾਣੇ ਦੁੱਖ ਦੇਣ ਲਈ ਅਤੇ ਔਖਾ ਕਰਨ ਲਈ ਕੱਲ੍ਹ ਦੀ ਸਜ਼ਾ ਦਿੱਤੀ ਸੀ, ਪਰ ਇੱਥੇ ਔਖਾਈਆਂ ਕਾਹਦੀਆਂ? ਸਗੋਂ ਅੱਠੋ ਪਹਿਰ ਸਦਾ ਬਸੰਤ ਬਹਾਰ ਵਿਨੋਦ ਬਣੇ ਰਹਿਣ। ਸਗੋਂ ਜੇਲ੍ਹ ਕਰਮਚਾਰੀਆਂ ਨੂੰ ਨਿਤ ਨਵੀਂ ਹਫੜਾ ਦਫੜੀ ਪਈ ਰਹੇ। ਜੰਗਲਿਆਂ ਵਾਲੇ ਮਾਮਲੇ ਦੇ ਕਜ਼ੀਏ ਹੀ ਉਹਨਾਂ ਦੇ ਅਜਿਹੇ ਗਲ ਪਏ ਕਿ ਮੁੱਕਣ ਵਿੱਚ ਹੀ ਨਾ ਆਉਣ। ਜੇਲ੍ਹ ਦੀ ਇਮਾਰਤ ਵਿੱਚ ਭੰਨ ਤੋੜ ਕੇ ਬਦਲਾ ਸਦਲੀ ਕਰਦੇ ਰਹਿਣ। ਥਮਲੇ ਨਵੇਂ ਗਾਰਡਰ ਪਾ ਕੇ ਬਣਾਏ ਗਏ। ਜੰਗਲਿਆਂ ਦੀ ਪੜਤਾਲ ਕਰਨ ਉਪਰੋਂ ਇੱਕ ਦਿਨ ਸਿਵਲ ਇੰਜੀਨੀਅਰ ਜੇਲ੍ਹ ਅੰਦਰ ਆਏ। ਭੌਂਦੇ ਭੌਂਦੇ ਇੱਧਰ ਖਾਲਸੇ ਦੀ ਪੰਚਵਟੀ ਵੱਲ ਵੀ ਆ ਗਏ। ਸਾਧੂ ਰਾਧਾ ਸਿੰਘ ਹੋਰਾਂ ਨੇ ਇਸ ਤਪੋਬਿਨੀ ਸਥਾਨ ਦਾ ਨਾਮ ਪੰਚਵਟੀ ਧਰ ਲਿਆ ਸੀ। ਮੇਰੇ ਵਾਲੀ ਕੋਠੀ ਦੇ ਜੰਗਲੇ ਵੀ ਆ ਕੇ ਠੋਕਣ ਲੱਗਾ ਤਾਂ ਮੈਂ ਪੁੱਛਿਆ, ਕਿਸ ਲਈ ਠੋਕਦੇ ਹੋ? ਤਾਂ ਉਸ ਆਖਿਆ, ਐਵੇਂ ਸਿਰ ਪਈ ਬੁਲਾ ਨਿਬੇੜਦੇ ਹਾਂ, ਸਾਨੂੰ ਹੁਕਮ ਹੋਇਆ ਹੈ ਕਿ ਜੇਲ੍ਹ ਦੇ ਸਾਰੇ ਜੰਗਲੇ ਠੁੱਕ ਵਜਾ ਕੇ ਦੇਖੋ ਅਤੇ ਪੜਤਾਲ ਕਰਕੇ ਰਿਪੋਰਟ ਕਰੋ ਕਿ ਕਿਹੜੇ ਜੰਗਲੇ ਰੱਦੀ ਹੋ ਗਏ ਹਨ ਅਤੇ ਉਹਨਾਂ ਦੇ ਰੱਦੀ ਹੋਣ ਦਾ ਕੀ ਕਾਰਨ ਹੈ। ਤਾਂ ਮੈਂ ਇਸ ਨੂੰ ਆਖਿਆ ਕਿ ਜੇਲ੍ਹ ਬਹੁਤ ਪੁਰਾਣੇ ਸਮੇਂ ਦਾ ਬਣਿਆ ਹੋਇਆ ਹੈ, ਖਬਰ ਨਹੀਂ ਕਿੰਨੇ ਕੋੜੀਆਂ ਵਰਸ ਗੁਜ਼ਰ ਗਏ, ਜੰਗਲੇ ਪੋਲੇ ਪੈ ਗਏ ਹੋਣੇ ਹਨ। ਤੁਸੀਂ ਪੁਰਾਣੀਆਂ ਬਾਰਕਾਂ ਦੇ ਜੰਗਲੇ ਵੀ ਜਾ ਕੇ ਦੇਖੋ ਤਾਂ ਐਵੇਂ ਜਿਵੇਂ ਹੀ ਪੋਲੇ ਪਏ ਹੋਣਗੇ। ਵੈਸੇ ਜੰਗਲਿਆਂ ਨੂੰ ਠਕੋਰ ਕੇ ਤਾਂ ਜੇਲ੍ਹ ਵਾਲੇ ਹਮੇਸ਼ਾ ਹੀ ਦੇਖਦੇ ਹਨ। ਉਸ ਨੂੰ ਇਹ ਗੱਲ ਜੱਚ ਗਈ। ਇੱਕ ਪੁਰਾਣੀ ਬਾਰਕ ਦੀਆਂ ਬਾਰੀਆਂ ਦੀਆਂ ਸਿੱਖਾਂ ਜਦ ਜਾ ਕੇ ਉਸਨੇ ਠਕੋਰੀਆਂ ਤਾਂ ਹੇਠੋਂ ਸਭ ਹਿੱਲਣ, ਉੱਪਰੋਂ ਖਿੱਚੀਆਂ ਤਾਂ ਬਾਹਰ ਨਿਕਲ ਆਈਆਂ। ਉਸਨੇ ਝੱਟ ਲਿਆ ਕੇ ਜੇਲ੍ਹ ਸੁਪਰਡੈਂਟ ਨੂੰ ਵਿਖਾਈਆਂ। ਇਸ ਬਾਰਕ ਵਿੱਚ ਤਾਂ ਕਦੇ ਪੰਜਾਬੀ ਪੋਲੀਟੀਕਲ ਸਿੱਖ ਬੰਦ ਹੀ ਨਹੀਂ ਸੀ ਰਹੇ। ਬੰਦ ਤਾਂ ਕੀ ਰਹਿਣਾ ਸੀ, ਕਦੇ ਇਸ ਦੇ ਨੇੜੋਂ ਲੰਘੇ ਵੀ ਨਹੀਂ ਸਨ। ਸਿਵਲ ਇੰਜੀਨੀਅਰ ਨੇ ਨਿਝੱਕ ਹੋ ਕੇ ਰਿਪੋਰਟ ਦਿੱਤੀ ਕਿ ਪੁਰਾਣੀਆਂ ਬਾਰਕਾਂ ਅਤੇ ਪੁਰਾਣੀਆਂ ਸੈੱਲਾਂ ਦੇ ਜੰਗਲੇ ਸਭ ਨਾਕਸ ਹੋ ਚੁੱਕੇ ਹਨ। ਇਸ ਦੀ ਰਿਪੋਰਟ ਪੁੱਜਣ ਸਾਰ ਹੀ ਸਾਰੀ ਜੇਲ੍ਹ ਦੇ ਜੰਗਲੇ ਰੱਦੀ ਕਰ ਦਿੱਤੇ ਗਏ। ਸਭ ਦੀਆਂ ਅੱਖਾਂ ਉਗੜ ਆਈਆਂ। ਜੇਲਰ, ਸੁਪਰਡੈਂਟ ਅਤੇ ਆਈ ਜੀ ਆਪਣੇ ਕੀਤੇ ਉੱਤੇ ਬੜੇ ਨਾਦਮ ਹੋਏ। ਸੁਪਰਡੈਂਟ ਧਿੰਨ ਮੁਚੂਣਾ ਹੋਇਆ ਮੇਰੇ ਪਾਸ ਆਇਆ ਅਤੇ ਅਤਿਅੰਤ ਅਫਸੋਸ ਕਰਦਾ ਹੋਇਆ ਬੋਲਿਆ ਕਿ ਸੱਚਮੁੱਚ ਅਸੀਂ ਆਪ ਦੇ ਨਾਲ ਬੜਾ ਅਨਰਥ ਕੀਤਾ ਹੈ ਅਤੇ ਜੇਲਰ ਨੂੰ ਕਹਿ ਦਿੱਤਾ ਕਿ ਤੁਹਾਨੂੰ ਆਪਣੀਆਂ ਸਾਥੀਆਂ ਵਿੱਚ ਹੀ ਭੇਜ ਦੇਵੇ। ਮੈਂ ਆਖਿਆ, ਹੁਣ ਮੈਨੂੰ ਇੱਥੇ ਹੀ ਰਹਿਣ ਦਿਓ, ਉੱਥੇ ਲਿਜਾ ਕੇ ਕੋਈ ਹੋਰ ਉਪਾਧੀ ਖੜ੍ਹੀ ਕਰੋਗੇ। ਸੋ ਉਪਾਧੀ ਦੇ ਥਾਂ ਨਾਲੋਂ ਇਹੋ ਟੰਕ ਥਾਂ ਚੰਗਾ ਹੈ। ਪਰ ਜ਼ੋਰ ਪਾ ਕੇ ਮੈਨੂੰ ਲੈ ਹੀ ਗਏ। ਇਹਨਾਂ ਦਿਨਾਂ ਵਿੱਚ ਹੀ ਪੰਜਾਬ ਦੇਸੋਂ ਦਾਸ ਦੇ ਘਰ ਵਾਲਿਆਂ ਦੀ ਮੁਲਾਕਾਤ ਹੋਈ ਸੀ। ਨਿਮੋ ਝਾਣੇ ਹੋਇਆਂ ਨੇ ਮੁਲਾਕਾਤ ਖੂਬ ਕਰਾਈ। ਉਹ ਖਾਸ ਕਰਕੇ ਆਪਣੀਆਂ ਕਰਤੂਤਾਂ ਉੱਤੇ ਪਾਣੀ ਫੇਰਨਾ ਚਾਹੁੰਦੇ ਸਨ। ਖੂਬ ਰਾਜਮਾਂ ਵਕਤ ਮੁਲਾਕਾਤ ਦਾ ਦਿੱਤਾ। ਦੋ ਦਿਨ ਬਰਾਬਰ ਚਾਰ ਚਾਰ ਘੰਟੇ ਤਾਈਂ ਮੁਲਾਕਾਤ ਕਰਾਉਂਦੇ ਰਹੇ। ਜੇਲਰ ਅਤੇ ਉਸਦੀ ਮੇਮ ਨੇ ਪਾਸ ਬੈਠ ਕੇ ਮੁਲਾਕਾਤ ਕਰਾਈ। ਇਸ ਮੁਲਾਕਾਤ ਪਰ ਵੀਰ ਸੁਰਜਣ ਸਿੰਘ ਵੀ ਦਾਸ ਦੀ ਸਪਤਨੀ ਕਰਤਾਰ ਕੌਰ ਦੇ ਨਾਲ ਆਏ ਸਨ। ਸਾਰੀ ਜੇਲ੍ਹ ਲਾਈਫ ਵਿੱਚ ਇਹੋ ਰਾਜਵੀਂ ਮੁਲਾਕਾਤ ਸੀ। ਇਹ ਪਹਿਲੀ ਵਾਰ ਸੀ ਕਿ ਦਾਸ ਨੂੰ ਦੇਸ਼ ਪੰਜਾਬ ਦੇ ਅੰਦਰੂਨੀ ਹਾਲਾਤ ਦਾ ਪਤਾ ਲੱਗਾ। ਇਸ ਮੁਲਾਕਾਤ ਵਿੱਚ ਵੀਰ ਸੁਰਜਣ ਸਿੰਘ ਨੇ ਸ਼੍ਰੀ ਨਨਕਾਣਾ ਸਾਹਿਬ ਦੇ ਸਾਕੇ ਦਾ ਸਾਰਾ ਹਾਲ ਦੱਸਿਆ ਅਤੇ ਪੰਥਕ ਦਸ਼ਾ ਦੀਆਂ ਹੋਰ ਵੀ ਤਰਦੀਆਂ ਤਰਦੀਆਂ ਗੱਲਾਂ ਦੱਸੀਆਂ। ਜੇਲਰ ਅਤੇ ਮੇਮ ਕੋਲ ਬੈਠੇ ਮਾਧੋ ਮੁਟਨ ਹੋਏ ਬਿਟ ਬਿਟ ਦੇਖਦੇ ਰਹੇ। ਉਹਨਾਂ ਨੇ ਤਾਂ ਇਹ ਤਕੜਾਈ ਹੀ ਰੱਖਣੀ ਸੀ ਕਿ ਕੋਈ ਚੀਜ਼ ਦੇ ਲੈ ਨਾ ਜਾਣ। ਬਾਹਰਲੇ ਵੀਰਾਂ ਸੋਹਣ ਸਿੰਘ ਜੀ ਅਤੇ ਹੀਰਾ ਸਿੰਘ ਜੀ ਮੋਟਰ ਵਾਲਿਆਂ ਨੇ ਇਸ ਸਮੇਂ ਸਾਡੇ ਮੁਲਾਕਾਤੀਆਂ ਦੀ ਬੜੀ ਭਾਰੀ ਸੇਵਾ ਕੀਤੀ। ਇਹ ਸੱਜਣ ਸ਼ਹਿਰ ਹਜ਼ਾਰੀ ਬਾਗ ਵਿੱਚ ਕਈ ਸਾਲਾਂ ਤੋਂ ਰਹਿੰਦੇ ਸਨ ਅਤੇ ਇੱਥੇ ਇਹਨਾਂ ਦਾ ਮੋਟਰਾਂ ਦਾ ਕੰਮ ਸੀ। ਜੇਲ੍ਹ ਸ਼ਹਿਰ ਤੋਂ ਤਕੜੀ ਦੂਰ ਸੀ, ਰੋਜ਼ ਆਪਣੀ ਮੋਟਰ ਵਿੱਚ ਮੁਲਾਕਾਤੀਆਂ ਨੂੰ ਲਿਜਾਉਂਦੇ ਅਤੇ ਲਿਆਉਂਦੇ ਰਹੇ ਅਤੇ ਆਪਣੇ ਘਰ ਨਿਵਾਸ ਦੇ ਕੇ ਹਰ ਪ੍ਰਕਾਰ ਦੀ ਪ੍ਰਾਹੁਣਚਾਰੀ ਕਰਦੇ ਰਹੇ। ਦਾਸ ਉਹਨਾਂ ਦੋਹਾਂ ਵੀਰਾਂ ਦੀ ਇਸ ਮੁਰੱਵਤ ਨੂੰ ਕਦੇ ਆਪਣੇ ਹਿਰਦਿਓਂ ਨਹੀਂ ਭੁਲਾ ਸਕਦਾ। ਮੁਲਾਕਾਤੀ ਮੁਲਾਕਾਤ ਕਰ ਗਏ ਅਤੇ ਦੇਸ਼ ਰਮਣ ਦੀਆਂ ਤੰਗਾਂ ਲਾ ਗਏ। ਅੱਜ ਤਾਈਂ ਦਾਸ ਆਪਣੇ ਆਪ ਨੂੰ ਘਰ ਬਾਰ ਪਰਿਵਾਰ ਕਬੀਲੇ ਵੱਲੋਂ ਸਦਾ ਲਈ ਟੁੱਟਿਆ ਨਿਖੁੱਟਿਆ ਹੀ ਸਮਝਦਾ ਸੀ। ਸ਼੍ਰੀਮਤੀ ਕਰਤਾਰ ਕੌਰ ਜੀ ਆ ਕੇ ਸੰਸਾਰ ਨਾਲ ਫਿਰ ਗੰਢ ਪਵਾ ਗਏ, ਨਹੀਂ ਤਾਂ ਸੰਸਾਰ ਵੱਲੋਂ ਵੀ ਉੱਕੇ ਨਿਰਾਸ਼ ਹੋ ਕੇ ਉਪਰਾਮ ਹੋ ਚੁੱਕੇ ਸੀ ਅਤੇ ਬਹੁੜ ਮੇਲ ਮਿਲਾਪ ਦੀਆਂ ਸਭ ਆਸਾਂ ਤੋੜ ਬੈਠੇ ਸੀ। ਪੂਰਨ ਰਾਸ਼ਤਾ ਉਪਰਾਮਤਾ ਹੋ ਚੁੱਕੀ ਸੀ ਕਿ ਅਸੀਂ ਕਿਸੇ ਦੇ ਨਹੀਂ ਅਤੇ ਸਾਡਾ ਕੋਈ ਨਹੀਂ। ਉਮਰ ਭਰ ਦੇ ਦੇਸ਼ ਨਿਕਾਲੇ ਮਿਲ ਚੁੱਕੇ, ਪਿਛਲੀਆਂ ਝਾਕਾਂ ਸਭ ਮਿਟ ਚੁੱਕੀਆਂ ਸਨ, ਸੰਸਾਰ ਵਸੇਬੇ ਦਾ ਖਾਕਾ ਮਲੀਆ ਮੇਟ ਹੋ ਚੁੱਕਾ ਸੀ। ਇਸ ਮੁਲਾਕਾਤ ਨੇ ਪੰਜਾਬ ਦੇਸ਼ ਵਾਸੀ ਘਰ ਦੀਆਂ ਮੁਹੱਬਤਾਂ ਫਿਰ ਜਗਾ ਦਿੱਤੀਆਂ ਅਤੇ ਬਿਰਹੋਂ ਦੇ ਸੱਜਰੇ ਸੱਲ ਫਿਰ ਖੜ੍ਹੇ ਹੋ ਗਏ। ਐਨ ਵੇਲੇ ਸਿਰ ਇਹ ਸੱਲ ਮੇਟਣ ਲਈ ਜੇਲ੍ਹ ਮੇਲੀਆਂ ਸਾਥੀਆਂ ਵਿੱਚ ਬਹੁੜ ਮਿਲਣ ਦੇ ਸੰਯੋਗ ਸਰੰਜਾਮ ਬਣ ਗਏ। ਜੇਲ੍ਹ ਬੇਲੀਆਂ ਨਾਲ ਅਠਖੇਲੀਆਂ ਕਰਨ ਦੇ ਦਿਹਾੜੇ ਆਏ ਤਾਂ ਹੋਰ ਅਸਟੰਡੇ ਖੜ੍ਹੇ ਹੋ ਗਏ। ਲਓ ਸੁਣੋ ਅਫੀਮ ਦਾ ਟੰਟਾ। ਇਸ ਜੇਲ੍ਹ ਵਿੱਚ ਜੋ ਬੰਗਾਲੀ ਨਜ਼ਰਬੰਦ ਸਨ ਉਹ ਤਾਂ ਸਾਰੇ ਦੇ ਸਾਰੇ ਛੁੱਟ ਚੁੱਕੇ ਸਨ। ਸਾਡੇ ਸਾਥੀਆਂ ਨੂੰ ਕਈ ਵਾਰੀ ਅਦਲਾ ਬਦਲੀ ਕਰਕੇ ਬੰਗਾਲੀ ਸੈੱਲਾਂ ਵਿੱਚ ਲੈ ਜਾਂਦੇ ਹੁੰਦੇ ਸਨ। ਬੰਗਾਲੀਆਂ ਵਿੱਚੋਂ ਕਈ ਅਫੀਮੀ ਸਨ ਅਤੇ ਬਾਹਰੋਂ ਅਫੀਮ ਮੰਗਾ ਕੇ ਖਾਇਆ ਕਰਦੇ ਸਨ। ਕਈਆਂ ਨੇ ਤਕੜੀ ਤਕੜੀ ਅਫੀਮ ਆਪਣੀ ਕੋਠੀ ਦੇ ਜੰਗਲਿਆਂ ਦੇ ਹੇਠਾਂ ਲਾ ਕੇ ਗੁਪਤ ਰੱਖੀ ਹੋਈ ਹੁੰਦੀ ਸੀ। ਜਾਂਦੇ ਹੋਏ ਕਿਤੇ ਉਹ ਉਸ ਨੂੰ ਲਾਹ ਕੇ ਲੈ ਜਾਣਾ ਭੁੱਲ ਗਏ। ਜੰਗਲਿਆਂ ਦੀਆਂ ਹੇਠਲੀਆਂ ਫੱਟੀਆਂ ਦੇ ਹੇਠਾਂ ਹੀ ਚਿਪਕੀ ਪਈ ਰਹਿ ਗਈ। ਸਾਡੇ ਸਾਥੀ ਜੋ ਉਹਨਾਂ ਦੀਆਂ ਕੋਠੀਆਂ ਵਿੱਚ ਇੱਕ ਦੋ ਵਾਰ ਗਏ ਤਾਂ ਉਹਨਾਂ ਉਹ ਅਫੀਮ ਉੱਥੋਂ ਲਾਹ ਲਿਆਂਦੀ। ਅਫੀਮ ਦਾ ਅਮਲੀ ਸਾਡੇ ਵਿੱਚੋਂ ਕੋਈ ਨਹੀਂ ਸੀ, ਕਿਸੇ ਕਿਸੇ ਨੂੰ ਐਵੇਂ ਹਿੜਬਸ ਭਾਵੇਂ ਹੋਵੇ। ਉਹਨਾਂ ਵਿੱਚੋਂ ਇੱਕ ਸੂਮ ਸਾਥੀ ਬਲਵੰਤ ਸਿੰਘ ਦੇ ਹੱਥ ਜੋ ਅਫੀਮ ਲੱਗੀ ਉਸਨੇ ਸੰਭਾਲ ਕੇ ਆਪਣੀ ਕੋਠੀ ਵਿੱਚ ਰੱਖ ਛੱਡੀ, ਨਾ ਖਾਧੀ ਨਾ ਖਾਣ ਲਈ ਕਿਸੇ ਨੂੰ ਦਿੱਤੀ। ਕਿਸੇ ਗੁੱਜੇ ਭੇਤੀ ਨੇ ਮੁਖਬਰੀ ਕਰ ਦਿੱਤੀ ਤਾਂ ਵਿਚਾਰੇ ਬਲਵੰਤ ਸਿੰਘ ਦੀ ਤਲਾਸ਼ੀ ਹੋ ਗਈ, ਅਫੀਮ ਨਿਕਲ ਆਈ ਅਤੇ ਕਿਸੇ ਨੇ ਇਹ ਵੀ ਝੱਖ ਮਾਰ ਦਿੱਤੀ ਕਿ ਅਫੀਮ ਰਣਧੀਰ ਸਿੰਘ ਦੇ ਰਾਹੀਂ ਬਾਹਰੋਂ ਆਈ ਹੈ। ਉਸ ਦੇ ਮੁਲਾਕਾਤੀ ਜੋ ਆਏ ਸਨ ਉਹ ਕੁਛ ਮਾਇਆ ਦੇ ਗਏ ਹੋਣਗੇ, ਉਸ ਮਾਇਆ ਦੇ ਤੁਫੈਲ ਇਹ ਅਫੀਮ ਬਲਵੰਤ ਸਿੰਘ ਕੋਲ ਆਈ ਹੈ। ਬਸ ਇਹ ਮੁਖਬਰੀ ਹੋਣ ਦੀ ਦੇਰ ਸੀ ਕਿ ਸਾਨੂੰ ਦੋਹਾਂ ਮੈਨੂੰ ਅਤੇ ਬਲਵੰਤ ਸਿੰਘ ਨੂੰ ਸਜਾਈ ਕੋਠੀਆਂ ਵਿੱਚ ਬੰਦ ਕਰ ਦਿੱਤਾ। ਮੇਰੇ ਵੀਰ ਸ਼੍ਰੀ ਭਾਈ ਕਰਤਾਰ ਸਿੰਘ ਜੀ ਹੋਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਦੂਜੇ ਦਿਨ ਰੋਂਦਾ ਸੁਪਰਡੈਂਟ ਦੀ ਤਕੜੀ ਖਬਰ ਲਈ ਅਤੇ ਉਸ ਨੂੰ ਸਾਬਤ ਕਰ ਦਿੱਤਾ ਕਿ ਇਹ ਅਫੀਮ ਬੰਗਾਲੀ ਕੋਠੀਆਂ ਵਿੱਚੋਂ ਮਿਲੀ ਸੀ। ਨਾਲੇ ਹੋਰ ਕਈ ਸੱਜਣਾਂ ਦੀਆਂ ਸ਼ਹਾਦਤਾਂ ਦਵਾ ਦਿੱਤੀਆਂ ਜਿਨ੍ਹਾਂ ਨੂੰ ਅਫੀਮ ਉਹਨਾਂ ਕੋਠੀਆਂ ਵਿੱਚੋਂ ਮਿਲੀ ਸੀ। ਸਾਡੇ ਵੀਰ ਲਾਲ ਸਿੰਘ ਨੇ ਵੀ ਦੱਬ ਕੇ ਸ਼ਹਾਦ ਦਿੱਤੀ ਅਤੇ ਵੰਗਾਰ ਕੇ ਆਖਿਆ, ਚਲੋ ਉਹਨਾਂ ਕੋਠੀਆਂ ਵਿੱਚ ਮੈਨੂੰ ਲੈ ਚੱਲੋ, ਅਜੇ ਬਹੁਤ ਥਾਈਂ ਅਫੀਮ ਚਿਪਕਾਈ ਹੋਈ ਦਿਖਾ ਦੇਵਾਂਗਾ। ਜਿੱਥੋਂ ਜਿੱਥੋਂ ਚਿਪਕੀ ਲੱਭੀ ਸੀ ਉੱਥੇ ਨਿਸ਼ਾਨ ਮਿਲ ਗਏ ਤਾਂ ਬੜੇ ਸ਼ਰਮਿੰਦੇ ਹੋਏ ਅਤੇ ਸਾਨੂੰ ਸਜਾਈ ਕੋਠੀਆਂ ਵਿੱਚੋਂ ਬਾਹਰ ਕੱਢ ਲਿਆਏ ਅਤੇ ਸਪੈਸ਼ਲ ਬਲਾਕ ਵਿੱਚ ਅਸੀਂ ਫਿਰ ਆਉਣ ਡੇਰੇ ਮੱਲੇ। ਕੁਛ ਦਿਨਾਂ ਪਿੱਛੋਂ ਉੱਥੇ ਇੱਕ ਗੋਰੇ ਵਾਰਡਰ ਨਾਲ ਸਾਡੇ ਸਾਥੀ ਜਿਨ੍ਹਾਂ ਦਾ ਕਿਸੇ ਗੱਲੇ ਤਕੜ ਤਕਰਾਰ ਹੋ ਗਿਆ ਜੋ ਸਾਡੇ ਹੁਣ ਯਾਦ ਨਹੀਂ, ਉਸਦਾ ਖਮਿਆਜ਼ਾ ਵੀ ਮੈਨੂੰ ਭਰਨਾ ਪਿਆ। ਮੈਨੂੰ ਫਿਰ ਇਕੱਲੇ ਨੂੰ ਕੱਢ ਕੇ ਉਸੇ ਪੰਚਵਟੀ ਅਸਥਾਨ 'ਤੇ ਲੈ ਗਏ। ਜੇਲ੍ਹ ਕਰਮਚਾਰੀਆਂ ਦੇ ਇਸ ਅਯੋਗ ਸਲੂਕ ਦੀ ਖਬਰ ਕਿਸੇ ਵਸੀਲੇ ਦਾਸ ਨੇ ਬਾਹਰ ਭੇਜ ਦਿੱਤੀ। ਬਾਹਰੋਂ ਪੰਜਾਬ ਵਿੱਚ ਇਹ ਖਬਰ ਪੁੱਜ ਗਈ ਤਾਂ ਵੀਰ ਸੁਰਜਨ ਸਿੰਘ ਹੋਈ ਫਿਰ ਮੁਲਾਕਾਤ ਨੂੰ ਪੁੱਜੇ, ਪਰ ਇਹਨਾਂ ਦੇ ਆਉਣ ਤੋਂ ਪਹਿਲਾਂ ਸਾਡੇ ਸੱਜਣ ਸਾਥੀ ਤਕੜੇ ਵਿਟਰ ਬੈਠੇ ਸਨ ਅਤੇ ਭੁੱਖ ਹੜਤਾਲੀ ਮੋਰਚੇ ਲਾਉਣ ਨੂੰ ਤਿਆਰ ਹੋ ਗਏ ਸਨ ਕਿ ਡਰ ਦੇ ਮਾਰਿਆਂ ਜੇਲ੍ਹ ਸੁਪਰਡੈਂਟ ਨੇ ਫਿਰ ਮਿਹਨਤ ਸਮਝੌਤਾ ਕਰਕੇ ਇੱਧਰ ਲੈ ਆਂਦਾ। ਪਰ ਐਤਕੀ ਮੈਨੂੰ ਅਤੇ ਦੁੱਧਾਧਾਰੀ ਵੀਰ ਜਿੰਦਰ ਸਿੰਘ ਨੂੰ ਇੱਕ ਬਲਾਕ ਵਿੱਚ ਇਕੱਠੇ ਹੀ ਰੱਖਿਆ। ਕੁਛ ਦਿਨ ਮੇਰੇ ਪਾਸ ਪਹਿਲਾਂ ਵੀਰ ਸੱਜਣ ਸਿੰਘ ਜੀ ਰਹੇ। ਸੱਜਣ ਸਿੰਘ ਦੀ ਗੁਰਮਤਿ ਬਿਰਾਗ ਦਸ਼ਾ ਇੰਨੀ ਦਿਨੀ ਪੂਰੇ ਯੋਬਨਾ ਉੱਤੇ ਸੀ। ਉਹਨਾਂ ਬਰਤਨ ਮਾਂਜਣ ਦੀ ਸੇਵਾ ਤੋਂ ਵਿਹਲੇ ਹੋ ਕੇ ਬਾਣੀਆਂ ਦੇ ਪਾਠਾਂ ਦਾ ਪ੍ਰਵਾਹ ਲਾਉਂਦੇ ਰਹਿਣਾ। ਇੰਨੀ ਦਿਨੀ ਮੌਸਮ ਵੀ ਅਬਰ ਬਾਜ਼ਾਰ ਸੀ। ਇੱਕ ਦਿਨ ਕਨਕੌਰ ਘਟਾ ਛਾਈ ਹੋਈ ਅਤੇ ਨਿੰਮੀ ਨਿੰਮੀ ਫੁਹਾਰ ਪੈ ਰਹੀ ਸੀ। ਅਸੀਂ ਬਾਹਰ ਚਿੱਤਰਕੁਟੀ ਬਿਰਸ਼ਾਂ ਥੱਲੇ ਆਪਣੇ ਆਤਮ ਰੰਗਾਂ ਵਿੱਚ ਬੈਠੇ ਆਨੰਦ ਲੈ ਰਹੇ ਸਾਂ ਕਿ ਅਮਰੀਕਾਂਗਾਂ ਉੱਠੀਆਂ। ਆਏ ਵੇਗਾਂ ਨੂੰ ਕੌਣ ਰੋਕੇ? ਮੋਹਨ ਪ੍ਰਾਣ ਮਾਨ ਰੰਗੀਲਾ ਦਾ ਸ਼ਬਦ ਤਰਾਨਾ ਤਰੰਗ ਉੱਠਿਆ ਅਤੇ ਸੁੱਤੇ ਹੀ ਰਾਗ ਮਲਾਰ ਦੀ ਸ਼ਾਨ ਵੱਜ ਗਈ। ਮਨ ਨੂੰ ਅਨੇਕ ਬਜੰਤਰ ਤਾਲ ਵੱਜਦੇ ਹਨ ਅਤੇ ਦਿਲ ਚੀਰਵੀਂ ਪੰਚਮ ਸੁਰ ਸੁਰਤੰਜਨੀ ਧੁਨੀ ਬੁਲੰਦ ਹੋਈ। ਸਾਰਾ ਨਵ ਪੁਲਾੜ ਗੂੰਜ ਉੱਠਿਆ। ਸੁਰਤਾਰ ਸੁੰਦਰ ਸਰੋਦ ਉਤਾਹਾਂ ਹੀ ਉਤਾਹਾਂ ਚੜ੍ਹਦੀ ਜਾਵੇ ਅਤੇ ਸ਼ਬਦ ਕੀਰਤਨ ਦੀ ਗੂੰਜ ਪਵੇ। ਗੁਜਰੀ ਮਹੱਲਾ ਪੰਜਵਾਂ ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ संत सेवा कर भावनी लाइए त्याग मान हठीला मोहन प्राण मान रंगीला बास रहो ही रह के संगे पेख मोहे मन लीला रहाओ जस सिमरत मन होत आनंदा उतरे मनो जंगीला मिलबे की महिमा वर्ण न साको नानक परे परीला। सारे जेल विच धुनी गूंज उठी कैदी लोग नाल दे कारखानियां तो कम छड छड आण खलोते सारे चक्कर चुरस्तियां दे मूहरे झुरमटां आण लगियां जेल गेट दे दफ्तरी भी दफ्तरां नूं छड छड आ उदाले जमा होए जेलों बाहर बंगलियां विच भी शब्द कंघोरां जा सुनाई दित्तियां जेलर होरीं भज्जे आउण साह नाल साह ना रले आउंदे आउंदे नूं शब्द दा भोग पै चुका सी जेलर नाल उस समय जो बातचीत हुई वह हुण याद नहीं रही पर उसका सार इतना की है कि जेलर ने इतराज़ इहो कीता कि कम दे वेले कीर्तन ना करया करो कैदी कम छड के वेले खड़ोते रहिंदे हन अते कम दा बड़ा हर्ज हुंदा है उपरों बड़ा इतराज़ आएगा अते जेल मैनुअल दे निजमां अनुसार गाउणा वजाउणा भी सख्त मना है। तां दास ने उस दे उत्तर विच आख्या कि जदों शब्द तरंग उठदी है तां मेरे वस दी गल नहीं रहिंदी बेहतर तां इह है कि तुसीं मैनूं उसे सुन्नी कूटरी ही लै चलो पर लै चलना किसने सी इत्थे तां हुण चालियां दे समान बने हुए दिसदे सन। सारे जेल दे जंगले नाकस गिरदाने जाण करके नवें जंगलों के बनाउण लई 2.5 लाख रुपए का बजट बनिया बिहार उड़ीसा की गवर्नमेंट यह सारी रकम पंजाब गवर्नमेंट पासों मंगे पंजाब गवर्नमेंट ने इनकार कर दिता तो इन्हें आख्या अपने पोलीटिकल कैदी सांभो असी इन्हों के रवादार नहीं जदों बिहार उड़ीसा की गवर्नमेंट ने सानू होर सांभी रखण की हामी भरनों कोरा जवाब दे दिता तो पंजाब गवर्नमेंट ने सूबे मद्रास नाल सीटी रला ली अंदरों अंदर मद्रास गवर्नमेंट नाल सौदा गंढ लिया ਅਤੇ ਸਾਨੂੰ ਉੱਥੇ ਭੇਜਣ ਦਾ ਬੰਨ ਨੂੰ ਬੰਨ ਲਿਆ। ਹਜ਼ਾਰੀ ਬਾਗ ਨੂੰ ਕਾਲੇ ਪਾਣੀ ਬਣਾਉਣ ਵਾਲੀ ਬਿਉਂਤ ਨੂੰ ਵਿੱਚੇ ਹੀ ਉੱਲੀ ਲੱਗ ਗਈ ਜਾਂ ਸਿਉਂਕ ਖਾ ਗਈ। ਉੱਧਰ ਕਾਲੇ ਪਾਣੀ ਵਾਲੇ ਪਹਿਲੇ ਮੁਕੱਦਮਾ ਸਾਜਿਸ਼ ਦੇ ਸਾਡੇ ਸਾਥੀਆਂ ਨੂੰ ਕਾਲੇ ਪਾਣੀ ਨੂੰ ਮਦਰਾਸ ਸੂਬੇ ਵਿੱਚ ਮੰਗਾ ਭੇਜਣ ਦੀ ਮੀਜ਼ਾ ਬਿਨਤੀ ਮਿਣੀ ਗਈ। ਇਸੇ ਸਮੇਂ ਹਜ਼ਾਰੀ ਬਾਗ ਜੇਲ੍ਹ ਵਿੱਚ ਮੇਜਰ ਕੁੱਕ ਸੁਪਰਡੈਂਟ ਉੱਥੇ ਆਏ ਕੇ ਨਵੇਂ ਹੀ ਲੱਗੇ ਸੀ। ਇਹ ਆਦਮੀ ਰਿਦਿਓਂ ਤਾਂ ਖੋ ਰਹਿਤ ਸੀ ਅਤੇ ਨਿਰਾ ਨਿਸ਼ਕਪਟ ਪਰ ਸਿਧਰਾ ਵੀ ਬੜਾ ਸੀ। ਦਿਲੋਂ ਬੁਰਾਈ ਕਿਸੇ ਦੀ ਨਹੀਂ ਚਾਹੁੰਦਾ ਸੀ ਪਰ ਚਲਾਕ ਮਿਸਟਰ ਮੀਕ ਇਸ ਨੂੰ ਵੀ ਆਪਣਿਆਂ ਹੱਥਾਂ ਕੰਡਿਆਂ ਵਿੱਚ ਲੈ ਹੀ ਆਇਆ। ਇਹਨਾਂ ਦਿਨਾਂ ਵਿੱਚ ਹੀ ਕਈ ਕਾਰਨਾਂ ਕਰਕੇ ਸਾਡੇ ਅਤੇ ਸਾਥੀਆਂ ਦੇ ਫਿਰ ਕੜਾਕਿਆਂ ਦੇ ਮੋਰਚੇ ਲੱਗ ਗਏ ਜਿਨ੍ਹਾਂ ਕਾਰਨਾਂ ਵਿੱਚੋਂ ਮੁੱਖ ਕਾਰਨ ਦੋ ਹੀ ਮੇਰੇ ਯਾਦ ਹਨ ਸੋ ਦੱਸਦਾ ਹਾਂ। ਭੈੜੀ ਖੁਰਾਕ ਅਤੇ ਦਸਤਾਰੇ ਅਤੇ ਕਛਹਿਰਿਆਂ ਦਾ ਮਾਮਲਾ। ਸਾਡੀ ਖਾਦ ਖੁਰਾਕ ਪਹਿਲਾਂ ਤੋਂ ਹੀ ਚੰਗੀ ਬੱਝੀ ਹੋਈ ਸੀ ਜਾਂ ਖਾਸ ਖਰਚੇ ਦੀ ਮਨਜ਼ੂਰੀ ਸੀ। ਪਹਿਲੇ ਇਨਫਲੂਐਂਜ਼ੇ ਦੀ ਬਿਮਾਰੀ ਪੈਣ ਸਮੇਂ ਹੋਰ ਬਹੁਤ ਸਾਰਾ ਫਾਲਤੂ ਖਰਚ ਹਜ਼ਾਰਾਂ ਦੀ ਗਿਣਤੀ ਵਿੱਚ ਗਵਰਨਮੈਂਟ ਪੰਜਾਬ ਦੇ ਜ਼ਿੰਮੇ ਪਾ ਦਿੱਤਾ ਗਿਆ। ਪੰਜਾਬ ਗਵਰਨਮੈਂਟ ਨੂੰ ਇਹਨਾਂ ਖਰਚਾ ਦੇਣਾ ਤੁੱਬਰ ਹੋ ਗਿਆ। ਇੱਧਰੋਂ ਅੰਤਰਗਤੀ ਗੁਪਤ ਰਿਪੋਰਟਾਂ ਪੰਜਾਬ ਗਵਰਨਮੈਂਟ ਪਾਸ ਪਹੁੰਚ ਗਈਆਂ ਕਿ ਜੋ ਕੁਛ ਪੰਜਾਬ ਗਵਰਨਮੈਂਟ ਆਪਣੇ ਸੂਬੇ ਦੇ ਸਿੱਖ ਪੋਲੀਟੀਕਲਾਂ ਵਾਸਤੇ ਹਜ਼ਾਰੀਬਾਗ ਜੇਲ੍ਹ ਵਾਲਿਆਂ ਨੂੰ ਭੇਜਦੀ ਹੈ ਉਸ ਵਿੱਚੋਂ ਬਹੁਤ ਸਾਰੀ ਰਕਮ ਖੁਰਦ ਬੁਰਦ ਹੋ ਜਾਂਦੀ ਹੈ। ਪੰਜਾਬੀ ਰਾਜਸੀ ਕੈਦੀਆਂ ਨੂੰ ਉਸ ਵਿੱਚੋਂ ਥੋੜ੍ਹਾ ਖਰਚ ਹੀ ਦਿੱਤਾ ਜਾਂਦਾ ਹੈ। ਇਸ ਕਰਕੇ ਪੰਜਾਬ ਗਵਰਨਮੈਂਟ ਨੇ ਸਭ ਖਰਚਾ ਬੰਦ ਕਰ ਲਿਆ ਅਤੇ ਹੁਕਮ ਭੇਜ ਦਿੱਤਾ ਕਿ ਹੁਣ ਤੁਸੀਂ ਜਿਵੇਂ ਹੋ ਸਕੇ ਥੋੜ੍ਹੇ ਤੋਂ ਥੋੜ੍ਹਾ ਖਰਚ ਕਰੋ ਭਾਵ ਆਮ ਕੈਦੀਆਂ ਵਾਲੀ ਖਾਦ ਖੁਰਾਕ ਦੇਵੋ। ਬਿਹਾਰ ਉੜੀਸਾ ਜੇਲ੍ਹ ਡਿਪਾਰਟਮੈਂਟ ਨੇ ਹਜ਼ਾਰੀਬਾਗ ਜੇਲ੍ਹ ਵਿੱਚ ਸਾਡੇ ਵਾਸਤੇ ਪੰਜਾਬ ਜੇਲ੍ਹ ਮੈਨੂਅਲ ਵਾਲੀ ਖਾਦ ਖੁਰਾਕ ਜਾਰੀ ਕਰਨ ਦਾ ਹੁਕਮ ਭੇਜ ਦਿੱਤਾ। ਫਿਰ ਕੀ ਸੀ ਸਾਨੂੰ ਹੁਣ ਸੁੱਕੇ ਸੁੱਕੜੇ ਹੀ ਰਹਿਣਾ ਪਿਆ। ਖੁੱਲ੍ਹਿਆਂ ਗੱਫਿਆਂ ਵਾਲੀਆਂ ਭੁਗਤਾਂ ਬੰਦ ਹੋ ਗਈਆਂ ਆਮ ਕੈਦੀਆਂ ਨਾਲੋਂ ਵੀ ਮੰਦਾ ਹਾਲ ਹੋ ਗਿਆ। ਬਿਹਾਰ ਉੜੀਸਾ ਜੇਲ੍ਹਖਾਨੇ ਵਾਲੇ ਅਫਸਰਾਂ ਨੂੰ ਜਦ ਪਤਾ ਲੱਗਾ ਕਿ ਪੰਜਾਬ ਜੇਲ੍ਹਾਂ ਵਿੱਚ ਹਰ ਕੈਦੀ ਨੂੰ ਦੋ ਦੋ ਛਟਾਂਕਾ ਛੋਲੇ ਵੀ ਦਿੱਤੇ ਜਾਂਦੇ ਹਨ ਤਾਂ ਉਹਨਾਂ ਲੰਗਰ ਵਾਲਿਆਂ ਨੂੰ ਛੋਲਿਆਂ ਦੀ ਨਫ਼ਰੀ ਵੀ ਦੇ ਦਿੱਤੀ। ਪਰ ਬਿਹਾਰੀ ਕੈਦੀ ਕੀ ਜਾਣਨ ਕਿ ਛੋਲੇ ਕਿਵੇਂ ਭੁੰਨੀ ਦੇ ਹੁੰਦੇ ਹਨ। ਸਵੇਰੇ ਉੱਠਦਿਆਂ ਨੂੰ ਹੀ ਕੱਚੇ ਛੋਲੇ ਦੋ ਦੋ ਛਟਾਂਕ ਮਿਲ ਗਏ ਅਤੇ ਸਾਡੇ ਸਾਥੀਆਂ ਨੂੰ ਸੁਪਰਡੈਂਟ ਸਾਹਿਬ ਨੇ ਆਣ ਪੁੱਛਿਆ ਕਿ ਸੁਣਾਓ ਅੱਜ ਤਾਂ ਪੰਜਾਬੀ ਖੁਰਾਕ ਮਿਲ ਗਈ ਹੈ, ਕੀ ਹਾਲ ਹੈ। ਸਾਡੇ ਸਾਥੀਆਂ ਨੂੰ 19 ਦਿਨੀ ਕਣਕ ਵਿੱਚੋਂ ਮਿੱਟੀ ਚੁਣਨ ਦਾ ਕੰਮ ਮਿਲਦਾ ਹੁੰਦਾ ਸੀ। ਸੋ ਸਾਰਿਆਂ ਨੇ ਸਲਾਹ ਕਰਕੇ ਇੱਕ ਦੋ ਅੰਗਰੇਜ਼ੀ ਪੜ੍ਹੇ ਸਾਥੀਆਂ ਨੂੰ ਪਹਿਲਾਂ ਹੀ ਆਖ ਛੱਡਿਆ ਸੀ ਕਿ ਇਹਨਾਂ ਬਾਰੇ ਅਫਸਰਾਂ ਨਾਲ ਡਟ ਕੇ ਉੱਤਰ ਪ੍ਰਸ਼ਨ ਕਰਨ ਅਤੇ ਸੁਪਰਡੈਂਟ ਨੂੰ ਜੋ ਕਿ ਆਪ ਹੀ ਮੈਡੀਕਲ ਅਫਸਰ ਵੀ ਸੀ ਪੁੱਛਣ ਕਿ ਇਸ ਤੋਂ ਪਹਿਲਾਂ ਮਰੋੜਾਂ ਦੇ ਬਿਮਾਰ ਕੈਦੀਆਂ ਨੂੰ ਕਣਕ ਦੀ ਰੋਟੀ ਦੀ ਖੁਰਾਕ ਵੀ ਬੰਦ ਸੀ, ਕੇਵਲ ਦਹੀਂ ਸਾਬੂਦਾਣਾ ਜਾਂ ਚੌਲ ਦੁੱਧ ਖਾਣ ਦਾ ਹੁਕਮ ਸੀ। ਹੁਣ ਦੱਸੋ ਕਿ ਬਿਮਾਰ ਇਸ ਖੁਰਾਕ ਨੂੰ ਖਾ ਕੇ ਕਿਸ ਤਰ੍ਹਾਂ ਬਚਣਗੇ। जे पंजाबी कच्चे छोले खा के बच सकते हैं तो तुम कृपा करके छोलों की खुराक लंगर में ना भेजा करो क्योंकि लांगरी लोग इस सुगात को चुरा लेंगे। इस कारण जेलखाने वाले का तकड़ा नुकसान हो जाएगा क्योंकि सारे बिहारी कैदी भी इस सुगाती खुराक की मंग कर लग पैणगे। साढ़े पास तो कणक दियां ढेरियां पईयां ही रहिंदियां हन, असी छोलियां दे थां कच्ची कणक चब के गुजारा कर लिया करांगे। पहले दिन तो लांगरियां ने रात नूं छोले भिओं छड्डे अते सवेरे कच्चा ही नमक मिर्च लगा के साढ़े हवाले किए। दूसरे दिन अफसरां नूं दस्सिया गया कि पंजाब के जेलों में दाने भुन्ने हुए मिलते हैं तो उन्हें हुक्म चाढ़ दिता कि अच्छा कल को दाने भुना के दिते जाणगे। लंगर वालियां नूं कड़ाही दे दित्ती गई पर उन्हें कदे दाने भुजदे कानूं देखे सन, उन्हें रेत कड़ाही विच पाया ही ना। सारे छोलियां दे दो परागे किए, हेठां अग बाल छोलियां नूं हिलाई गए, किसी किसी दाने नूं तां सेक पी ना लगा तो कई सड़ गए जां दागी हो गए। इस पर साडे अंग्रेजी पढ़े साथियों ने चंगे मखौल उठाए तो अफसरां नूं आख्या कि साडी इह खुराक थोड़ी थोड़ी तुसीं भी खाओ तो चार चार सेर अपने पशुआं नूं खवा के वेख लो, जे तुहानूं ते पशुआं नूं सूल ना होण लग जाए तो सानूं कहना क्योंकि इन्हां तुहाडे भुज्जे ते कच्चे छोलियां विच कोई फर्क नहीं। अफसर यह गल मन तां गए पर गवर्नमेंट दे हुक्म नूं किस तरह मोड़न। इहो ही हाल रोटियां दा होया। पंजाब जेल मैनुअल विच खुराकां जो मक्की बाजरा कणक आदि लिखिया हुई सन, सो इतों के जेल वाले वह सारे गले खरीदण दीयां तैयारियां करन लगे पर छोलियां वाले झगड़े ने ही साबित कर दिता कि असीं पंजाबी खुराक खा के नहीं बच सकते ते अफसर गवर्नमेंटी हुक्म नूं मनाउण उत्ते लक बन्नी बैठे हन तो मजबूर होकर भुख हड़ताली मोर्चे लाने पे। जिन्नी दिनी कि साढ़े साथी तो जेल वाले होर कैदी मरोड़ा तो पेशिश नाल बीमार सन। बिहारी कैदी बहुत मर गए सन पर साढ़े सुखी ही रही। उन्नी दिनी डॉक्टरों का कोई इलाज कारगर ना होया तो भाई हीरा सिंह ने जोर दिता कि सानू देसी दवाई दी जाए। भाई हीरा सिंह ने जो नुस्खा लिख के दिता जेल वाले ने वह सारा धाना मंगाया पर वड्डियां हरड़ा मंगा दित्तियां। कुदरत नाल वह इलाज सूत आ गया तो सिंघां नूं फायदा होने लग पिया पर डॉक्टर हर रोज़ हरड़ा ना लिया करे, एक दिन इकट्ठिया ही दे जाया करे। सिंघां कोल हरड़ा जमा रहन लग पईआं। भाई सज्जन सिंह ने हरड़ा कुट के रगड़ के तकड़ा पाइए डेढ़ पाइए का पिन्ना बन्न के रख लिया जो गोरे वार्डर दे नज़री पै गया। उसने समझा कि बंब है, आप डरदा हथ ना लावे तो कहे जे क्या है। फिर सज्जन सिंह तो चकवा के बाटी समेत चक्कर विच लै गया। उत्थे जेलर अते होर अफसरां नूं दस्या, अफसरां सारयां नूं शक पै गया। उन्हां नूं दस्या गया कि हरड़ां दी दवाई है, वह ना मन्नण। उड़ के उन्हां नूं पिन्ना तोड़ के दिखाया गया पर पिन्ने दे तोड़न वेले भज के लांभे हो गए। जब उन्हां दी चंगी तसली हुई तो बड़ा हासा पिया पर अगे नूं हरड़ां दा मिलना बंद हो गया। पेचिस नाल कैदियां दी हालत कमज़ोर हो गई सी, सो उन्हां दी सिहत ठीक करन लई दुध दी खुराक दित्ती जाण लगी। इन्हां दिनां विच ही भाई हरी सिंह कक्कड़ पेचिश ते पीड़ां आदि नाल कुछ समां बीमार रहा। वह अक्सर बीमारी के कारण कई चीज़ां खाण नूं मंग लैंदा सी। किसी ने इस पर मुखबरी भी कर दिती कि सिख कैदियों नूं भजाउण दे आहार विच है। जेलर नाल भी इस दे कई बार झगड़े हो पए। सो एक दिन इस नूं एवें बिना रिपोर्ट होया ही पालकी भेज के हस्पताल मंगवा लिया गया। हालांकि यह तुर फिर सकदा ते खासा तकड़ा सी, हस्पताल लै जाके इस नूं रात दी दवाई बना के दिती गई जो पैरे वाले दे सपुरद की गई कि इस नूं पियावे। पैरे वालियां हरी सिंह नूं दस्या कि दवाई जिस नूं असीं दिंदे हाँ वह सवेर नूं मर जांदा हुंदा है, तू यह दवाई ना पी। पर हरी सिंह ने एक पहली खुराक पी ली, दवाई पीण पर उसनूं नशा जिहा चढ़ गया। उसने कैप ही कर दिती ते रात नूं पानी दे टब विच जो अंदर पिया सी बैठ रहा ते होर खुराक ना पीती। रात नूं गोरे वार्डर पुछदे रहे कि पंजाबी कैदी दी की हालत है, तां हरी सिंह अगे उत्तर दिंदा कि हुण पंजाबी मरदा नहीं। सवेरे जदों डॉक्टर आया तो उसने पुछया की हाल है, इसने आख्या कि चंगा है ते पीण लई चाह मंगी क्योंकि इसनूं हमेशा चाह हस्पताल तों मिलदी सी। डॉक्टर ने कहा कि अज नहीं दे सकते, कल दित्ती जाएगी। हरी सिंह ने कहा मैनू बिना बीमार नूं पालकी विच चुक लिया हो ते रात नूं दवाई तंग करन वाली दित्ती ते हुण चाह भी नहीं दिंदे, की तुसीं मारना है। यह कह के खिजे हुए ने पानी दी भरी हुई सराही डॉक्टर दे सिर विच मारी। जदों रौला पै गया तो अलार्म हो गया। जेल रात भजे आए तो हरी सिंह ने देखा हुण गिदड़ कुट पवेगी। वह जंगला बंद करके दरवाजे अगे पेशाब वाले बर्तन लैके डट के बैठ गया तो जिहड़ा अगे आवे उसनूं आखे खबरदार जे जंगले नूं हथ लाया तो मैं मारांगा, सुपरडेंट आए बिना दरवाज़ा नहीं खोलण देंगा। उड़क सुपरडेंट आया तो हरी सिंह ने सारी गल उसनूं दसी। सुपरडेंट ने कहा कि तू डॉक्टर तो माफ़ी मंग लै, उसने कहा मैं कसूर नहीं किया। हरी सिंह नूं हस्पताल तो कढ़ के कोठी विच भेज दिता ते दूजे दिन 15 मिनटां लगवा दित्तियां। सुपरडेंट ने आख्या कि मैं 30 मिनटां की सज़ा लिखी सी पर चूंकि तू सच दस्या है इसलिए 15 मिनटां लाइया हन। ਇਸ ਪਰਦਾਸ ਅਤੇ ਹੋਰ ਸਾਥੀਆਂ ਨੇ ਸੁਪਰਡੈਂਟ ਨੂੰ ਪੁੱਛਿਆ ਕਿ ਜਿਸ ਆਦਮੀ ਨੂੰ ਤੁਸੀਂ ਪਾਲਕੀ ਵਿੱਚ ਪਾ ਕੇ ਹਸਪਤਾਲ ਲੈ ਗਏ ਸੀ ਅਤੇ ਬਿਮਾਰ ਕਰਾਰ ਦਿੱਤਾ ਸੀ, ਅੱਜ ਉਸਨੂੰ ਕਿਸ ਕਾਰਨ ਮਿੰਨਤਾਂ ਜਿਹੀ ਸਖ਼ਤ ਸਜ਼ਾ ਦਿੱਤੀ? ਉਸ ਨੇ ਜੁੱਚ ਹੋ ਕੇ ਸਾਫ਼ ਸਾਫ਼ ਕਿਹਾ ਕਿ ਮੈਨੂੰ ਜੇਲਰ ਦੇ ਮਜਬੂਰ ਕਰਨ ਪਰ ਬਿੰਨਤਾਂ ਦੀ ਸਜ਼ਾ ਦੇਣੀ ਪਈ, ਨਹੀਂ ਤਾਂ ਐਸੇ ਸਦਾ ਬਿਮਾਰ ਰਹਿਣ ਵਾਲੇ ਨੂੰ ਅਸੀਂ ਬਿੰਨਤਾਂ ਦੀ ਸਜ਼ਾ ਨਹੀਂ ਦੇ ਸਕਦੇ। ਦੂਜਾ ਕਾਰਨ ਇਹ ਸੀ ਕਿ ਸਾਡੀ ਪਾਰਟੀ ਦੀ ਘਾਲਣਾ ਕਰਕੇ ਹੀ ਦਸਤਾਰੇ ਅਤੇ ਹੋਰ 5 ਕਾਰ ਮਿਲਣ ਦੀ ਮਨਜ਼ੂਰੀ ਹੋ ਗਈ ਸੀ ਅਤੇ ਜੇਲ੍ਹ ਮੈਨੂਅਲ ਵਿੱਚ ਕੈਦਾ ਵੀ ਬਣ ਚੁੱਕਾ ਸੀ। ਇਹ ਗੱਲ ਜੇਲ੍ਹ ਵਾਲੇ ਆਪ ਮੂੰਹੋਂ ਮੰਨ ਚੁੱਕੇ ਸਨ। ਇਹ ਜੋ ਨਿਯਮ ਦਸਤਾਰ ਅਤੇ 5 ਕਾਰ ਆਦਿ ਦਾ ਬਣ ਕੇ ਜੇਲ੍ਹ ਮੈਨੂਅਲ ਵਿੱਚ ਦਰਜ ਹੋ ਗਿਆ ਹੈ, ਇਹ ਸਭ ਤੁਹਾਡੇ ਪੰਜਾਬ ਜੇਲ੍ਹਾਂ ਵਿੱਚ ਇਸ ਸੰਬੰਧੀ ਲਾਏ ਹੋਏ ਮੋਰਚਿਆਂ ਦਾ ਹੀ ਸਿੱਟਾ ਹੈ। ਜਦੋਂ ਇਹ ਨਿਯਮ ਬਣਿਆ ਤਾਂ ਇਹਨਾਂ ਨੇ ਇੱਕੋ ਇੱਕ ਕਸ਼ਹਿਰਾ ਹੀ ਬਣਾ ਕੇ ਦੇਣਾ ਚਾਹਿਆ। ਇਸ ਤੋਂ ਪਹਿਲਾਂ ਸਗੋਂ ਦੋ ਦੋ ਨਿੱਕਰਾਂ ਦਿੰਦੇ ਸਨ। ਜਦ ਅਸੀਂ ਇਤਰਾਜ਼ ਕੀਤਾ ਤਾਂ ਜੇਲ੍ਹ ਮੈਨੂਅਲ ਵਿੱਚੋਂ ਕੱਢ ਕੇ ਦਿਖਾ ਦਿੱਤਾ ਕਿ ਦੇਖੋ ਅਸੈਂਬਲੀ ਵਿੱਚ ਪਾਸ ਹੋਏ ਐਕਟ ਅਨੁਸਾਰ ਇੱਕੋ ਕਸ਼ਹਿਰਾ ਲਿਖਿਆ। ਅਸੀਂ ਆਖਿਆ ਕਿ ਇਸ ਵਿੱਚ ਕੋਈ ਗਲਤ ਫਹਿਮੀ ਹੋਈ ਹੈ। ਅਸੀਂ ਜ਼ੋਰ ਦਿੱਤਾ ਕਿ ਇਸ ਨੁਕਤੇ ਨੂੰ ਫਿਰ ਅਸੈਂਬਲੀ ਦੇ ਸਿੱਖ ਮੈਂਬਰਾਂ ਪ੍ਰਤੀ ਪ੍ਰਗਟਾਇਆ ਜਾਵੇ, ਰੈਫਰ ਕੀਤਾ ਜਾਏ। ਉਹਨਾਂ ਇਹ ਗੱਲ ਮੰਨ ਲਈ ਅਤੇ ਇਸ ਦਾ ਛੇਤੀ ਹੀ ਅੱਛਾ ਸਿੱਟਾ ਨਿਕਲਿਆ ਆ, ਅਰਥਾਤ ਇੱਕ ਕਸ਼ਹਿਰੇ ਦੀ ਥਾਂ ਜੇਲ੍ਹ ਮੈਨੂਅਲ ਵਿੱਚ ਦੋ ਕਸ਼ਹਿਰੇ ਲਿਖੇ ਗਏ। ਕਸ਼ਹਿਰੇ ਬਦਲਣ ਲਈ ਪਰਨੇ ਸਾਨੂੰ ਪਹਿਲਾਂ ਹੀ ਮਿਲਦੇ ਸੀ, ਫਿਰ ਦਸਤਾਰਿਆਂ ਦੀ ਗਿਣਤੀ ਮਿਣਤੀ ਦਾ ਝੇੜਾ ਛਿੜਿਆ ਰਿਹਾ। ਅਸੀਂ ਆਖੀਏ ਦਸਤਾਰਾ 5 ਗਜ਼ ਤੋਂ ਘੱਟ ਨਾ ਹੋਵੇ ਅਤੇ ਜੇਲ੍ਹ ਦਸੂਤੀ ਕੱਪੜੇ ਦਾ ਨਾ ਹੋਵੇ। ਇਹ ਦੋ ਹੀ ਗੱਲਾਂ ਵੀ ਇਹਨਾਂ ਮੰਨ ਲਈਆਂ। 5 ਗਜ਼ ਦੇ ਥਾਂ ਸਗੋਂ 6-6 ਗਜ਼ ਦੇ ਦਸਤਾਰੇ ਬਣਾ ਕੇ ਦੇਣੇ ਮਨਜ਼ੂਰ ਹੋ ਗਏ। ਮਨਜ਼ੂਰੀ ਤਾਂ ਚਿਰੁਕਣੀ ਹੋ ਚੁੱਕੀ ਸੀ ਪਰ ਇਹਨਾਂ ਅਜੇ ਵਰਤੋਂ ਵਿੱਚ ਨਹੀਂ ਲਿਆਂਦੀ ਸੀ। ਸਾਨੂੰ ਗੁਪਤੋ ਗੁਪਤੀ ਪਤਾ ਲੱਗ ਚੁੱਕਾ ਸੀ ਕਿ ਦਸਤਾਰੇ ਤਾਂ ਖਾਸ ਇਸ ਜੇਲ੍ਹ ਵਿੱਚ ਬੁਣਾ ਤਣਾ ਕੇ ਰੱਖੇ ਹੋਏ ਹਨ ਪਰ ਗਹੇ ਮਾਰੀ ਬੈਠੇ ਹਨ। ਸਾਨੂੰ ਐਵੇਂ ਜਾਲਖੇ ਜਿਹੇ ਦੇ ਪੋਮਚੇ ਬਣਾ ਕੇ ਬਿੱਲ ਵਿੱਚ ਪਹਿਲਾਂ ਤੋਂ ਹੀ ਅਸਲੀ 6 ਗਜ਼ੀ ਦਸਤਾਰਿਆਂ ਦੀ ਕੀਮਤ ਲਾ ਕੇ ਤਕੜੀ ਰਕਮ ਸਾਲਾਨਾ ਸਾਡੇ ਖਰਚੇ ਵਿੱਚੋਂ ਬਟੋਰ ਕੇ ਹੜੱਪ ਕਰਦੇ ਰਹੇ ਹਨ। ਮੈਂ ਇਸ ਗੱਲ ਪ੍ਰਥਾਏ ਇਹਨਾਂ ਦੀ ਤਕੜੀ ਖਬਰ ਲਈ ਤਾਂ ਇਹਨਾਂ ਨੇ ਆਪਣਾ ਖਹਿੜਾ ਛਡਾਉਣ ਲਈ ਮੈਨੂੰ ਅਤੇ ਵੀਰਜਿੰਦਰ ਸਿੰਘ ਨੂੰ ਜੋ ਮੇਰੇ ਪਾਸ ਹੀ ਰਹਿੰਦਾ ਸੀ ਤਾਂ ਉਹੀ 6 ਗਜ਼ ਦੇ ਦਸਤਾਰੇ ਦੇ ਦਿੱਤੇ ਪਰ ਹੋਰ ਸਾਥੀਆਂ ਨੂੰ ਨਾ ਦਿੱਤੇ। ਅਸੀਂ ਦੋ ਹੀ ਅਲੱਗ ਬਲਾਕ ਵਿੱਚ ਰਹਿੰਦੇ ਸੀ, ਸਾਨੂੰ ਦੋਹਾਂ ਨੂੰ ਕੁਛ ਪਤਾ ਨਾ ਲੱਗਾ ਕਿ ਸਾਡੇ ਸਾਥੀਆਂ ਨਾਲ ਕੀ ਵਰਤ ਰਹੀ ਹੈ। ਸਾਨੂੰ ਰਾਸ਼ਨ ਵੀ ਪਹਿਲਾਂ ਵਾਲਾ ਹੀ ਮਿਲਦਾ ਰਿਹਾ, ਘੱਟ ਵੱਧ ਨਹੀਂ ਕੀਤਾ। ਇਸ ਕਰਕੇ ਸਾਨੂੰ ਜਾਣ ਬੁੱਝ ਕੇ ਜੇਲ੍ਹ ਵਾਲਿਆਂ ਨੇ ਵੱਖ ਹੀ ਰੱਖਿਆ ਹੋਇਆ ਸੀ ਤਾਂ ਕਿ ਰੌਲਾ ਨਾ ਪੈ ਜਾਵੇ। ਪਰ ਜਦੋਂ ਦੂਜੇ ਸਾਥੀਆਂ ਨੂੰ ਆਮ ਕੈਦੀਆਂ ਵਾਲਾ ਖਾਣਾ ਮਿਲਣ ਲੱਗਿਆ ਤਾਂ ਉਹਨਾਂ ਕੜਾਕਿਆਂ ਦਾ ਮੋਰਚਾ ਲਾ ਦਿੱਤਾ। ਮੇਜ਼ਰ ਕੁੱਕ ਬੜਾ ਨਰਮ ਦਿਲ ਆਦਮੀ ਸੀ, ਉਸ ਤੋਂ ਉਹਨਾਂ ਦੇ ਕੜਾਕੇ ਦਾ ਮੋਰਚਾ ਨਾ ਝੱਲਿਆ ਗਿਆ। ਵੀਰ ਮਹਾਰਾਜ ਸਿੰਘ ਵਰਗੇ 2-3 ਵੀਰਾਂ ਨੇ ਜਲਪਾਨ ਕਰਨਾ ਵੀ ਤਿਆਗ ਦਿੱਤਾ। 4-5 ਦਿਨ ਹੀ ਮੋਰਚੇ ਲੱਗੇ ਨੂੰ ਹੋਏ ਸਨ ਕਿ ਮੇਜਰ ਕੁੱਕ ਦੇ ਭਾਅ ਦੀ ਬਣ ਗਈ, ਕਿਉਂਕਿ ਵੀਰ ਮਹਾਰਾਜ ਸਿੰਘ ਹੋਰਾਂ ਦੀ ਹਾਲਤ ਬਹੁਤ ਖਤਰਨਾਕ ਹੋ ਗਈ ਸੀ। ਮੇਜਰ ਕੁੱਕ ਘਬਰਾਇਆ ਫਿਰ ਮੇਰੇ ਪਾਸ ਆਇਆ। ਸਾਨੂੰ ਅੱਗੋਂ ਇਸ ਗੱਲ ਦਾ ਪਤਾ ਹੀ ਕੋਈ ਨਾ ਕਿ ਉੱਧਰ ਮੋਰਚੇ ਲੱਗੇ ਹੋਏ ਹਨ। ਸਾਰੇ ਬਾਕੀ ਸਾਥੀ 3-4 ਥਾਈਂ ਅੱਡੋ ਅੱਡ ਬਲਾਕਾਂ ਵਿੱਚ ਵੰਡੇ ਹੋਏ ਸਨ। ਇਸ ਬਲਾਕ ਵਾਲੇ 4-5 ਸੱਜਣਾਂ ਨੇ ਅਜੇ ਮੋਰਚਾ ਲਾਇਆ ਨਹੀਂ ਸੀ, ਉਹ ਅਜੇ ਵਿਚਾਰ ਹੀ ਕਰ ਰਹੇ ਸਨ। ਮੇਜਰ ਕੁੱਕ ਨੇ ਮੈਨੂੰ ਆਖਿਆ ਕਿ ਤੁਸੀਂ ਜਾ ਕੇ ਉਹਨਾਂ ਨੂੰ ਸਮਝਾਓ ਬੁਝਾਓ। ਮੈਂ ਆਖਿਆ ਮੈਂ ਇਸ ਸ਼ਰਤ 'ਤੇ ਜਾਂਦਾ ਹਾਂ ਕਿ ਜੋ ਵੀ ਉਹਨਾਂ ਦੀਆਂ ਵਾਜਬ ਸ਼ਿਕਾਇਤਾਂ ਹੋਣ ਸੋ ਸਭ ਦੂਰ ਕੀਤੀਆਂ ਜਾਣ। ਮੇਜਰ ਕੁੱਕ ਨੇ ਮੰਨ ਲਿਆ ਕਿ ਜਾਇਜ਼ ਸ਼ਿਕਾਇਤਾਂ ਦੂਰ ਕਰ ਦੇਵੇਗਾ ਅਤੇ ਨਾਲ ਉਸਨੇ ਇੱਕ ਗੋਰਾ ਵਾਰਡਰ ਭੇਜ ਦਿੱਤਾ। ਮੈਂ 2-3 ਬਲਾਕਾਂ ਵਿੱਚ ਹੀ ਗਿਆ ਸੀ ਅਤੇ 4th ਵਿੱਚ ਅਜੇ ਨਹੀਂ ਗਿਆ ਸੀ, ਕਿਉਂਕਿ ਉੱਥੇ ਦੀ ਬਾਬਤ ਗੋਰੇ ਵਾਰਡਰ ਨੂੰ ਅਜੇ ਇਹ ਪਤਾ ਸੀ ਕਿ ਉਹਨਾਂ ਮੋਰਚਾ ਨਹੀਂ ਲਾਇਆ, ਇਸ ਕਰਕੇ ਉੱਥੇ ਜਾਣ ਦੀ ਲੋੜ ਨਹੀਂ ਸੀ। ਸੋ 13 ਬਲਾਕਾਂ ਵਿੱਚ ਹੀ ਹੋ ਕੇ ਮੁੜ ਆਏ ਅਤੇ ਇਹਨਾਂ ਬਲਾਕਾਂ ਵਾਲੇ ਸੱਜਣਾਂ ਨੇ ਇਹਨਾਂ ਸ਼ਰਤਾਂ ਉੱਤੇ ਮੋਰਚਾ ਛੱਡਣਾ ਮੰਨਿਆ ਕਿ ਇੱਕ ਤਾਂ ਸਾਨੂੰ ਉਹੀ ਦਸਤਾਰੇ ਦੇ ਦੇਣ ਜੋ ਸਾਡੀ ਨਿਮਿੱਤ ਬਣਾ ਕੇ ਰੱਖੇ ਹੋਏ ਹਨ, ਦੂਜੇ ਸਾਨੂੰ ਆਪਣੇ ਆਪ ਪ੍ਰਸ਼ਾਦੇ ਸਜਾਉਣ ਲਈ ਸਾਰਾ ਰਾਸ਼ਨ ਸਾਡੇ ਹਵਾਲੇ ਕੀਤਾ ਜਾਵੇ ਅਤੇ ਪੰਜਾਬ ਗਵਰਨਮੈਂਟ ਨੂੰ ਰਾਸ਼ਨ ਪ੍ਰਥਾਏ ਸਾਡੀਆਂ ਸ਼ਿਕਾਇਤਾਂ ਭੇਜੀਆਂ ਜਾਣ ਅਤੇ ਉੱਥੋਂ ਫੈਸਲਾ ਆਉਣ ਤਾਈਂ ਸਾਨੂੰ ਸੁੱਕੀਆਂ ਰਾਸਤਾਂ ਦੇ ਦਿੱਤੀਆਂ ਜਾਣ, ਸਾਥ ਹੀ ਚਾਟਾ ਸਜਾਉਣ ਦੀ ਖੁੱਲ੍ਹ ਦਿੱਤੀ ਜਾਏ। ਇਹ ਗੱਲਾਂ ਮੇਜਰ ਕੁੱਕ ਨੇ ਮੰਨ ਲਈਆਂ, ਪਰ ਜੇਲਰ ਮੀਕ ਦੀ ਇਸ ਵਿੱਚ ਬੜੀ ਹੱਥ ਖੋਈ, ਕਿਉਂਕਿ ਇਹ ਫੈਸਲਾ ਮੇਜਰ ਕੁੱਕ ਨੇ ਉਸ ਪਾਸੋਂ ਉਪਰੋਪਰੀ ਹੀ ਕਰਾ ਲਿਆ ਸੀ। ਗੰਡਾ ਸਿੰਘ ਨਿਹੰਗ ਖਾਪੜ ਖੇੜੀ ਨੇ ਮੀਕ ਦੀ ਭੁਗਤ ਵੀ ਬੜੀ ਸਵਾਰੀ ਸੀ ਅਤੇ DC ਆਦਿਕ ਹਾਕਮਾਂ ਦੇ ਸਾਹਮਣੇ ਉਸਨੂੰ ਕਈ ਵਾਰ ਝਾੜ ਝਾਪੜ ਪਾਈ ਪੁਆਈ ਸੀ। ਇਸ ਕਰਕੇ ਮਿਸਟਰ ਮੀਕ ਅੰਦਰੋਂ ਬਹੁਤ ਸੜਿਆ ਹੋਇਆ ਸੀ ਅਤੇ ਦਿਲੋਂ ਚਾਹੁੰਦਾ ਸੀ ਕਿ ਇਹਨਾਂ ਨਾਲ ਕੋਈ ਸਮਝੌਤਾ ਨਾ ਹੋਣਾ ਪਵੇ, ਨਾ ਹੀ ਇਹਨਾਂ ਨੂੰ ਕੋਈ ਰਿਆਇਤ ਦਿੱਤੀ ਜਾਵੇ। ਇਸ ਕਰਕੇ ਉਸਨੇ ਹੋਰ ਚਾਲ ਖੇਡੀ, ਮੇਜਰ ਕੁੱਕ ਨੂੰ ਜਾ ਕੇ ਇਹ ਪੜਤ ਪੜਾਈ ਕਿ ਦੇਖੋ ਜੀ, ਆਪਨੇ ਰਣਧੀਰ ਸਿੰਘ ਨੂੰ ਸਮਝੌਤਾ ਕਰਾਉਣ ਲਈ ਭੇਜਿਆ ਸੀ, ਉਹ ਸਗੋਂ 4th ਬਲਾਕ ਵਾਲਿਆਂ ਨੂੰ ਵੀ ਵਿਗਾੜ ਕੇ ਚੱਲਿਆ ਆਇਆ ਹੈ, ਹੁਣ ਉਹਨਾਂ ਨੇ ਵੀ ਮੋਰਚਾ ਲਾ ਦਿੱਤਾ ਹੈ। ਮੋਰਚਾ ਸੱਚਮੁੱਚ ਲੱਗ ਚੁੱਕਾ ਸੀ ਪਰ ਮੇਜਰ ਕੁੱਕ ਨੂੰ ਇਹਨਾਂ ਦਾ ਪਤਾ ਨਹੀਂ ਸੀ ਕਿ ਇਹ ਮੋਰਚਾ ਸਮਝੌਤੇ ਲਈ ਉਹਨਾਂ ਬਲਾਕਾਂ ਵਿੱਚ ਜਾਣ ਤੋਂ ਪਹਿਲਾਂ ਹੀ ਲੱਗ ਚੁੱਕਾ ਸੀ। ਬਸ ਮਿਸਟਰ ਮੀਕ ਦਾ ਦਾਅ ਫੁਰ ਗਿਆ। ਮੇਜਰ ਕੁੱਕ ਭੱਖਿਆ ਭੜਕਿਆ ਹੋਇਆ ਆ ਕੇ ਮੇਰੇ ਉੱਪਰ ਕਰੋਪ ਹੋਣ ਲੱਗਾ ਅਤੇ ਹੁਕਮ ਦਿੱਤਾ ਕਿ ਇਸ ਨੂੰ ਸਜਾਈ ਤਨਹਾਈ ਕੋਠੀ ਵਿੱਚ ਬੰਦ ਕਰ ਦਿੱਤਾ ਜਾਏ, ਨਾਲ ਹੀ ਖਾਣਾ ਹੱਥੀਂ ਪਕਾਉਣ ਦੇ ਹੱਕ ਇਸ ਦੇ ਜ਼ਬਤ ਕੀਤੇ ਜਾਣ। ਮੈਂ ਉਸ ਨੂੰ ਆਖਿਆ ਕਿ ਕੁਛ ਸ਼ਾਂਤ ਹੋ ਕੇ ਮੇਰਾ ਕਸੂਰ ਦੱਸੋ ਅਤੇ ਵਿਚਾਰ ਕਰਕੇ ਇਨਸਾਫ ਕਰੋ, ਫਿਰ ਤੁਸੀਂ ਜਿਹੜੇ ਹੁਕਮ ਚੰਗੇ ਸਮਝੋ ਚਾੜ ਦੇਣੇ, ਮੈਨੂੰ ਇਹ ਸਜ਼ਾਵਾਂ ਦਾ ਕੋਈ ਡਰ ਭਾਉ ਨਹੀਂ, ਕਸੂਰੀ ਨਿਕਲਾਂ ਤਾਂ ਭਾਵੇਂ ਰੱਜ ਕੇ ਸਜ਼ਾਵਾਂ ਦੇ ਲਿਓ, ਪਹਿਲਾਂ ਦੱਸੋ ਤਾਂ ਸਹੀ ਵਿੱਚੋਂ ਗੱਲ ਕੀ ਹੈ। ਮੇਜ਼ਰ ਕੁੱਕ, ਕੀ ਦੱਸਾਂ, ਮੈਂ ਤੈਨੂੰ ਦੂਜੇ ਬਲਾਕਾਂ ਵਿੱਚ ਆਪਣੇ ਸਾਥੀਆਂ ਦੀ ਮਨ ਮਨੌਤੀ ਕਰਨ ਅਤੇ ਰਫਾ ਦਫਾ ਕਰਾਈ ਲਈ ਭੇਜਿਆ ਸੀ ਕਿ ਹੋਰ ਤੇਲ ਪਾਉਣ ਅਤੇ ਭਾਂਬੜ ਮਚਾਉਣ ਲਈ ਭੇਜਿਆ ਸੀ। ਮੈਂ, ਅੱਗ ਉੱਤੇ ਤੇਲ ਮੈਂ ਕਿਹੜਾ ਪਾਇਆ ਹੈ? ਮੇਜ਼ਰ ਕੁੱਕ, ਤੈਂ ਮੋਰਚਾ ਹਟਾਉਣਾ ਸੀ ਕਿ ਚੌਥੇ ਨੰਬਰ ਵਾਲਿਆਂ ਦਾ ਵੀ ਲਵਾਉਣਾ ਸੀ? ਮੈਂ ਤਾਂ ਚੌਥੇ ਬਲਾਕ ਵਿੱਚ ਗਿਆ ਹੀ ਨਹੀਂ, ਮੈਨੂੰ ਤਾਂ ਤੁਹਾਡਾ ਗੋਰਾ ਵਾਰਡਰ ਉੱਥੇ ਲੈ ਕੇ ਹੀ ਨਹੀਂ ਗਿਆ, ਪਹਿਲਾਂ ਉਸ ਨੂੰ ਬੁਲਾ ਕੇ ਪੁੱਛੋ। ਜਦ ਮੈਂ ਉੱਥੇ ਚੌਥੇ ਨੰਬਰ ਵਿੱਚ ਗਿਆ ਹੀ ਨਹੀਂ ਤਾਂ ਮੈਂ ਉਹਨਾਂ ਨੂੰ ਮੋਰਚੇ ਲਾਉਣ ਲਈ ਕਿਵੇਂ ਸਿਖਾ ਦਿੱਤਾ? ਮੇਜ਼ਰ ਕੁੱਕ, ਅੱਛਾ, ਅਭੀ ਗੋਰੇ ਵਾਰਡਰ ਕੋਲ ਬੁਲਾਓ। ਇੱਕ ਸਿਪਾਹੀ ਗੋਰੇ ਵਾਰਡਰ ਨੂੰ ਸੱਦਣ ਤੁਰ ਪਿਆ, ਪਰ ਚੀਫ ਹੈੱਡ ਵਾਰਡਰ ਜੋ ਕਿ ਰੌਣ ਸਮੇਂ ਨਾਲ ਹੀ ਸੀ ਬੋਲ ਪਿਆ। ਚੀਫ ਹੈੱਡ ਵਾਰਡਰ ਜੋ ਕਿ ਸਿੰਘ ਸੀ, ਹਜ਼ੂਰ, ਭਾਈ ਰਣਧੀਰ ਸਿੰਘ ਨੂੰ ਗੋਰੇ ਵਾਰਡਰ ਨਾਲ ਉਹਨਾਂ ਨੰਬਰਾਂ ਵਿੱਚ ਦੁਪਹਿਰੇ ਭੇਜਿਆ ਗਿਆ ਹੈ, ਪਰ ਚੌਥੇ ਬਲਾਕ ਵਾਲਿਆਂ ਨੇ ਕੜਾਕੇ ਦਾ ਮੋਰਚਾ ਪਰਸੋਂ ਆਥਣ ਦਾ ਲਾਇਆ ਹੋਇਆ ਹੈ। ਮੈਂ ਉਸ ਵੇਲੇ ਚੱਕਰ ਵਿੱਚ ਬੈਠਾ ਸੀ, ਗੋਰਾ ਵਾਰਡਰ ਇਸ ਨੂੰ ਲੈ ਕੇ ਉਹਨਾਂ ਬਲਾਕਾਂ ਵਿੱਚ ਗਿਆ ਸੀ, ਇਹ ਦੋਵੇਂ ਚੌਥੇ ਨੰਬਰ ਬਲਾਕ ਵਿੱਚ ਗਏ ਹੀ ਨਹੀਂ, ਉਰੇ ਹੀ ਮੁੜ ਆਏ ਹਨ। ਚੀਫ ਹੈੱਡ ਵਾਰਡਰ ਇਹ ਗੱਲ ਕਰਦਾ ਸੀ ਕਿ ਉੱਪਰੋਂ ਗੋਰਾ ਵਾਰਡਰ ਵੀ ਆ ਗਿਆ। ਉਸ ਨੂੰ ਆਉਂਦੇ ਨੂੰ ਹੀ ਸੁਪਰਡੈਂਟੈਂਟ ਨੇ ਪੁੱਛਿਆ ਕਿ ਕਿਆ ਤੁਮ ਚੌਥੇ ਨੰਬਰ ਸਪੈਸ਼ਲ ਬਲਾਕ ਮੇਂ ਰਣਧੀਰ ਸਿੰਘ ਕੋ ਸਾਥ ਲੈ ਕਰ ਗਏ ਥੇ? ਗੋਰਾ ਵਾਰਡਰ, ਹਰਗਿਜ਼ ਨਹੀਂ। ਸੁਪਰਡੈਂਟ, ਕਿਉਂ ਨਹੀਂ ਲੈ ਕੇ ਗਏ? ਗੋਰਾ ਵਾਰਡਰ, ਕਿਉਂਕਿ ਉਹਨਾਂ ਦਾ ਤਾਂ ਮੇਰੀ ਸਮਝ ਵਿੱਚ ਮੋਰਚਾ ਲੱਗਿਆ ਹੋਇਆ ਹੀ ਨਹੀਂ ਸੀ, ਸੋ ਉਹਨਾਂ ਨੂੰ ਸਮਝਾਉਣ ਬੁਝਾਉਣ ਦੀ ਲੋੜ ਹੀ ਨਹੀਂ ਸੀ। ਪਰ ਮੈਨੂੰ ਪਿੱਛੋਂ ਪਤਾ ਲੱਗਾ ਕਿ ਉਹਨਾਂ ਨੇ ਤਾਂ ਪਰਸੋਂ ਆਥਣ ਦਾ ਹੀ ਕਿਹੜਾ ਕਾਲਾ ਛੱਡਿਆ ਹੋਇਆ ਹੈ। ਮੇਜ਼ਰ ਕੁੱਕ ਸੁਣ ਕੇ ਠੰਡਾ ਠਾਰ ਹੋ ਗਿਆ ਅਤੇ ਮਿਸਟਰ ਮੀਕ ਨੂੰ ਘੂਰੀਆਂ ਵੱਟਣ ਲੱਗ ਪਿਆ ਅਤੇ ਘੂਰੀਆਂ ਲੈ ਲੈ ਪਵੇ। ਫਿਰ ਮੈਨੂੰ ਨਰਮੀ ਨਾਲ ਕਹਿਣ ਲੱਗਾ ਕਿ ਰਣਧੀਰ ਸਿੰਘ, ਮੇਰੇ ਸਾਥ ਚੱਲੋ ਅਤੇ ਚੌਥੇ ਨੰਬਰ ਵਾਲਿਆਂ ਨੂੰ ਆਖ ਵੇਖ ਕੇ ਖਾਣਾ ਖਵਾਓ। ਮਹਾਰਾਜ ਸਿੰਘ ਦੀ ਹਾਲਤ ਬੜੀ ਨਾਜ਼ੁਕ ਹੈ, ਪਹਿਲਾਂ ਉਸ ਕੋਲ ਹੀ ਚੱਲੋ ਕਿਉਂਕਿ ਉਹ ਆਪਣੀ ਜਾਨ ਹੀਲੀ ਪਿਆ ਹੈ। ਮੈਂ ਬਥੇਰਾ ਕਹਿ ਚੁੱਕਾ ਹਾਂ ਪਰ ਉਹ ਮੰਨਦਾ ਹੀ ਨਹੀਂ। ਗੱਲ ਕੀ, ਉਹ ਮੈਨੂੰ ਨਾਲ ਲੈ ਗਿਆ। ਮੇਰੇ ਜਾਣਸਾਰ ਹੀ ਮੇਰੇ ਅੱਖੇ ਵੇਖੇ ਵੀਰ ਮਹਾਰਾਜ ਸਿੰਘ ਨੇ ਪ੍ਰਸ਼ਾਦਾ ਛਕਣਾ ਮਨਜ਼ੂਰ ਕਰ ਲਿਆ। ਮੇਜ਼ਰ ਕੁੱਕ ਨੇ ਉਦੋਂ ਹੀ ਮਿਸਰੀ ਦੁੱਧ ਮੰਗਾਇਆ ਅਤੇ ਮੈਂ ਆਪਣੇ ਹੱਥੀਂ ਵੀਰ ਮਹਾਰਾਜ ਸਿੰਘ ਨੂੰ ਪਿਲਾਇਆ ਤਾਂ ਉਹ ਅੱਖਾਂ ਖੋਲ ਆਇਆ। ਮੇਜ਼ਰ ਕੁੱਕ ਵੀ ਪ੍ਰਸੰਨ ਹੋ ਗਿਆ। ਇਸ ਤਰ੍ਹਾਂ ਸਾਰਿਆਂ ਸੱਜਣਾਂ ਦੀ ਮਨ ਮਨੌਤੀ ਕੀਤੀ ਗਈ, ਸੁੱਕੀਆਂ ਰਸਦਾਂ ਆ ਗਈਆਂ ਅਤੇ ਲੰਗਰ ਖਾਲਸੇ ਦਾ ਖਾਲਸੇ ਦੇ ਹੱਥੀਂ ਸਜਣ ਲੱਗ ਗਿਆ। ਉੱਧਰੋਂ ਪੰਜਾਬ ਗਵਰਨਮੈਂਟ ਨੂੰ ਵੀ ਸਿਫਾਰਸ਼ੀ ਚਿੱਠੀ ਸੁਪਰਡੈਂਟ ਨੇ ਲਿਖ ਕੇ ਭੇਜ ਦਿੱਤੀ, ਪਰ ਉਪਰੋਕਤ ਚਿੱਠੀ ਪੁੱਜਣ ਤੋਂ ਪਹਿਲਾਂ ਹੀ ਪੰਜਾਬ ਗਵਰਨਮੈਂਟ ਨੇ ਸਾਡੇ ਬਿਸਤਰੇ ਬੋਰੀਏ ਮਦਰਾਸ ਵੱਲ ਬਣਾਉਣ ਦੇ ਹੁਕਮ ਜਾਰੀ ਕਰ ਰੱਖੇ ਸਨ। ਉਦੋਂ ਹੀ ਪਤਾ ਲੱਗਾ ਕਿ ਚਾਲਿਆਂ ਦੇ ਤਿਆਰੇ ਵਜਾਉਣ ਲਈ ਹੁਕਮ ਸੁਣਾਏ ਗਏ। ਭਾਈ ਕੇਰ ਸਿੰਘ ਸਾਹਨੇਵਾਲ ਦੇ ਚਲਾਣੇ ਦੀ ਭਿਆਨਕ ਘਟਨਾ। ਹਜ਼ਾਰੀਬਾਗ ਦੇ ਸਮਾਚਾਰਾਂ ਵਿੱਚ ਭਾਈ ਕੇਰ ਸਿੰਘ ਸਾਹਨੇਵਾਲ ਦੇ ਚਲਾਣੇ ਦੀ ਘਟਨਾ ਵੀ ਬੜੀ ਭਿਆਨਕ ਅਤੇ ਸਿੱਖਿਆਦਾਇਕ ਹੈ, ਜੋ ਕਿ ਪਿੱਛੇ ਲਿਖੀ ਜਾਣੋਂ ਰਹਿ ਗਈ ਹੈ, ਸੋ ਇੱਥੇ ਲਿਖਦੇ ਹਾਂ। ਭਾਈ ਕੇਰ ਸਿੰਘ ਤੀਜੇ ਮੁਕੱਦਮਾ ਸਾਜਿਸ਼ ਲਾਹੌਰ ਵਿੱਚ ਜਨਵਰੀ 1917 ਵਿੱਚ ਕੈਦ ਹੋਣ ਪਰ ਲਾਹੌਰ ਸੈਂਟਰਲ ਜੇਲ੍ਹ ਵਿੱਚ ਭੇਜਿਆ ਗਿਆ। ਇੱਥੋਂ ਉਸ ਨੂੰ ਹਜ਼ੀਰਾ ਦੀ ਬਿਮਾਰੀ ਦੀ ਹਾਲਤ ਵਿੱਚ ਜਨਵਰੀ 1918 ਵਿੱਚ ਹਜ਼ਾਰੀਬਾਗ ਜੇਲ੍ਹ ਵਿੱਚ ਬਦਲ ਦਿੱਤਾ ਗਿਆ। ਹਾਲਤ ਉਸ ਦੀ ਪਹਿਲਾਂ ਹੀ ਖਰਾਬ ਸੀ ਅਤੇ ਸਫ਼ਰ ਦੇ ਲਾਇਕ ਨਹੀਂ ਸੀ, ਪਰ ਫਿਰ ਵੀ ਉਸ ਨੂੰ ਭੇਜ ਹੀ ਦਿੱਤਾ ਗਿਆ ਅਤੇ ਰਾਹ ਵਿੱਚ ਹੀ ਉਸ ਦੇ ਪੱਟੀਆਂ ਹੁੰਦੀਆਂ ਗਈਆਂ। ਹਜ਼ਾਰੀਬਾਗ ਜੇਲ੍ਹ ਵਿੱਚ ਉਸ ਨੂੰ ਇੱਕ ਕੋਠੀ ਵਿੱਚ ਰੱਖਿਆ ਗਿਆ, ਉੱਥੇ ਮਾੜੀ ਮੋਟੀ ਦਵਾ ਦਾਰੂ ਹੁੰਦੀ ਰਹੀ। ਫਰਵਰੀ 1918 ਵਿੱਚ ਸਿੰਘਾਂ ਦੇ ਹਰਨ ਹੋਣ ਦਾ ਸਾਕਾ ਵਰਤਿਆ। ਜਦ ਮਹੀਨੇ ਕੁ ਬਾਅਦ ਇਹ ਫੜੇ ਹੋਏ ਆ ਗਏ ਤਾਂ ਭਾਈ ਕੇਰ ਸਿੰਘ ਦੀ ਹਾਲਤ ਹੋਰ ਵੀ ਖਰਾਬ ਹੋ ਗਈ। ਇੱਕ ਦਿਨ ਭਾਈ ਕੇਰ ਸਿੰਘ ਆਪਣੇ ਬਿਸਤਰੇ ਤੋਂ ਉੱਠ ਕੇ ਕੋਈ ਚੀਜ਼ ਚੁੱਕਣ ਲੱਗਾ ਤਾਂ ਬੇਹੋਸ਼ ਹੋ ਕੇ ਡਿੱਗ ਪਿਆ। ਪਹਿਰੇ ਵਾਲੇ ਨੇ ਰਿਪੋਰਟ ਕੀਤੀ ਅਤੇ ਅਲਾਰਮ ਕਰ ਦਿੱਤਾ ਕਿ ਸ਼ਾਇਦ ਕੈਦੀ ਮਰ ਗਿਆ ਹੈ। ਅਫਸਰਾਂ ਦੇ ਆਉਣ ਪਰ ਭਾਈ ਕੇਰ ਸਿੰਘ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ। ਇਹ ਦਿਨੋਂ ਦਿਨ ਘਟਦਾ ਗਿਆ ਅਤੇ ਹਾਲਤ ਖਰਾਬ ਹੁੰਦੀ ਗਈ। 4-5 ਮਹੀਨੇ ਇਸੇ ਹਾਲਤ ਵਿੱਚ ਲੰਘੇ, ਅਖੀਰ ਤੰਗ ਪੈ ਗਿਆ ਅਤੇ ਜਾਨ ਨਾ ਨਿਕਲੇ। ਉਸ ਨੇ ਅਫਸਰਾਂ ਨੂੰ ਰਿਪੋਰਟ ਕੀਤੀ ਕਿ ਮੈਨੂੰ 5 ਸਿੰਘਾਂ ਨਾਲ ਮੁਲਾਕਾਤ ਕਰਾਈ ਜਾਵੇ। ਭਾਈ ਹਰੀ ਸਿੰਘ ਚੋਟੀਆਂ ਅਤੇ ਭਾਈ ਹਰਨਾਮ ਸਿੰਘ ਰਸੂਲਪੁਰੀਆ ਤਾਂ ਦੋਨੋਂ ਅੱਗੇ ਹੀ ਬਿਮਾਰੀ ਦੇ ਕਾਰਨ ਹਸਪਤਾਲ ਵਿੱਚ ਗਏ ਹੋਏ ਸਨ। ਬਾਕੀ ਉਸ ਨੇ 3 ਸਿੰਘਾਂ, ਭਾਈ ਕਰਤਾਰ ਸਿੰਘ ਚਾਂਦਨਵਾਸੀ, ਭਾਈ ਮੁਨਸ਼ਾ ਸਿੰਘ ਦੁਖੀ ਅਤੇ ਦਾਸ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਅਫਸਰਾਂ ਦੇ ਸੱਦੇ ਪਰ ਅਸੀਂ ਹਸਪਤਾਲ ਗਏ। ਉਸ ਨਾਲ ਗੱਲਬਾਤ ਕੀਤੀ ਤਾਂ ਉਸ ਆਖਿਆ ਕਿ ਮੇਰੀ ਜਾਨ ਨਹੀਂ ਨਿਕਲਦੀ ਅਤੇ ਮੈਂ ਸਾਹਨੇਵਾਲ ਦੇ ਡਾਕੇ ਵਿੱਚ ਘਰ ਦੇ ਮਾਲਕ ਨੂੰ ਮਰਵਾਇਆ ਸੀ ਅਤੇ ਮੈਂ ਹੀ ਡਾਕਾ ਪਵਾਇਆ ਸੀ। ਹੁਣ ਉਸ ਮਰੇ ਹੋਏ ਦੀ ਰੂਹ ਮੈਨੂੰ ਤੰਗ ਕਰਦੀ ਹੈ। ਉਸ ਦੀ ਗਰਦਨ ਵਿੱਚ ਚੋਟ ਲੱਗਣ ਨਾਲ ਹੀ ਉਹ ਮਰਿਆ ਸੀ ਅਤੇ ਮੈਨੂੰ ਵੀ ਬਹੁਤੀ ਤਕਲੀਫ ਗਰਦਨ ਵਿੱਚ ਹੀ ਹੈ। ਮੈਂ ਬੜੇ ਭਿਆਨਕ ਕਸ਼ਟ ਵਿੱਚ ਹਾਂ। ਉਸ ਦੀ ਹਾਲਤ ਬੜੀ ਤਰਸਯੋਗ ਅਤੇ ਇਬਰਤਨਾਕ ਸੀ। ਸਾਰੇ ਸਿੰਘਾਂ ਨੂੰ ਦਾਸ ਨੇ ਬੇਨਤੀ ਕੀਤੀ ਕਿ ਇਸ ਦੇ ਨਿਮਿੱਤ ਸਭ ਸਿੰਘ ਸੁਖਮਣੀ ਸਾਹਿਬ ਦੇ ਪਾਠ ਕਰਨ ਅਤੇ ਘੱਟ ਤੋਂ ਘੱਟ ਇੱਕ ਪਾਠ ਹਰ ਸੱਜਣ ਜ਼ਰੂਰ ਕਰੇ ਅਤੇ ਬਾਕੀ ਜਿਤਨੇ ਕੋਈ ਕਰ ਸਕੇ ਅਤੇ ਇਸ ਦੇ ਨਿਮਿੱਤ ਅਰਦਾਸ ਵੀ ਕੀਤੀ ਜਾਏ। ਅਗਲੇ ਦਿਨ ਸਭ ਸਿੰਘਾਂ ਨੇ ਸੁਖਮਣੀ ਸਾਹਿਬ ਦੇ ਪਾਠ ਕਰਕੇ ਅਰਦਾਸੇ ਸੋਧੇ। ਇਸ ਦਿਨ ਅਫਸਰਾਂ ਨੇ ਸਾਰੇ ਸਿੰਘਾਂ ਦੀ ਹੀ ਉਸ ਨਾਲ ਵਾਰੀ ਵਾਰੀ ਮੁਲਾਕਾਤ ਵੀ ਕਰਾ ਦਿੱਤੀ। ਉਸ ਤੋਂ ਅਗਲੇ ਦਿਨ ਉਹ ਚਲਾਣਾ ਕਰ ਗਿਆ। ਜੇਲ੍ਹ ਵਾਲਿਆਂ ਉਸ ਦੀ ਲੋਥ ਨੂੰ ਬਾਹਰ ਲਿਜਾ ਕੇ ਐਵੇਂ ਹੀ ਇੱਕ ਪਾਸੇ ਜੰਗਲ ਵਿੱਚ ਸੁੱਟ ਦਿੱਤਾ। ਜਦ ਅਸੀਂ ਇਹ ਗੱਲ ਸੁਣੀ ਤਾਂ ਸੁਪਰਡੈਂਟ ਨੂੰ ਪੁੱਛਿਆ ਕਿ ਤੁਸੀਂ ਉਸ ਦੀ ਲੋਥ ਨੂੰ ਕਿਉਂ ਰੁਲਿਆ, ਉਸਦਾ ਸੰਸਕਾਰ ਕਿਉਂ ਨਹੀਂ ਕੀਤਾ ਗਿਆ? ਤਾਂ ਉਹ ਟਾਲੇ ਵਾਲੇ ਕਰਨ ਲੱਗੇ, ਇਸ ਗੱਲ ਦੀ ਪੜਤਾਲ ਕਰਨ ਲੱਗੇ ਕਿ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ। ਅਸੀਂ ਆਈ ਜੀ ਨੂੰ ਵੀ ਰਿਪੋਰਟ ਕੀਤੀ ਪਰ ਉਸ ਵੀ ਕੁਝ ਪਰਵਾਹ ਨਾ ਕੀਤੀ। ਉਹ ਵੀ ਸਗੋਂ ਇਸੇ ਤਫਤੀਸ਼ ਵਿੱਚ ਪੈ ਗਿਆ ਕਿ ਕੈਦੀਆਂ ਨੂੰ ਕਿਵੇਂ ਪਤਾ ਲੱਗਿਆ।